ਪਹਿਲਾ ਸੈਂਟਰ ਬ੍ਰੈਂਪਟਨ ਵਿੱਚ ਲੱਗੇਗਾ। ਬ੍ਰੈਂਪਟਨ ਵਿੱਚ ਖਾਲਿਸਤਾਨ ਦੀਆਂ ਵੋਟਾਂ 18 ਸਪਤੰਬਰ ਦਿਨ ਐਤਵਾਰ ਨੂੰ ਗੌਰ ਰੋਡ 'ਤੇ ਸਥਿਤ ਗੌਰ ਮੈਡੋਜ਼ ਕਮਿਊਨਿਟੀ ਸੈਂਟਰ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437-423-2629 ਜਾਂ 437-423-2626।
Family is everything, and no matter where they are in the world, connecting with them just got a little easier. Now when you send a CIBC Global Money Transfer, loved ones abroad can pick it up in cash the same day at their local MoneyGram location. And with no transfer fee, you'll have more to share. It's the perfect way to help them achieve their goals. With a CIBC Global Money Transfer, family is never far away. Conditions and CIBC foreign exchange rates apply. Visit cibc.com/cashpickup.
ਜੀ ਹਾਂ, ਤੁਸੀਂ ਜੁੜੇ ਰੇਡੀਓ ਪ੍ਰੋਗਰਾਮ ਖਬਰ ਸਾਹਿਬ ਦੇ ਨਾਲ। ਸਟੇਸ਼ਨ ਦੀ ਆਈਡੀ ਤੋਂ ਬਾਅਦ ਤੁਸੀਂ ਸੈਕਿੰਡ ਆਵਰ ਦੇ ਵਿੱਚ ਸਾਡੇ ਨਾਲ ਜੁੜ ਚੁੱਕੇ ਹੋ। 9 ਤੋਂ 10 ਵਜੇ ਤੱਕ ਸੈਕਿੰਡ ਆਵਰ ਹੁੰਦਾ ਹੈ। ਸੈਕਿੰਡ ਆਵਰ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ ਜੀ।
ਚਾਹਤੇ ਹੋ ਕਿਸੇ ਕੋ ਵੀ ਕੈਨੇਡਾ ਬੁਲਾਣਾ,
ਪਰ ਮੰਮੀ ਪਾਪਾ ਮੇਰੇ ਪਾਸ ਜਲਦੀ ਜਲਦੀ ਆਣਾ,
ਸਟੂਡੈਂਟ ਬਿਜ਼ਨਸ ਵੀਜ਼ਾ ਜਾਂ ਕੋਈ ਆਣਾ ਚਾਹੇ ਵਿਜ਼ਿਟਰ,
ਬ੍ਰਦਰ ਕੋ ਬੁਲਾਣਾ ਹੈ ਜਾਂ ਆਣਾ ਚਾਹੇ ਸਿਸਟਰ,
CWC ਇਮੀਗ੍ਰੇਸ਼ਨ।
ਗੁਰਸ਼ਰਨ ਬੌਬੀ ਸਿੱਧੂ ਜੀ 647-539-3020। ਰਸਤੇ ਦੇ ਵਿੱਚ ਐਕਸੀਡੈਂਟ ਹੋ ਗਿਆ ਹੈ, ਕਲੇਮ ਲੈਣਾ ਹੈ ਤਾਂ ਇਹਨਾਂ ਦੇ ਨਾਲ ਸੰਪਰਕ ਕਰੋ। ਸਲਿਪ ਐਂਡ ਫਾਲ CPP ਡਿਸੇਬਿਲਟੀ ਇੰਸ਼ੋਰੈਂਸ ਦਾ ਕੋਈ ਕਲੇਮ ਹੈ, ਇੰਸ਼ੋਰੈਂਸ ਕੰਪਨੀਆਂ ਦੇ ਨਾਲ ਖੁਦ ਗੱਲਬਾਤ ਕਰਕੇ ਖੁਦ ਡੀਲ ਕਰਕੇ ਤੁਹਾਨੂੰ ਤੁਹਾਡਾ ਬਣ ਦਾ ਹੱਕ ਦਵਾਉਣਗੇ। ਗੁਰਸ਼ਰਨ ਬੌਬੀ ਸਿੱਧੂ ਜੀ 647-539-3020 ਤੇ ਸੰਪਰਕ ਕੀਤਾ ਜਾ ਸਕਦਾ ਹੈ। 647-539-3020।
1 ਸਤੰਬਰ ਤੋਂ 11 ਸਤੰਬਰ ਤੱਕ ਏਸ਼ੀਅਨ ਫੂਡ ਸੈਂਟਰ ਦੀਆਂ ਸਾਰੀਆਂ ਹੀ ਲੋਕੇਸ਼ਨਸ ਤੇ ਲੇਬਰ ਡੇ।
ਜੰਗ ਬ੍ਰੋ ਕੰਮ ਤੇ ਨਹੀਂ ਆਇਆ?
ਬਿਗ ਬ੍ਰੋ ਸਰਵਿਸ ਇੰਟੀਰੀਅਰ ਦੀ ਲਾਈਨ ਚ ਲੱਗਿਆ ਅਡਰੈਸ ਚੇਂਜ ਕਰਾਉਣ ਦੇ ਲਈ।
ਓ ਜੰਗ ਬ੍ਰੋ, ਕਿੱਥੇ ਮੂਵ ਹੋ ਚੱਲਿਆ?
ਮੂਵ ਕਿੱਥੇ ਹੋਣਾ, ਰਹਿਣਾ ਤੇ ਇੱਥੇ ਹੀ ਆ, ਬਸ ਕਾਰ ਇੰਸ਼ੋਰੈਂਸ ਦੇ ਚੱਕਰਾਂ ਚ ਅਡਰੈਸ ਚੇਂਜ ਕਰਾਉਣ ਲੱਗਿਆ।
ਓ ਜੰਗ ਬ੍ਰੋ, ਆਪਣਾ ਅਡਰੈਸ ਚੇਂਜ ਕਰਾਉਣ ਦੀ ਲੋੜ ਨਹੀਂ, ਆਪਣਾ ਇੰਸ਼ੋਰੈਂਸ ਬ੍ਰੋਕਰ ਚੇਂਜ ਕਰਨ ਦੀ ਲੋੜ ਹੈ।
ਤੇ ਬਾਈ ਕੋਈ ਵਧੀਆ ਜਿਹਾ ਐਡਵਾਈਜ਼ਰੀ ਦੱਸ ਦੇ
ਕਾਰ ਇੰਸ਼ੋਰੈਂਸ ਤੇ ਵਧੀਆ ਪ੍ਰਾਈਸ ਲਈ। ਪਵਨ ਸਿੱਧੂ ਨੂੰ ਕਾਲ ਕਰ 647-620-9904, ਤੈਨੂੰ ਕਾਰ ਇੰਸ਼ੋਰੈਂਸ ਤੇ ਵਧੀਆ ਪ੍ਰਾਈਸ ਦਿਵਾਉਣਗੇ।
ਇਸ ਤੋਂ ਇਲਾਵਾ ਹੋਰ ਕਿਹੜੀ ਕਿਹੜੀ ਇੰਸ਼ੋਰੈਂਸ ਕਰਦੇ ਨੇ?
ਆਟੋ, ਹੋਮ, ਬਿਜ਼ਨਸ ਤੋਂ ਇਲਾਵਾ ਲਾਈਫ, ਵਿਜ਼ਟਰ ਤੇ ਸੁਪਰ ਵੀਜ਼ਾ ਇੰਸ਼ੋਰੈਂਸ ਲਈ ਵੀ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ। ਇੱਕੋ ਛੱਤ ਥੱਲੇ ਸਾਰੀਆਂ ਸੇਵਾਵਾਂ 647-620-9804।
ਅੱਜ ਹੀ ਕਾਲ ਕਰਦਾ।
ਹਾਂਜੀ, ਜ਼ਰਾ ਇੱਕ ਵੈਬਸਾਈਟ ਨੋਟ ਕਰੋ, AFCGrocery.com। ਇਹ ਹੈ ਜੀ ਏਸ਼ੀਅਨ ਫੂਡ ਸੈਂਟਰ ਦੀ ਬ੍ਰਾਂਡ ਨਿਊ ਵੈਬਸਾਈਟ, ਜਿੱਥੋਂ ਤੁਸੀਂ ਇੰਡੋ ਕੈਨੇਡੀਅਨ ਗਰੋਸਰੀ, ਮਠਿਆਈਆਂ, ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਇੰਡੀਆ ਵਾਲੇ ਭਾਂਡੇ, ਸਜਾਵਟ ਦਾ ਸਮਾਨ, ਸਾਰਾ ਕੁਝ ਜੋ ਸਟੋਰ ਤੇ ਜਾ ਕੇ ਦੇਖਣਾ। ਹੁਣ ਏਸ਼ੀਅਨ ਫੂਡ ਸੈਂਟਰ ਦੀ ਇਸ ਵੈਬਸਾਈਟ ਤੇ ਦੇਖੋ, $100 ਜਾਂ ਇਸ ਤੋਂ ਜ਼ਿਆਦਾ ਦੇ ਆਰਡਰ ਤੇ ਪਾਓ ਫ੍ਰੀ ਡਿਲੀਵਰੀ ਇਨ ਆਲ GTA ਏਰੀਆਸ, ਫ੍ਰੀ ਕਰਬਸਾਈਡ ਪਿਕ ਅਪ ਅਵੇਲੇਬਲ ਇਨ ਆਲ ਲੋਕੇਸ਼ਨਸ ਔਨ ਸੇਮ ਡੇ। ਵਿਜ਼ਿਟ AFCGrocery.com।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਟੋਰਾਂਟੋ ਤੋਂ 2 ਘੰਟੇ ਦੀ ਦੂਰੀ ਤੇ ਬੈਂਕਰੌਕ ਸ਼ਹਿਰ ਵਿੱਚ ਐਸੋ ਪਲਾਜ਼ਾ ਵਿਕਾਊ ਹੈ। 7 ਏਕੜ ਦੀ ਇਸ ਪ੍ਰਾਪਰਟੀ ਵਿੱਚ 3 ਬੈਡਰੂਮ ਦਾ ਸੋਹਣਾ ਬੰਗਲੋ ਵਿਦ ਵਾਕਆਊਟ ਫਿਨਿਸ਼ ਬੇਸਮੈਂਟ ਦੇ ਨਾਲ, 50+ ਸੀਟ ਦਾ ਰੈਸਟੋਰੈਂਟ, 5,000 ਸਕੁਅਰ ਫੁੱਟ ਦਾ ਕਨਵੀਨੀਅੰਸ ਅਤੇ ਹਾਰਡਵੇਅਰ ਸਟੋਰ, ਟਰੱਕ ਰਿਪੇਅਰ ਸ਼ਾਪ, ਟਰੈਕਸ਼ਨ ਦੇ ਟਰੱਕ ਪਾਰਟਸ ਦੀ ਡੀਲਰਸ਼ਿਪ, ਗੈਸ ਸਟੇਸ਼ਨ ਦੇ ਸਾਰੇ ਪੰਪ, ਟੈਂਕ ਅਤੇ ਕਨੋਪੀ ਨਵੀਂ, ਡਾਈ ਡੀਜ਼ਲ, ਡੀਜ਼ਲ ਅਤੇ ਪ੍ਰੋਪੇਨ ਸਟੇਸ਼ਨ। ਬਹੁਤ ਚੰਗੀ ਇਨਕਮ ਦੇ ਰਿਹਾ ਬਿਜ਼ਨਸ, ਜ਼ਿਆਦਾ ਜਾਣਕਾਰੀ ਲਈ ਸੰਪਰਕ ਕਰੋ ਜਸਤੂ 647-242-8667।
Continental, Bridgestone, Hankook, Michelin, Dunlop, Yokohama ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-295-4600 ਜਾਂ ਫਿਰ ਲੰਡਨ 647-401-8230 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸਿਸ ਸਾਗਰ।
यूके ट्रक ट्रेनिंग सेंटर एक मिनिस्ट्री अप्रूव्ड प्राइवेट कैरियर कॉलेज है जो पिछले लंबे समय तो मिसागा विच ऑटोमैटिक अते मैनुअल ट्रक्स की ट्रेनिंग देंदे आ रहे हैं। 1-to-1 ट्रेनिंग ओपन 7 डेज गेरा वाले ट्रकों का स्पेशल इंतजाम। AZ अते DZ लाइसेंस लेने वाले चाहवान अज ही संपर्क कर कुलदीप सिंह गरेवाल 647-894-8590 6478948590।
जेकर तुहाडे कोल 5 तों वध ट्रकां दी फ्लीट है ते तुहानूं नवें ड्राइवर दी इंश्योरेंस विच कोई दिक्कत आ रही है तां 5 स्टार इंश्योरेंस सुखविंद ढिल्लो नूं संपर्क करो। इन्हां कोल स्पेशल पैकेज तहत तुहानूं ट्रकां दी वधिया इंश्योरेंस रेट लैके देणगे। 5 स्टार इंश्योरेंस सुखविंद ढिल्लो 647-871-3231 647-871-3231।
ਉਹ ਕੀ ਗੱਲ ਮੌਂਟੂ, ਉਹ ਬੜੀਆਂ ਡੂੰਘੀਆਂ ਸੋਚਾਂ ਵਿੱਚ ਪਿਆ, ਗੱਲ ਕੀ ਹੈ?
ਯਾਰ ਮੈਂ ਗੱਡੀ ਚਾਉਂਦਾ ਹੋਇਆ ਜਸ ਭੁੱਲਰ ਦਾ ਨਾਂ ਸੁਣਦਾ ਪਿਆ। ਇਹ ਉਹੀ ਹੈ ਨਾ ਜਿਹੜੇ ਕਿ 24 ਘੰਟਿਆਂ ਵਿੱਚ ਘਰ ਦੀ ਕਲੋਜ਼ਿੰਗ ਕਰਵਾ ਦਿੰਦੇ ਨੇ?
ਬਿਲਕੁਲ ਸਹੀ ਪਛਾਣਿਆ, ਤੇ ਨਾਲੇ ਕਮਰਸ਼ੀਅਲ ਮੋਰਗੇਜ ਵਿੱਚ ਸਪੈਸ਼ਲਾਈਜ਼ ਕਰਦੇ ਨੇ। ਉਹ ਮੇਰਾ ਕੇਸ ਵੀ ਤਾਂ ਜਸ ਭੁੱਲਰ ਨੇ ਸਿਰੇ ਚਾੜਿਆ। ਫਸਟ ਜਾਂ ਸੈਕਿੰਡ ਮੋਰਗੇਜ, ਪ੍ਰਾਈਵੇਟ ਫੰਡਿੰਗ, ਟਰੱਕ ਲੋਨ, ਹੈਵੀ ਮਸ਼ੀਨਰੀ, ਜੇ ਤੈਨੂੰ ਬਿਜ਼ਨਸ ਲੋਨ ਦੀ ਵੀ ਲੋੜ ਹੈ ਨਾ, ਉਹਦਾ ਹੱਲ ਵੀ ਜਸ ਭੁੱਲਰ ਦੇ ਕੋਲ ਹੈ।
ਉਹ ਯਾਰ ਜਦ ਤੈਨੂੰ ਇੰਨਾ ਪਤਾ, ਨੰਬਰ ਵੀ ਦੇ ਫਿਰ।
ਲੈ ਕਰ ਨੋਟ ਫਿਰ, 416-732-2611 416-732-2611 ਲਾਇਸੈਂਸ ਨੰਬਰ M120-00176 ਜਸ ਭੁੱਲਰ ਨਾ ਯਾਦ ਰੱਖੀ।
ਜੁੜੇ ਪ੍ਰਮੁੱਖ ਖਬਰ ਸਾਰ ਦੇ ਨਾਲ ਸਵੇਰ ਤੋਂ ਲੈ ਕੇ 10 ਵਜੇ ਤੱਕ ਇਸ ਪ੍ਰੋਗਰਾਮ ਪੇਸ਼ ਕਰਦੇ ਹਾਂ। ਮੇਰੇ ਨਾਲ ਇਸ ਸਮੇਂ ਅਵਤਾਰ ਮਿਨਹਾਸ ਜੀ ਨੇ, ਮਿਨਹਾਸ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
ਜਗਦੀਸ਼ ਜੀ, ਸਭ ਤੋਂ ਪਹਿਲਾਂ ਤੁਹਾਨੂੰ ਤੇ ਤੁਹਾਡੇ ਸਾਰੇ ਸੋਚਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਥੋੜਾ ਜਾਣਨਾ ਚਾਹਾਂਗਾ, ਇਸ ਸਮੇਂ ਜੋ ਕੈਂਪੇਨ ਪੂਰੇ ਜ਼ੋਰਾਂ ਸ਼ੋਰਾਂ ਦੇ ਉੱਤੇ ਮਗ ਚੁੱਕਿਆ, ਸੋ ਮੈਂ ਆਪਣੇ ਸਰੋਤਿਆਂ ਨੂੰ ਦੱਸਦਾ ਕਿ ਅਵਤਾਰ ਮਿਨਹਾਸ ਟੋਬੀਕੋ ਤੋਂ ਵਾਰਡ 1 ਤੋਂ ਇਸ ਸਮੇਂ ਕੌਂਸਲਰ ਦੀ ਚੋਣ ਲੜ ਰਹੇ ਨੇ। ਪਹਿਲਾਂ ਇੱਥੋਂ ਇਸ ਇਲਾਕੇ ਤੋਂ ਸਕੂਲ ਟਰੱਸਟੀ ਦੀਆਂ ਸਰਵਿਸਿਜ਼ ਤੁਹਾਨੂੰ ਪ੍ਰੋਵਾਈਡ ਕਰ ਚੁੱਕੇ ਨੇ, ਅਤੇ ਨਾਲ ਦੀ ਨਾਲ ਅਵਤਾਰ ਆਟੋ ਦੇ ਕਰਕੇ ਇਹਨਾਂ ਨੂੰ ਲੋਕ ਇਸ ਇਲਾਕੇ ਦੇ ਜਾਣਦੇ ਨੇ। ਸੋ ਹੁਣ ਇਹਨਾਂ ਵੱਲੋਂ ਕੌਂਸਲਰ ਦੀ ਸੀਟ ਦੇ ਲਈ ਆਪਣੀ ਜਿਹੜੀ ਹੈ ਕੈਂਪੇਨ ਹੈ ਉਹ ਚਲਾਇਆ ਜਾ ਰਿਹਾ ਹੈ। ਸੋ ਉਹਦੇ ਬਾਰੇ ਥੋੜ੍ਹਾ ਜਾਣਨਾ ਚਾਹਾਂਗਾ ਕਿ ਇਸ ਸਮੇਂ ਕੀ ਇਵੈਂਟ ਚੱਲ ਰਹੇ ਨੇ ਕੈਂਪੇਨ ਦੇ ਵਿੱਚ, ਅਤੇ ਕਿਸ ਤਰ੍ਹਾਂ ਕੈਂਪੇਨ ਚੱਲ ਰਿਹਾ, ਇਹਦੇ ਬਾਰੇ ਥੋੜ੍ਹਾ ਦੱਸ ਦਿਓ ਪਹਿਲਾਂ ਸਾਨੂੰ।
ਹਾਂਜੀ ਜਗਦੀਸ਼ ਜੀ, ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਸਾਰੇ ਤੁਹਾਡੇ ਸਰੋਤਿਆਂ ਦਾ ਜਾਂ ਜਿੰਨੇ ਭੈਣਾਂ ਭਰਾ ਸੁਣ ਰਹੇ ਹੈਗੇ ਆ ਸਾਰੇ GTA ਦੇ ਵਿੱਚ, ਤੇ ਤੁਹਾਡਾ ਵੀ ਨਾਲ ਨਾਲ ਜਿਨ੍ਹਾਂ ਨੇ ਕਿ ਆਲਵੇਜ਼ ਤੁਸੀਂ ਮੁੜ ਤੋਂ ਜਦ ਤੋਂ ਆਪਾਂ ਸ਼ੁਰੂਆਤ ਦੇ ਵਿੱਚ ਪੋਲੀਟਿਕਸ ਦੇ ਵਿੱਚ 20-25-30 ਸਾਲ ਪਹਿਲਾਂ ਤੋਂ ਇਕੱਠੇ ਕੰਮ ਕਰਦੇ ਆ ਰਹੇ ਹਾਂ, ਤੇ ਸਭ ਤੋਂ ਪਹਿਲਾਂ ਤਾਂ ਸਾਰੇ ਭੈਣਾਂ ਭਰਾਵਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਪਿਛਲੀ ਵਾਰੀ ਆਪਣੇ ਮੈਨੂੰ ਇੱਥੋਂ ਵੋਟਾਂ ਪਾ ਕੇ ਟਾਂਟੋ ਡਿਸਟ੍ਰਿਕਟ ਸਕੂਲ ਬੋਰਡ ਟਰੱਸਟੀ ਬਣਾਇਆ ਸੀ ਤੇ ਬਣਨ ਦਾ ਮਾਣ ਬਖਸ਼ਿਆ। ਤੇ ਇੱਕ ਵਾਰੀ ਜਿੱਦਾਂ ਫਿਰ ਦੱਸਦੇ ਆ ਰਹੇ ਹਾਂ ਬਾਰ ਬਾਰ ਤੁਸੀਂ ਵੀ ਤੇ ਅਸੀਂ ਵੀ ਕਿ ਇਲੈਕਸ਼ਨ ਜਿਹੜਾ ਆ ਉਹ ਅਕਤੂਬਰ ਦੇ ਵਿੱਚ ਮਿਊਨਸੀਪਲ ਇਲੈਕਸ਼ਨ ਆ ਰਿਹਾ ਆ, ਤੇ ਇਸੇ ਉਸੇ ਹਲਕੇ ਦੇ ਵਿੱਚੋਂ ਟੋਬਕੋ ਨੌਰਥ ਦੇ ਵਿੱਚੋਂ, ਰੈਕਸਟੇਲ ਦੇ ਵਿੱਚੋਂ, ਜਿਹੜੇ ਉਸ ਏਰੀਏ ਚੋਂ ਮੈਂ ਆਪਣੇ ਕੌਂਸਲਰ ਦੀ ਇਲੈਕਸ਼ਨ ਲੜ ਰਿਹਾ ਇਸ ਵਾਰੀ
ਜੀ।
ਤੇ ਇੱਕ ਵਾਰੀ ਸਾਰੇ ਭੈਣਾਂ ਭਰਾਵਾਂ ਨੂੰ ਫਿਰ ਬੇਨਤੀ ਹੈ ਕਿ ਉਹ ਮੈਨੂੰ ਉਹ ਵੋਟਾਂ ਪਾ ਕੇ ਫਿਰ ਆਪਣਾ ਕੌਂਸਲ ਬਣਨ ਦਾ ਮਾਣ ਬਖਸ਼ਣ। ਤੇ ਆਪਣੇ ਵੋਟਾਂ ਚ ਬਾਕੀ ਰਹੀ ਗੱਲ ਕੈਂਪੇਨ ਦੀ, ਕੈਂਪੇਨ ਚੱਲ ਰਹੀ ਆ ਤੇ ਸਾਰੇ ਭੈਣਾਂ ਭਰਾ ਜਿਹੜੇ ਸੁਣ ਰਹੇ ਆ 905 ਦੇ ਵਿੱਚ ਵੀ ਜਾਂ ਇੱਥੇ ਵੀ ਜਾਂ ਮੈਨੂੰ ਅਵਤਾਰ ਆਟੋ ਕਰਕੇ ਕੁਛ ਜਾਣਦੇ ਆ ਬੰਦੇ ਜਾਂ ਮੇਰੇ ਪੁਰਾਣੇ ਭੈਣਾਂ ਜਾਣਦੇ ਆ ਭਰਾ ਜਾਣਦੇ ਆ, ਤੇ ਉਹਨਾਂ ਨੂੰ ਇਹੀ ਬੇਨਤੀ ਆ ਕਿ ਉਹ ਜਿੰਨਾ ਵੀ ਕੋਈ ਭਾਵੇ 1-2 ਘੰਟੇ ਆਪਣੇ ਜਾਂ 20 ਘੰਟੇ ਕੋਈ ਵੀ ਟਾਈਮ ਲੱਗਦਾ ਹੈ ਉਹ ਇਸ ਵੇਲੇ ਕੈਂਪੇਨ ਜਿਹੜੀ ਆ ਬਹੁਤ ਟਾਈਮ ਹੁਣ ਬਹੁਤ ਨਜ਼ਦੀਕ ਆ ਗਿਆ ਤੇ ਬਹੁਤ ਜ਼ੋਰਾਂ ਸ਼ੋਰਾਂ ਤੇ ਆਪਾਂ ਨੂੰ ਡੋਰ ਨੌਕ ਕਰਨੇ ਪੈਣੇ ਆ, ਤੇ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਬੰਦਾ ਹੈਲਪ ਕਰ ਸਕਦਾ ਹੈ ਉਹ ਸਾਡੀ ਜ਼ਰੂਰ ਆ ਕੇ ਇੱਥੇ 680 ਰੈਕਸਡੇਲ ਬੁਲਾਵਰਡ ਤੇ ਜਿੱਥੇ ਸਾਡਾ ਆਪਣੇ ਰੀਅਲ ਸਟੇਟ ਦਾ ਬ੍ਰੋਕਰ ਦਾ ਆਫਿਸ ਹੈ ਉਹਦੇ ਨਾਲ ਹੀ ਸਾਡਾ ਆਫਿਸ ਹੈਗਾ ਕੈਂਪੇਨ ਆਫਿਸ 4 ਨੰਬਰ ਯੂਨਿਟ ਦੇ ਵਿੱਚ
ਜੀ,
ਤੇ ਜਿਹਨੂੰ ਆਪਾਂ ਸਵੀਟ ਮਹਿਲ ਪਲਾਜ਼ਾ ਵੀ ਕਹਿੰਦੇ ਹਾਂ, ਤੇ ਉਹ ਥੋੜੀ ਬਹੁਤੀ ਜਿੰਨੀ ਵੀ ਵਲੰਟੀਅਰਿੰਗ ਕਰ ਸਕਦੇ ਆ ਸਾਡੇ ਨਾਲ ਕਰਾਉਣ ਕੇ ਆਪਣੀ, ਕਿਉਂਕਿ ਆਪਣੀ ਕਮੇਟੀ ਦੇ ਲਈ ਇੱਕ ਬਹੁਤ ਵੱਡਾ ਮਾਣ ਵਾਲੀ ਗੱਲ ਹੋਣੀ ਆ ਕਿ ਅੱਜ ਤੱਕ ਆਪਣੀ ਕਮੇਟੀ ਦੇ ਵਿੱਚ ਕੋਈ ਜਾਂ ਟੋਰਾਂਟੋ ਦੇ ਵਿੱਚ ਕੋਈ ਸਿਟੀ ਕੌਂਸਲਰ ਨਹੀਂ ਬਣਿਆ, ਤੇ ਇਸ ਵਾਰੀ ਜਿੱਦਾਂ ਕਿ ਆਪਾਂ ਜਾਣਦੇ ਕਿ ਮੇਰਾ 3ਜਾ ਇਲੈਕਸ਼ਨ ਹੈਗਾ ਆ ਤੇ ਆਪਣੇ ਚਾਂਸਸ ਬਹੁਤ ਜ਼ਿਆਦਾ ਆ, ਤੇ ਸਿਰਫ ਸਾਨੂੰ ਸਿਰਫ ਥੋੜੀ ਜਿਹੀ ਮਿਹਨਤ ਦੀ ਲੋੜ ਆ ਕਿ ਆਪਾਂ ਜਿਹੜੀਆਂ ਵੋਟਾਂ ਆ ਉਹ ਕਢਾ ਲਈਏ, ਤੇ ਜਿਹੜੀ ਇਲੈਕਸ਼ਨ ਜਿਹੜਾ ਆ ਉਹ 7 ਅਕਤੂਬਰ ਤੋਂ 14 ਅਕਤੂਬਰ ਦੇ ਵਿੱਚ ਜਿਹੜੀ ਆ ਉਹ ਐਡਵਾਂਸ ਪੋਲਿੰਗ ਹੋਣੀ ਆ ਸਵੇਰ ਦੇ 10 ਵਜੇ ਤੋਂ ਲੈ ਕੇ 7 ਵਜੇ ਤੱਕ, ਤੇ ਆਪਣੇ ਜਿੱਦਾਂ ਕਿ ਸਾਡੀ ਬਹੁਤ ਜ਼ਿਆਦਾ ਕਮਿਊਨਿਟੀ ਹੰਬਲਵੁੱਡ ਦੇ ਵਿੱਚ ਹੈਗੀ ਆ, ਇਹ ਜਿਹੜਾ ਪੋਲਿੰਗ ਸਟੇਸ਼ਨ ਆ, ਦੋ ਹੀ ਪੋਲਿੰਗ ਸਟੇਸ਼ਨ ਹੋਣੇ ਐਡਵਾਂਸ ਪੋਲਿੰਗ ਦੇ ਲਈ, ਤੇ ਖਾਸ ਤੌਰ ਤੇ ਬੜੀ ਆਪਣੇ ਲਈ ਗੁੱਡ ਲੱਕ ਦੀ ਗੱਲ ਆ ਕਿ ਸਾਡੇ ਹੰਬਰ ਬੋਰਡ ਦੇ ਵਿੱਚ ਹੀ ਹੰਬਰ ਬੋਰਡ ਕਮਿਊਨਿਟੀ ਸੈਂਟਰ ਜਿਹੜਾ ਜਿੱਥੇ ਸਕੂਲ ਹੈਗਾ ਆ ਉੱਥੇ ਪੋਲਿੰਗ ਸਟੇਸ਼ਨ ਹੈਗਾ, ਤੇ ਸਾਰੇ ਭੈਣਾਂ ਭਰਾਵਾਂ ਨੂੰ ਇਹੀ ਬੇਨਤੀ ਹੈ ਕਿ ਉਹ 7 ਅਕਤੂਬਰ ਤੋਂ ਲੈ ਕੇ 14 ਅਕਤੂਬਰ ਤੱਕ ਸਵੇਰ ਦੇ 10 ਤੋਂ ਲੈ ਕੇ 7 ਵਜੇ ਤੱਕ ਐਡਵਾਂਸ ਦੇ ਵਿੱਚ ਹੀ ਵੋਟਾਂ ਸਾਰੇ ਪਾ ਲੈਣ, ਕਿਉਂਕਿ ਐਤਕੀ ਜਿਹੜਾ ਆ ਇਲੈਕਸ਼ਨ ਡੇ ਨੇ ਆ ਉਹ 24 ਅਕਤੂਬਰ ਆ, ਉਹ ਦੀਵਾਲੀ ਵਾਲਾ ਦਿਨ ਆ, ਉਦੋਂ ਨੂੰ ਫਿਰ ਆਪਣੇ ਕੋਲ ਇੱਕੋ ਹੀ ਦਿਨ ਹੋਣਾ, ਤੇ ਉਦਾਂ ਪਹਿਲਾਂ ਸਾਨੂੰ 8 ਦਿਨ ਲਗਾਤਾਰ ਫਰਾਈਡੇ ਸਵੇਰ ਤੋਂ ਲੈ ਕੇ ਨੈਕਸਟ ਫਰਾਈਡੇ 8 ਵਜੇ ਤੱਕ 7 ਵਜੇ ਤੱਕ ਜਿਹੜਾ ਆ ਆਪਣੇ ਕੋਲ 8 ਦਿਨ ਹੋਣੇ ਆ ਵੋਟਾਂ ਪਾਉਣ ਲਈ ਲਗਾਤਾਰ। ਜਿੰਨੇ ਭੈਣ ਆਪਣਾ ਹੰਬਰ ਬੋਰਡ ਦੇ ਸੁਣ ਰਹੇ ਆ ਸਾਰੇ ਹੀ ਪਲੀਜ਼ ਜਿਹੜੀਆਂ ਉਹ ਵੋਟਾਂ ਆਪਣੇ ਇਹਨਾਂ 8 ਦਿਨਾਂ ਦੇ ਵਿੱਚ ਪਾਲਣ। ਬਾਕੀ
ਬਿਲਕੁਲ, ਔਰ ਮੈਂ ਖੁਦ ਆਪ ਆਵਾਂਗਾ ਤੁਹਾਡੇ ਨਾਲ, ਤੁਹਾਡੇ ਕੈਂਪੇਨ ਦੇ ਵਿੱਚ ਮਦਦ ਕਰਾਵਾਂਗਾ, ਡੋਰ ਨੋਕਿੰਗ ਤੇ ਵੀ ਜਾਵਾਂਗਾ ਤੇ ਪੂਰੀ ਤੁਹਾਡੀ ਸਪੋਰਟ ਕਰਾਂਗੇ। ਇਸ ਇਲਾਕੇ ਦੇ ਵਿੱਚ ਮੈਂ 30 ਸਾਲ ਦੇ ਕਰੀਬ ਆਪਣੀ ਜ਼ਿੰਦਗੀ ਜਿਹੜੀ ਉਹ ਬਿਤਾਈ ਹੈ, ਬਹੁਤ ਸਾਰੇ ਆਪਣੇ ਨੋਨ ਇਸ ਇਲਾਕੇ ਦੇ ਵਿੱਚ ਰਹਿੰਦੇ ਨੇ, ਸੋ ਡੈਫੀਨੇਟਲੀ, ਔਰ ਇਸ ਇਲਾਕੇ ਦੇ ਵਿੱਚ ਚੰਗੀ ਅੱਛੀ ਖਾਸੀ ਪਾਪੂਲੇਸ਼ਨ ਜਿੱਥੇ ਆਪਣੀ ਹੈ, ਅਤੇ ਨਾਲ ਦੀ ਨਾਲ ਮੈਂ ਇੱਥੇ ਵੀ ਦੱਸਦਾ ਕਿ ਅਵਤਾਰ ਮਿਨਹਾਜ ਹੀ ਸਿਰਫ ਆਪਣੀ ਕਮਿਊਨਿਟੀ ਹੀ ਨਹੀਂ, ਅਤੇ ਇਹਦੇ ਨਾਲ ਨਾਲ ਜਿਹੜੀਆਂ ਦੂਸਰੀਆਂ ਕਮੇਟੀਆਂ ਨੇ ਉਹਨਾਂ ਵੱਲੋਂ ਵੀ ਇਹਨਾਂ ਨੂੰ ਬੜਾ ਚੰਗਾ ਸਹਿਯੋਗ ਹੈ ਇਸ ਸਮੇਂ ਮਿਲ ਰਿਹਾ ਵਾ। ਪਹਿਲਾਂ ਇਸ ਹਲਕੇ ਤੋਂ ਜਦੋਂ ਵੀ ਇਹ ਕੌਂਸਲਰ ਦੀ ਚੋਣ ਆਉਂਦੀ ਸੀ ਤਾਂ ਬਹੁਤ ਸਾਰੇ ਕਮਿਊਨਿਟੀਆਂ ਦੇ ਵੱਖ ਵੱਖ ਕੈਂਡੀਡੇਟ ਆ ਜਿਹੜੇ ਖੜੇ ਹੁੰਦੇ ਸੀ, 25-30 ਕੈਂਡੀਡੇਟ ਹੁੰਦੇ ਸੀਗੇ, ਜਿਹਦੇ ਕਰਕੇ ਸਾਰੀਆਂ ਕਮਿਊਨਿਟੀਜ਼ ਡਿਵਾਈਡਡ ਹੋ ਜਾਂਦੀਆਂ ਸਨ, ਪਰ ਇਸ ਸਮੇਂ ਬਹੁਤ ਸਾਰੀਆਂ ਐਸੀਆਂ ਕਮਿਊਨਿਟੀਆਂ ਜਿਹੜੀ ਵੱਡੀ ਗਿਣਤੀ ਦੇ ਵਿੱਚ ਇਸ ਇਲਾਕੇ ਦੇ ਵਿੱਚ ਰਹਿੰਦੀਆਂ ਨੇ, ਉਹਨਾਂ ਵੱਲੋਂ ਆਪਣਾ ਕੈਂਡੀਡੇਟ ਨਹੀਂ ਕੋਈ ਖੜਾ ਕੀਤਾ ਗਿਆ, ਅਤੇ ਉਹਨਾਂ 'ਚੋਂ ਮੈਜੋਰਟੀ ਲੋਕ ਨੇ ਜਿਹੜੇ ਇਸ ਸਮੇਂ ਅਵਤਾਰ ਮਿਨਹਾਜ ਦੀ ਮਦਦ ਦੇ ਉੱਤੇ ਨੇ। ਥੋੜ੍ਹਾ ਜਿਹਾ ਬਾਕੀ ਕਮਿਊਨਿਟੀਆਂ ਦੇ ਬਾਰੇ ਵੀ ਦੱਸਣਾ ਚਾਹੋਗੇ ਮਿਨਹਾਜ ਸਾਹਿਬ?
ਹਾਂਜੀ, ਜਿਵੇਂ ਕਿ ਤੁਹਾਨੂੰ ਪਤਾ ਕਿ ਮੇਰੇ ਇੱਥੇ ਇੱਦਾਂ ਦੇ ਛੋਟੇ ਛੋਟੇ ਬਿਜ਼ਨਸ, ਅਵਤਾਰ ਆਟੋ ਸਰਵਿਸ ਜਾਂ ਟੈਕਸੀ ਗਰਾਜ ਜਾਂ ਗੈਸ ਸਟੇਸ਼ਨ ਦੇ ਇੱਦਾਂ ਦੇ ਬਿਜ਼ਨਸ ਹੀ ਦੇ ਵਿੱਚ ਇਹਨਾਂ ਕਮੇਟੀਆਂ ਦੇ ਨਾਲ ਕਾਫੀ, ਜਗਦੀਸ਼ ਜੀ ਤੁਹਾਨੂੰ ਵੀ ਪਤਾ ਆਪਾਂ ਇਕੱਠੇ ਕਰਦੇ ਰਹੇ ਇਹ ਬਿਜ਼ਨਸ, ਤੇ ਉਹ ਰਿਲੇਸ਼ਨ ਬਣੇ ਹੋਏ ਆ ਸਾਡੇ, ਜਿੱਦਾਂ ਹੁਣ ਸਮਾਲੀ ਕਮਿਊਨਿਟੀ ਦੇ ਵਿੱਚੋਂ ਵੀ ਕੋਈ ਉਹਨਾਂ ਨੇ ਯੂਨੈਨਿਮਸਲੀ ਫੈਸਲਾ ਕਰ ਲਿਆ ਕਿ ਨਹੀਂ ਅਸੀਂ ਡਿਵਾਈਡ ਹੋ ਜਾਂਦੇ ਹਾਂ, ਅਸੀਂ ਜਿੱਤ ਨਹੀਂ ਸਕਦੇ ਕਿ ਅਵਤਾਰ ਮੇਰੀ ਮਦਦ ਕਰ ਰਹੇ ਆ। ਇੱਦਾਂ ਹੀ ਜਿਹੜੇ ਤਾਮਿਲ ਕਮਿਊਨਿਟੀਜ਼ ਆ ਉਹ ਵੀ ਮੇਰੀ ਮਦਦ ਕਰ ਰਹੇ ਆ, ਤੇ ਇਸੇ ਤਰ੍ਹਾਂ ਜਿਹੜੀ ਮੁਸਲਿਮ ਕਮਿਊਨਿਟੀ ਆ ਉਹਨਾਂ ਦੇ ਵਿੱਚੋਂ ਵੀ ਕੋਈ ਨੀ ਉਹਨਾਂ ਨੇ ਰਨ ਕੀਤਾ
ਜੀ,
ਤੇ ਇਹ ਸਾਰੀਆਂ ਵੱਡੀਆਂ 3 ਕਮਿਊਨਿਟੀਜ਼ ਇੱਥੇ ਹੈਗੀਆਂ, ਇਹਨਾਂ ਦਾ ਆਪਾਂ ਨੂੰ ਪੂਰਾ ਸਹਿਯੋਗ ਆ, ਤੇ ਬਸ ਆਪਾਂ ਨੂੰ ਸਿਰਫ ਹੁਣ ਆਪਣੀ ਵੋਟ ਕੱਢਣ ਦੀ ਗੱਲ ਹੈਗੀ ਆ। ਵੋਟਾਂ ਆਪਣੀਆਂ ਬਹੁਤ ਆ, ਸਾਡੀ 30% ਪਾਪੂਲੇਸ਼ਨ ਹੈਗੀ ਆ ਜਿਹੜੀ ਟੋਬਕੋ ਨੌਰਥ ਦੇ ਵਿੱਚ, ਸਾਊਥ ਏਸ਼ ਦੇ ਇੰਡੀਅਨ ਤੇ ਪੰਜਾਬੀ ਆਪਣੇ ਸਾਡੀ ਕਮਿਊਨਿਟੀ ਦੀ ਇੰਡੀਆ ਤੋਂ, ਇਸ ਕਰਕੇ ਜੇ ਸਾਡੀਆਂ ਸਾਰੀਆਂ ਆਪਣੀਆਂ ਵੋਟਾਂ ਨਿਕਲ ਜਾਣ ਤੇ ਸਾਡੇ ਬਹੁਤ ਹੀ ਵਧੀਆ ਚਾਂਸ ਆ, ਤੇ ਇਹੀ ਸਾਰੇ ਭੈਣ ਭਰਾ ਜੋ ਸੁਣ ਰਹੇ ਉਹਨਾਂ ਨੂੰ ਇਹੀ ਬੇਨਤੀ ਹੈ ਕਿ ਜੇ ਉਹ ਨਹੀਂ ਵੀ ਇਸ ਏਰੀਏ ਚ ਰਹਿੰਦੇ, ਜੇ ਉਹਨਾਂ ਦੇ ਕੋਈ ਫਰੈਂਡ ਜਾਂ ਰਿਲੇਟਿਵ ਰਹਿੰਦੇ ਆ, ਉਹਨਾਂ ਨੂੰ ਜ਼ਰੂਰ ਫੋਨ ਕਰਕੇ ਕਹਿਣ ਕੇ ਵੋਟ ਪਾ ਕੇ ਆਓ, ਬਸ ਇਹੀ ਜ਼ਰੂਰੀ ਆ। ਤੇ ਤੁਹਾਨੂੰ ਵੀ ਇਹ ਬੇਨਤੀ ਆ ਕਿ ਜਗਦੀਸ਼ ਜੀ ਤੁਸੀਂ ਵੀ ਆਪਣੀ 7 ਤੋਂ 14 ਤਰੀਕ ਦੇ ਵਿੱਚ ਵਿੱਚ ਆਪਣੀ ਵੱਡੀ ਟੀਮ ਲੈ ਕੇ ਆ ਕੇ ਹੰਬਰ ਬੋਰਡ ਦੇ ਵਿੱਚ ਸਾਰੇ ਇਲਾਕਿਆਂ 'ਚ ਵੋਟ ਕਢਾਇਓ ਮੇਰੇ ਨਾਲ, ਤੇ ਆਪਾਂ ਇਹੀ ਸਟ੍ਰੈਟੇਜੀ ਪਿਛਲੀ ਵਾਰੀ ਯੂਜ਼ ਕੀਤੀ ਸੀ ਜਦੋਂ ਟਰਸਟੀ ਦਾ ਇਲੈਕਸ਼ਨ ਜਿੱਤੇ ਆ, ਕਿ ਸਾਰੀਆਂ ਵੋਟਾਂ ਇਕੱਠੇ ਹੋ ਕੇ ਪੋਲਿੰਗ ਸਟੇਸ਼ਨ ਤੇ ਪਹੁੰਚਣ, ਵੋਟਾਂ ਬਹੁਤ ਹੈਗੀਆਂ
ਜੀ ਜੀ,
ਜਸਟ ਉਹਨਾਂ ਨੂੰ ਆਪਣੇ
ਮੋਬਿਲਾਈਜ਼ ਕਰਨ ਦੀ ਜ਼ਰੂਰਤ ਹੈ, ਉਹਨਾਂ ਨੂੰ ਇਨਕਰੇਜ ਕਰਨ ਦੀ ਜ਼ਰੂਰਤ ਹੈ ਕਿ ਨਿਕਲੋ ਔਰ ਵੋਟ ਪਾਓ। ਮਨਹਾਜ ਸਾਹਿਬ, ਇਹ ਤੋਂ ਇਲਾਵਾ ਕੁਛ ਆਪਣੇ ਤੁਸੀਂ ਜੇ ਕੈਂਪੇਨ 'ਚ ਬਿਜ਼ੀ ਹੋ ਪਰ ਤੁਹਾਡੀ ਬ੍ਰੋਕਰੇਜ ਆ ਜਿਹੜੀ ਉੱਥੇ ਨਵੇਂ ਪ੍ਰੋਜੈਕਟ ਚੱਲ ਰਹੇ ਨੇ, ਚੰਗੇ ਆਪਣੇ ਰਿਐਲਟਰ ਨੇ ਜਿਹੜੇ ਤੁਹਾਡੇ ਨਾਲ ਇਸ ਸਮੇਂ ਕੰਮ ਕਰ ਰਹੇ ਨੇ, ਔਰ ਉਹਦੇ ਬਾਰੇ ਵੀ ਦੱਸ ਦਿਓ ਕਿ ਜਿਹੜੇ ਕੋਈ ਭੈਣ ਭਰਾ ਇਸ ਸਮੇਂ ਚਾਹੁੰਦੇ ਨੇ ਆਪਣੇ ਨਿਊ ਕੰਸਟਰਕਸ਼ਨ ਦੇ ਵਿੱਚ, ਪ੍ਰੀ ਕੰਸਟਰਕਸ਼ਨ ਦੇ ਵਿੱਚ ਇਨਵੈਸਟ ਕਰਨਾ, ਇਹਨਾਂ ਦੀ ਬ੍ਰੋਕਰੇਜ ਦੇ ਪਾਸ ਕਾਫੀ ਅੱਛੇ ਪ੍ਰੋਜੈਕਟ ਨੇ, ਉਹਨਾਂ ਬਾਰੇ ਵੀ ਕੁਇਕਲੀ ਅਪਡੇਟ ਕਰ ਦਿਓ।
ਹਾਂਜੀ, ਬਹੁਤ ਵਧੀਆ ਇਨਸੈਂਟਿਵਸ ਹੈਗੀਆਂ ਜੀ, ਜਿਵੇਂ ਕਿ ਹੁਣ ਜਿਹੜਾ ਫੇਸ ਅਸੀਂ ਰਿਲੀਜ਼ ਕੀਤਾ ਉਹਦੇ 'ਚੋਂ 20 ਘਰ ਰਹਿੰਦੇ ਆ, ਪਰ ਟੋਟਲ 300 ਘਰ ਅਸੀਂ ਉੱਥੇ ਰਿਲੀਜ਼ ਕਰਦੇ ਹਾਂ, ਜਿਹਨਾਂ ਦੇ ਵਿੱਚੋਂ 80 ਆਲਰੇਡੀ ਸੋਲਡ ਹੋ ਗਿਆ, ਤਾਂ 20 ਜਿਹੜਾ ਫੇਸ ਹੈਗਾ ਉਹਦੇ 20 ਰਹਿੰਦੇ ਆ। ਉਹਦੇ ਵਿੱਚ ਬਿਲਡਰ ਨੇ ਇੱਕ ਹੋਰ ਇਨਸੈਂਟਿਵ ਸੇਲਸ ਪਰਸਨ ਨੂੰ ਦਿੱਤੀ ਆ, ਜਿਹੜੀਆਂ ਪਹਿਲਾਂ ਤੁਹਾਨੂੰ ਦੱਸਿਆ ਸੀ ਕਿ ਜਿਹੜੇ ਵਾਇਰਸ ਨੂੰ ਦਿੱਤੀਆਂ ਸੀਗੀਆਂ ਕਿ ਉਹ $2500 32 ਫੁੱਟ ਵਾਲੀਆਂ ਲੋਟਾਂ ਤੇ ਆਪਣੇ ਪੇਮੈਂਟ ਕਰਕੇ ਤਾਂ ਆਪਣੀ ਡਾਊਨ ਪੇਮੈਂਟ ਬਣਾ ਕੇ ਤਾਂ ਉਹ ਓਨ ਕਰ ਸਕਦੇ ਆ 1600 ਸਕੁਅਰ ਫੀਟ ਹਾਊਸ ਜਿਹੜਾ ਆ, ਤੇ ਉਹ ਹਾਲੇ ਸਾਡੇ ਕੋਲ 20 ਘਰ ਹੈਗੇ ਆ ਇਸ ਫੇਸ ਦੇ ਵਿੱਚ ਬਚੇ ਉਹ, ਤੇ ਉਹਨਾਂ ਦੇ ਵਿੱਚ ਉਹਨਾਂ ਨੇ ਜਿਹੜੇ ਸੇਲਸ ਪਰਸਨ ਮੇਰੇ ਭੈਣਾਂ ਜਾਂ ਭਰਾ ਸੁਣ ਰਹੇ ਹੋਣਗੇ, ਉਹਨਾਂ ਦੇ ਜੇ ਉਹ ਸਾਨੂੰ ਜੁਆਇਨ ਕਰਨਾ ਚਾਹੁਣ, ਤੇ ਜਿੱਦਾਂ ਪ੍ਰੀ ਕੰਸਟਰਕਸ਼ਨ ਤੁਹਾਨੂੰ ਪਤਾ ਹੈ ਕਿ ਉਦੋਂ ਪੈਸੇ ਮਿਲਦੇ ਹੁੰਦੇ ਜਦੋਂ ਕਲੋਜ਼ ਕਰੀਏ, ਪਰ ਉਹਨਾਂ ਨੇ ਜਦੋਂ ਕਿ ਹੁਣ ਤਿੰਨ ਮਹੀਨੇ ਦੇ ਵਿੱਚ ਜਿਹੜਾ ਸੇਲਸ ਪਰਸਨ ਦੋ ਘਰ ਯੂਨਿਟ ਵੇਚੂਗਾ ਉਹਨੂੰ $8,000 ਜਿਹੜਾ ਆ ਉਹ 90 days ਦੇ ਵਿੱਚ ਬਿਲਡਰ ਜਿਹੜਾ ਆ ਉਹਨੂੰ ਦਊਗਾ। ਬਹੁਤ ਵਧੀਆ ਵਧੀਆ ਇੰਸੈਂਟਿਵ ਹੈਗੀਆਂ ਤੇ ਬੜੀ ਬਹੁਤ ਵਧੀਆ ਲੋਕੇਸ਼ਨ ਹੈਗੀ ਆ ਨਿਊ ਕੈਸਲ ਜਿਹੜੀ ਆ ਤੇ ਹੋਰ ਸਾਡੇ ਹੁਣ ਜਿਹੜੇ ਪ੍ਰੋਜੈਕਟ ਹੈਗੇ ਆ ਉਹ ਵੀ ਅਕਤੂਬਰ ਦੇ ਵਿੱਚ ਰਿਲੀਜ਼ ਅਸੀਂ ਕਰ ਰਹੇ ਹਾਂ, ਓਕਵੈਲ ਦੇ ਵਿੱਚ ਵੀ ਤਾਂ ਹੋਰ ਕਈ ਥਾਂ ਤੇ ਇਸ ਕਰਕੇ ਪ੍ਰੋਜੈਕਟ ਤੇ ਸਾਡੇ ਕੋਲ ਪ੍ਰੀ ਕੰਸਟਰਕਸ਼ਨ ਬਹੁਤ ਹੈ। ਇਸ ਕਰਕੇ ਸਾਡੀ ਫਿਰ ਬੇਨਤੀ ਹੈ ਕਿ ਜਿਹੜੇ ਭੈਣਾਂ ਭਰਾ ਆਪਣੇ ਸਾਨੂੰ ਜੁਆਇਨ ਕਰਨਾ ਚਾਹੁੰਦੇ ਆ ਤੇ ਜ਼ਿਆਦਾ ਪੈਸਾ ਪ੍ਰੀ ਕੰਸਟਰਕਸ਼ਨ ਬਣਾਉਣਾ ਚਾਹੁੰਦੇ ਆ ਤੇ ਉਹ ਸਾਨੂੰ 427 ਰੀਅਲਟੀ ਇੰਕ ਨੂੰ 680 ਰੈਕਸਵੈਲ ਬੁਲਾਵਰਡ ਤੇ ਆ ਕੇ ਜ਼ਰੂਰ ਸਾਨੂੰ ਮਿਲ ਲੈਣ ਤੇ ਨਾਲ ਨਾਲ ਜਾਂ ਉਹ ਮੈਨੂੰ ਫੋਨ ਕਰ ਸਕਦੇ ਆ 416-744-9393 ਤੇ ਥੈਂਕ ਯੂ ਜੀ।
ਧੰਨਵਾਦ ਜੀ। 416-743-9393 416-743-9393 ਇਹਨਾਂ ਨੰਬਰ ਹੈ 416-743-9393 ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ। ਜਿਹੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸਵੇਰ ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ ਔਰ ਕੁਈਨ ਐਲਿਜ਼ਾਬੈਥ ਸੈਕਿੰਡ ਜਿਨ੍ਹਾਂ ਦਾ ਫਿਊਨਰਲ ਆ ਜਿਹੜਾ ਉਹ 19 ਤਰੀਕ ਨੂੰ ਰੱਖਿਆ ਗਿਆ ਸੋ 10 ਦਿਨ ਦਾ ਮੋਰਨਿੰਗ ਪੀਰੀਅਡ ਸੋਗ ਆ ਜਿਹੜਾ ਉਹ ਮਨਾਇਆ ਜਾ ਰਿਹਾ ਅਤੇ ਇਸ ਸਮੇਂ ਉਹਨਾਂ ਦੀ ਜਿਹੜੀ ਬਾਡੀ ਹੈ ਈਡਨਬਰਗ ਕਸੀਡਰੋ ਉੱਥੇ ਜਿਹੜੇ ਉੱਥੇ ਉਹਨਾਂ ਦੇ ਮੋਨਾਰਕੀ ਦੇ ਲੋਇਲਿਸਟ ਨੇ ਉਹ ਉਹਨਾਂ ਦੀ ਬਾਡੀ ਦੇ ਅੰਤਮ ਦਰਸ਼ਨਾਂ ਦੇ ਲਈ ਜਾ ਰਹੇ ਨੇ ਅਤੇ ਉਸ ਤੋਂ ਬਾਅਦ ਫਿਰ ਅੱਗੇ ਬਾਡੀ ਉਹਨਾਂ ਥਾਵਾਂ ਦੇ ਉੱਤੇ ਲੈ ਕੇ ਲਿਜਾਈ ਜਾਵੇਗੀ ਜਿੱਥੇ ਉਹਨਾਂ ਦੇ ਜਿਹੜੇ ਲੋਇਲਿਸਟ ਨੇ ਉਹ ਉਹਨਾਂ ਦੇ ਅੰਤਮ ਦਰਸ਼ਨ ਕਰ ਸਕਣ ਇਸ ਤੋਂ ਪਹਿਲਾਂ ਕਿ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਜਾਵੇ। ਦੂਸਰੇ ਪਾਸੇ ਕਿੰਗ ਚਾਰਲਸ ਇਸ ਸਮੇਂ ਆਇਰਲੈਂਡ ਦੇ ਵਿੱਚ ਨੇ ਜਿੱਥੇ ਉਹਨਾਂ ਨੇ ਕੱਲ੍ਹ ਆਪਣੇ ਬ੍ਰਿਟਿਸ਼ ਦੀ ਪਾਰਲੀਮੈਂਟ ਨੂੰ ਐਡਰੈਸ ਕੀਤਾ ਉਹਦੇ ਜਿੱਥੇ ਉਹਨਾਂ ਨੇ ਆਪਣੀ ਮਾਂ ਦਾ ਸੋਗ ਜ਼ਾਹਰ ਕੀਤਾ ਅਤੇ ਉਸ ਦੇ ਨਾਲ ਨਾਲ ਪਾਰਲੀਮੈਂਟ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਉਹਨਾਂ ਦੀ ਇਸ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਦਾ ਸਾਥ ਦਿੱਤਾ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਕਿੰਗ ਚਾਰਲਸ ਨੂੰ ਜਿਹੜਾ ਇਹ ਕੋਰੋਨੇਸ਼ਨ ਉਹਨਾਂ ਦੀ ਹੋਣੀ ਹੈ ਅਤੇ ਉਹਦੇ ਲਈ ਅਤੇ ਨਾਲ ਦੀ ਨਾਲ ਜੋ ਇਸ ਸਮੇਂ ਮੋਨਾਰਕੀ ਦਾ ਸਾਥ ਇੰਗਲੈਂਡ ਵੱਲੋਂ ਦਿੱਤਾ ਜਾ ਰਿਹਾ ਉਸ ਦੇ ਲਈ ਵੀ ਉਹਨਾਂ ਨੇ ਧੰਨਵਾਦ ਕੀਤਾ ਅਤੇ ਹੁਣ ਆਇਰਲੈਂਡ ਦੇ ਵਿੱਚ ਸਥਿਤੀ ਥੋੜ੍ਹੀ ਜਿਹੀ ਡਿਫਰੈਂਟ ਹੈ। ਨੌਰਥ ਆਇਰਲੈਂਡ ਵਾਲੇ ਮੋਨਾਰਕੀ ਦੇ ਨਾਲ ਚੰਗਾ ਰਿਲੇਸ਼ਨ ਨਹੀਂ ਰੱਖਦੇ ਗੇ ਉਹ ਮੋਨਾਰਕੀ ਨੂੰ ਖਤਮ ਕਰਨਾ ਚਾਹੁੰਦੇ ਨੇ ਰਜਵਾੜਾ ਸ਼ਾਹੀ ਖਤਮ ਕਰਨਾ ਚਾਹੁੰਦੇ ਨੇ ਅਤੇ ਉਹ ਰਿਪਬਲਿਕਸ ਦੇ ਤੌਰ ਦੇ ਉੱਤੇ ਵਿਚਰਨਾ ਚਾਹੁੰਦੇ ਨੇ ਉੱਥੇ ਕੁਈਨ ਐਲਿਜ਼ਾਬੈਥ ਵੱਲੋਂ ਰਿਪਬਲਿਕਸ ਦੇ ਜਿਹੜੇ ਲੀਡਰਸ ਨੇ ਉਹਨਾਂ ਦੇ ਨਾਲ ਕੁਛ ਰਿਲੇਸ਼ਨ ਆ ਜਿਹੜੇ ਡਿਵੈਲਪ ਕੀਤੇ ਗਏ ਸੀਗੇ ਅਤੇ ਹੁਣ ਕਿੰਗ ਚਾਰਲਸ ਦੀ ਜਿਹੜੀ ਨੌਰਦਰਨ ਆਇਰਲੈਂਡ ਦੀ ਫੇਰੀ ਹੋਵੇਗੀ ਇਹ ਤੈਅ ਕਰੇਗੀ ਕਿ ਮੋਨਾਰਕੀ ਅੱਗੇ ਜਿਹੜੇ ਆਇਰਲੈਂਡ ਦੇ ਲੋਕਾਂ ਦੇ ਨਾਲ ਕਿੰਨਾ ਕੁ ਆਪਣਾ ਰਿਲੇਸ਼ਨ ਡਿਵੈਲਪ ਕਰਦੇ ਨੇ ਅਤੇ ਉਹਨਾਂ 'ਚ ਆਪਣੀ ਜਿਹੜੀ ਸ਼ਾਖ ਹੈ ਉਸ ਨੂੰ ਬਚਾਉਣ ਦੇ ਲਈ ਜਾਂ ਫਿਰ ਉਸ ਨੂੰ ਬਰਕਰਾਰ ਰੱਖ ਕੇ ਅਤੇ ਉਸ ਨੂੰ ਅੱਗੇ ਵਧਾਉਣ ਦੇ ਲਈ ਕੀ ਕੰਮ ਕਰਦੇ ਨੇ। ਸੋ ਹੁਣ ਕੈਨੇਡੀਅਨਸ ਵੀ ਜਿਹੜੇ ਕਿਉਂਕਿ ਕੈਨੇਡਾ ਦੇ ਰਾਜਾ ਵੀ ਹੁਣ ਕਿੰਗ ਚਾਰਲਸ ਬਣ ਗਏ ਨੇ ਅਤੇ ਨਾਲ ਦੀ ਨਾਲ ਕੁਈਨ ਐਲਿਜ਼ਾਬੈਥ ਦੀ ਮੌਤ ਤੋਂ ਬਾਅਦ ਅਤੇ 19 ਤਰੀਕ ਨੂੰ ਫਿਊਨਰਲ ਹੈ। ਲੋਕ ਇਹ ਚੀਜ਼ ਸੋਚ ਰਹੇ ਨੇ ਕਿ 19 ਤਰੀਕ ਦੀ ਨੈਸ਼ਨਲ ਹੋਲੀਡੇ ਹੋਵੇ। ਸੰਦੀਪ ਹੋਲੀਡੇ ਚਾਹੀਦੀ ਹੈ,
ਬਹੁਤ ਸਾਰੀਆਂ ਖਬਰਾਂ ਆ ਰਹੀਆਂ। ਇੱਕ ਟਿਕਟੋਕ ਤੇ ਕਿਸੇ ਨੇ ਪਾਇਆ 22 ਤਰੀਕ ਨੂੰ ਛੁੱਟੀ ਹੋਊਗੀ, ਕਿਸੇ ਨੇ ਪਾਇਆ ਆਪਣਾ 18 ਤਰੀਕ ਦੀ ਛੁੱਟੀ ਆ, ਕਿਸੇ ਨੇ ਕਿਹਾ ਵੀ ਪਤਾ ਜਾਂ ਨਹੀਂ ਲੱਗਣ ਡਿਆ ਵੀ ਕੀ ਹੋਣਾ, ਛੁੱਟੀ ਹੋਣੀ ਆ ਜਾਂ ਨਹੀਂ ਹੋਣੀ, ਜੇ ਕਰਨਗੇ ਕਿਸ ਹਿਸਾਬ ਨਾਲ ਕਰਨਗੇ। ਸੋ ਵੱਖ ਵੱਖ ਤਰ੍ਹਾਂ ਦੀਆਂ ਜਿਹੜੀਆਂ ਖਬਰਾਂ ਨਾ ਸੋਸ਼ਲ ਮੀਡੀਆ 'ਤੇ।
ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਨੇ ਪੂਰੀ ਛੁੱਟੀ ਹੈ ਜਿਹੜੀ ਉਹ ਡਿਕਲੇਅਰ ਕਰ ਦਿੱਤੀ ਹੈ, 1 time ਓਨਲੀ ਹੈ, ਪਰ ਇਸ ਨੂੰ ਪਰਮਾਨੈਂਟ ਲੌਂਗ ਵੀਕੈਂਡ ਨਹੀਂ ਮਨਾਇਆ ਗਿਆ, ਪਰ 1 time ਜਿਹੜੀ ਹੈ ਉਸ ਹੋਲੀਡੇ ਕਰ ਦਿੱਤੀ ਹੈ। ਸੋ ਤੁਸੀਂ ਚਾਹੁੰਦੇ ਹੋ ਕਿ ਕੈਨੇਡਾ ਦੇ ਵਿੱਚ ਵੀ ਉਸ ਦਿਨ ਦੀ ਛੁੱਟੀ ਹੋਵੇ ਜਿਸ ਦਿਨ ਕੁਈਨ ਦਾ ਫਿਊਨਰਲ ਹੋਣਾ, ਕਿਉਂਕਿ ਸਾਰੇ ਟੀਵੀ ਦੇ ਉੱਤੇ ਚੱਲਣਾ ਅਤੇ ਲੋਕਾਂ ਦਾ ਜਿਹੜੇ ਲੋਇਲਿਸਟ ਨੇ ਉਹਨਾਂ ਦਾ ਕਹਿਣਾ ਕਿ ਇਹ ਲੋਕਾਂ ਨੂੰ ਵਾਚ ਕਰਨਾ ਜ਼ਰੂਰੀ ਹੈ ਕਿ ਕੁਈਨ ਦਾ ਪਿਊਰਾ ਫਿਊਨਰਲ ਜੇ ਉੱਥੇ ਨਹੀਂ ਸ਼ਾਮਲ ਹੋ ਸਕਦੇ ਆਪਣੇ ਘਰ ਦੇ ਵਿੱਚ ਬੈਠ ਕੇ ਦੇਖਣਾ ਜ਼ਰੂਰੀ ਹੈ। ਸੋ ਇਸ ਦੇ ਲਈ ਛੁੱਟੀ ਹੋਣੀ ਚਾਹੀਦੀ ਹੈ। ਵਾਟਸ ਯੋਰ ਓਪੀਨੀਅਨ, ਛੁੱਟੀ ਹੋਣੀ ਚਾਹੀਦੀ ਹੈ 19 ਤਰੀਕ?
ਡਿਪੈਂਡ ਕਰਦਾ ਜੀ, ਡਿਪੈਂਡ ਕਰਦਾ ਆਪਣਿਆਂ ਨੇ ਅਤੇ ਅਸੀਂ ਤਾਂ ਟੂ ਬੀ ਵੈਰੀ ਓਨੈਸਟ ਕੰਮ ਹੀ ਕਰਨੇ ਆ ਪਏ। ਛੁੱਟੀ ਛੱਟੀ ਵਾਲਿਆਂ ਦਾ ਤੁਹਾਨੂੰ ਪਤਾ ਹੀ ਆ ਵੀ
ਸੌਣ ਵਾਲੇ ਸੋਮਵਾਰ ਦੀ ਛੁੱਟੀ ਦਾ ਤੁਹਾਨੂੰ ਕੋਈ ਇੰਨਾ ਹੈ ਨਹੀਂ ਗਾ,
ਜੇ ਹੋ ਜੂ ਵਧੀਆ, ਨਹੀਂ ਹੋਊ ਤਾਂ ਵੀ ਵਧੀਆ, ਬਹੁਤ ਆਪਾਂ ਤੇ ਦੋਵਾਂ ਦੇ ਤਰੀਕੇ ਨਾਲ ਸੈਟੀਸਫਾਈ ਹੈ।
ਸੋ ਕੋਈ ਸਾਡਾ ਸਰੋਤਾ ਇਸ ਉੱਤੇ ਆਪਣਾ ਵਿਚਾਰ ਦੇਣਾ ਚਾਹੇ ਕਿ ਕੀ ਗਵਰਨਮੈਂਟ ਨੂੰ ਇਹ ਜਿਹੜੀ 19 ਤਰੀਕ ਦੀ ਛੁੱਟੀ ਕਰ ਦੇਣੀ ਚਾਹੀਦੀ ਹੈ ਜਾਂ ਨਹੀਂ ਕਰ ਦੇਣੀ ਚਾਹੀਦੀ ਗੀ। ਸੋ ਜਿਹੜੇ ਕਹਿਣਾ ਆ ਇਹਨਾਂ ਦਾ ਲੋਇਲਿਸਟ ਦਾ ਜਿਹੜੇ ਇਹਦੇ ਵਫ਼ਾਦਾਰ ਨੇ ਮੋਨਾਰਕੀ ਦੇ ਵਫ਼ਾਦਾਰ ਨੇ ਉਹਨੇ ਕਹਿਣਾ ਕਿ ਜੇ ਛੁੱਟੀ ਨਹੀਂ ਹੁੰਦੀ ਤਾਂ 85 ਤੋਂ ਲੈ ਕੇ 90% ਕੈਨੇਡੀਅਨ ਵਰਕਰਸ ਨੇ ਜਿਹੜੇ ਉਹ ਕੁਈਨ ਦਾ ਫਿਊਨਰਲ ਹੈ ਉਸ ਨੂੰ ਦੇਖਣ ਦੇ ਲਈ ਮਿਸ ਕਰਨਗੇ ਅਤੇ ਉਸਦਾ ਫਿਊਨਰਲ ਆ ਜਿਹੜਾ ਨਹੀਂ ਦੇਖ ਸਕਣਗੇ ਸੋ ਇਸ ਲਈ ਜਿਹੜੀ ਛੁੱਟੀ ਹੋਣੀ ਜ਼ਰੂਰੀ ਹੈ।
ਅੱਛਾ ਜਿਹੜੇ 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 ਚਾਹੁੰਦੇ ਆ ਜੇ ਛੁੱਟੀ ਹੋਵੇ ਉਹਨਾਂ ਨੇ ਤਾਂ ਕਹਿਣਾ ਹੀ ਆ ਛੁੱਟੀ ਹੋ ਜੇ ਚਲੋ ਵਧੀਆ ਘਰੇ ਬਵਾਂਗੇ ਉਹ ਕਰਾਂਗੇ ਵੇਖ ਹੁਣ ਕੀ ਪਤਾ ਕਿੰਨੇ ਕੁ ਜਾਣੇ ਵੇਖਣ ਡੇ ਇਸ ਪ੍ਰੋਗਰਾਮ ਨੂੰ ਬਹੁਤੇ ਜਾਣੇ ਵੇਖ ਵੀ ਰਹੇ ਆ ਕਿ ਨਹੀਂ ਵੇਖ ਰਹੇ ਉਹ ਤਾਂ ਚਲੋ ਆਲੇ ਦੁਆਲੇ ਖਬਰਾਂ ਪ੍ਰਸਾਰਿਤ ਹੁੰਦੀਆਂ ਹੀ ਰਹਿੰਦੀਆਂ ਤੁਹਾਨੂੰ ਪਤਾ
ਕੋਈ ਸਾਡਾ ਸਰੋਤਾ ਦੱਸਣ ਚਾਹੇਗਾ ਕਿ ਵਾਕਿਆ ਛੁੱਟੀ ਹੋਣੀ ਚਾਹੀਦੀ ਹੈ ਜਾਂ ਨਹੀਂ ਹੋਣੀ ਚਾਹੀਦੀ 5 ਮਿੰਟ ਆਪਾਂ ਲਵਾਂਗੇ ਆਪਣੇ ਨਾਲ ਕੌਣ ਨੇ ਹੋਰ ਨੈਕਸਟ
ਪੰਜਾਬ ਤੋਂ ਰਵੀ ਜੀ ਆਪਣੇ
ਪੰਜਾਬ ਤੋਂ ਰਵੀ ਜੀ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਕਿ ਪੰਜਾਬ ਅਤੇ ਭਾਰਤ ਦੇ ਵਿੱਚ ਵੀ ਇਹ ਗੱਲ ਚੱਲ ਰਹੀ ਹੈ ਕਿ ਕੁਈਨ ਦੇ ਫਿਊਨਰਲ ਦੇ ਉੱਤੇ ਛੁੱਟੀ ਸਾਨੂੰ ਹੋਣੀ ਚਾਹੀਦੀ ਹੈ ਜਾਂ ਨਹੀਂ ਹੋਣੀ ਚਾਹੀਦੀ ਗੀ ਸਾਡੇ ਲਿਸਨਰਸ ਇਸ ਸਮੇਂ ਕੀ ਸੋਚ ਰਹੇ ਨੇ ਕਿ ਵਾਕਿਆ ਹੀ ਕੁਈਨ ਦੇ ਫਿਊਨਰਲ ਦੇ ਉੱਤੇ ਛੁੱਟੀ ਹੋਣੀ ਚਾਹੀਦੀ ਹੈ ਘੱਟੋ ਘੱਟ ਇੱਕ ਦਿਨ ਦੀ ਤਾਂ ਛੁੱਟੀ ਹੋਣੀ ਚਾਹੀਦੀ ਹੈ ਜਾਂ ਨਹੀਂ 416-620-1778 ਸਟੂਡੀਓ ਦੇ ਨੰਬਰ ਹੈ ਪਾਰਲੀਮੈਂਟਸ ਅਤੇ ਹੋਰ ਕਈ ਜਿਹੜੇ ਗਵਰਨਮੈਂਟ ਦੇ ਆਫਿਸ ਆ ਉਸੇ ਦਿਨ ਹੀ ਬੰਦ ਹੋ ਗਏ ਸੀਗੇ ਜਿਸ ਦਿਨ ਇਹਨਾਂ ਦੀ ਮੌਤ ਹੋਈ ਸੀਗੀ ਅੱਧੀ ਛੁੱਟੀ ਉਹਨਾਂ ਨੂੰ ਆਲਰੇਡੀ ਹੋ ਚੁੱਕੀ ਸੀ ਅਤੇ 10 ਦਿਨ ਦੇ ਹੁਣ ਉਹ ਸਾਰੇ ਪਾਰਲੀਮੈਂਟੇਰੀਅਨ ਉਹ ਮੌਰਨਿੰਗ ਸਿਚੁਏਸ਼ਨ ਦੇ ਵਿੱਚ ਨੇ ਅਤੇ ਉਹ ਕਿਤੇ ਵੀ ਕੋਈ ਫੰਡ ਰੇਜ਼ਿੰਗ ਐਕਟੀਵਿਟੀ ਜਾਂ ਫਿਰ ਕੋਈ ਆਪਣੇ ਸੈਲੀਬ੍ਰੇਸ਼ਨਸ ਕਿਸੇ ਚੀਜ਼ ਦੀਆਂ ਉਹਦੇ 'ਚ ਸਾਰੇ ਜਿਹੜੇ MP MPP ਕੁਈਨ ਦੇ ਜਿਨ੍ਹਾਂ ਨੇ ਸਹੁੰ ਚੁੱਕੀ ਆ ਉਹਨਾਂ ਨੂੰ ਇਹ ਰੋਕ ਲਾਈ ਗਈ ਹੈ ਕਿ ਵੀ ਤੁਸੀਂ ਕਿਤੇ ਐਸੀ ਸੈਲੀਬ੍ਰੇਸ਼ਨ ਦੇ ਵਿੱਚ ਪਾਰਟੀਸਪੇਟ ਨਹੀਂ ਕਰਨਾ ਗਾ ਕੋਈ ਆਪਣੀਆਂ ਖੁਸ਼ੀ ਦੀਆਂ ਫੋਟੋਆਂ ਜਾਂ ਫਿਰ ਹੋਰ ਆਪਣੇ ਜ਼ਾਹਰ ਨਹੀਂ ਕਰਨੀਆਂ ਇੱਦਾਂ ਦੀਆਂ ਵੀਡੀਓਜ਼ ਕਿਤੇ ਨਹੀਂ ਪਾਉਣੀਆਂ ਹੈਗੀਆਂ ਸੋ ਇਹਦੇ ਲਈ ਪਤਾ ਲੱਗਿਆ ਕਿ ਕੁਝ ਇੰਸਟਰਕਸ਼ਨਸ ਨੇ ਇਲੈਕਟਿਡ ਰਿਪ੍ਰੈਜੈਂਟੇਟਿਵਸ ਨੂੰ ਅਤੇ ਇਹਦੇ ਨਾਲ ਨਾਲ 10 ਤਰੀਕ ਤੱਕ 19 ਤਰੀਕ ਨੂੰ ਫਿਊਨਰਲ ਹੈ ਫਿਊਨਰਲ ਦੀ 19 ਤਰੀਕ ਦੀ ਕੀ ਛੁੱਟੀ ਹੋਣੀ ਚਾਹੀਦੀ ਹੈ ਜਾਂ ਨਹੀਂ ਹੋਣੀ ਚਾਹੀਦੀ 416-620-1778 ਸਟੂਡੀਓ ਨੰਬਰ ਹੈ 416-620-1778 ਕੀ ਤੁਸੀਂ ਇੰਜੋਏ ਕਰੋਗੇ ਛੁੱਟੀ ਨੂੰ ਕੀ ਤੁਸੀਂ ਕੁਈਨ ਦਾ ਫਿਊਨਰਲ ਦੇਖਣ ਦੇ ਲਈ ਚਾਹੁੰਦੇ ਹੋ ਕਿ ਸਾਨੂੰ ਛੁੱਟੀ ਜਿਹੜੀ ਹੈ ਇਹ ਹੋਣੀ ਚਾਹੀਦੀ ਹੈ ਜਾਂ ਨਹੀਂ ਹੋਣੀ ਚਾਹੀਦੀ ਸੋ ਬੜੀ ਸਿੰਪਲ ਜੀ ਗੱਲ ਹੈ ਯੈਸ ਜਾਂ ਨੋ 416-620-1778 ਸਟੂਡੀਓ ਨੰਬਰ ਹੈ 416-620-1778
ਅਤੇ ਅੰਦਰਲੀ ਖਬਰਾਂ ਜਿਹੜੀਆਂ ਨੇ ਛੁੱਟੀ ਹੋਊਗੀ ਜਾਂ ਨਹੀਂ ਹੋਊਗੀ ਉਹ ਬਾਈ ਜੀ ਦੱਸਣਗੇ ਮੈਨੂੰ ਲੱਗਦਾ ਉਹ ਅੰਦਰ ਚੈੱਕ ਕਰਨ ਜਾ
ਜੇ ਕੋਈ ਹੋਰ ਕਾਲ ਸਾਡਾ ਨਹੀਂ ਆਉਂਦਾ ਤਾਂ ਮਤਲਬ ਬਾਈ ਜੀ ਨੂੰ ਕਹਿ ਦੇ ਉਹਨਾਂ ਦਾ ਨਾਂ ਲੈ ਦੇ ਉਹ ਕਾਲ ਕਰ ਦੇਣਗੇ
ਨਹੀਂ ਨਹੀਂ ਉਹ ਕਾਲ ਕਰ ਲੈਣਗੇ ਮੈਨੂੰ ਲੱਗਦਾ ਅੱਗੇ ਕਿਉਂਕਿ ਇੰਨੇ ਕੁ ਚਿਰ ਤੱਕ ਉਹਨਾਂ ਦੀ ਪਹਿਲੀ ਕਾਲ ਜਿਹੜੀ ਉਹ ਆ ਜਾਂਦੀ ਹਰ ਵਕਤ ਉਹ ਕਰ ਲੈਂਦੇ ਹੁਣ ਅੰਦਰਲੀ ਖਬਰ ਉਹ ਚੈੱਕ ਕਰਨਗੇ ਵੀ ਹੁਣ ਛੁੱਟੀ ਹੋਊਗੀ ਜਾਂ ਨਹੀਂ ਹੋਊਗੀ ਸੋ
ਰਵੀ ਜੀ ਨੇ ਮੇਰੇ ਨਾਲ ਇਸ ਵਿੱਚ ਰਵੀ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ
ਜੀ ਬਹੁਤ ਧੰਨਵਾਦ ਕਰੇਵਾਲ ਸਾਹਿਬ ਸਤਿ ਸ਼੍ਰੀ ਅਕਾਲ ਜੀ
ਜੀ ਸਤਿ ਸ਼੍ਰੀ ਅਕਾਲ ਜੀ ਔਰ ਜੀ ਆਇਆਂ ਨੂੰ ਔਰ ਸੁਣਾਓ ਕੀ ਹਾਲ ਨੇ
ਹਾਲ ਬਹੁਤ ਵਧੀਆ ਜੀ ਬਾਗੋ ਬਾਗ ਹੈ ਔਰ ਖਬਰਾਂ ਬਹੁਤ ਸਾਰੀਆਂ ਮਿਲਣ ਵਾਲੀਆਂ ਨੇ
ਅੱਛਾ ਭਾਰਤ ਪੰਜਾਬ ਦੇ ਵਿੱਚ ਕੁਈਨ ਦੀ ਮੌਤ ਦਾ ਕੀ ਰਿਐਕਸ਼ਨ ਹੈ
ਦੇਖੋ ਮੈਂ ਸੁਣ ਰਿਹਾ ਸੀ ਤੁਹਾਡੀਆਂ ਗੱਲਾਂ ਪਰ ਮੈਂ ਨਾਲ ਹੀ ਜਦੋਂ ਮੈਨੂੰ ਪਤਾ ਲੱਗਿਆ ਕਿ ਸੋਸ਼ਲ ਮੀਡੀਆ ਤੇ ਜੀ ਸਟੈਂਡ ਕਰ ਰਹੀ ਹੈ ਤਾਂ ਮੈਂ ਸੋਸ਼ਲ ਮੀਡੀਆ ਦੇਖਣਾ ਸ਼ੁਰੂ ਕੀਤਾ ਤੇ ਮੈਨੂੰ ਕਿਤੇ ਮਿਲਿਆ ਨੀ ਕਿ ਕਿਸੇ ਨੇ ਇੰਡੀਆ ਦੇ ਵਿੱਚੋਂ ਕਿਸੇ ਨੇ ਕਿਹਾ ਹੋਵੇ ਕਿ ਛੁੱਟੀ ਹੋਣੀ ਚਾਹੀਦੀ ਹੈ ਜੀ
ਇੰਡੀਆ ਦੀ ਕੋਈ ਇਦਾਂ ਦੀ ਗੱਲ ਨੀ ਹੋਈ ਕਿ ਛੁੱਟੀ ਹੋਣੀ ਚਾਹੀਦੀ
ਘੱਟੋ ਘੱਟ ਘੱਟੋ ਘੱਟ ਜਿੰਨੀ ਕੁ ਮੇਰੇ ਕੋਲੇ ਮੇਰੀ ਫਰੈਂਡ ਲਿਸਟ ਹੈ ਜਾਂ ਜਿੰਨਾ ਕੁ ਸੋਸ਼ਲ ਮੀਡੀਆ ਮੈਂ ਯੂਜ਼ ਕਰਦਾ ਉਹਦੇ ਵਿੱਚ ਤਾਂ ਮੈਨੂੰ ਕੋਈ ਪੋਸਟ ਇੱਦਾਂ ਦੀ ਮਿਲੀ ਨੀ ਕਿ ਭਾਰਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਕਿਸੇ ਨੇ ਡਿਮਾਂਡ ਕੀਤੀ ਹੋਵੇ ਹਾਲਾਂਕਿ ਪੰਜਾਬ ਦੇ ਵਿੱਚ ਤਾਂ ਪਹਿਲਾਂ ਬਹੁਤ ਛੁੱਟੀਆਂ ਹੁੰਦੀਆਂ ਜੀ
ਓਵਰਆਲ ਕੀ ਰਿਐਕਸ਼ਨ ਹੈ ਕੁਈਨ ਦੀ ਮੌਤ ਦਾ ਕੀ ਕੋਈ ਚਰਚਾ ਛਿੜੀ ਹੈ ਕਿ ਕੁਈਨ ਆ ਜਿਹੜੀ ਉਸਦੀ ਮੌਤ ਹੋ ਚੁੱਕੀ ਹੈ ਤੇ ਚਾਰਲਸ ਨੇ ਜਿਹੜੇ ਅਗਲੇ ਕਿੰਗ ਆ ਉਹ ਬਣ ਚੁੱਕੇ ਨੇ
ਦੇਖੋ ਪੰਜਾਬ ਦੇ ਵਿੱਚ ਤਾਂ ਚਰਚਾ ਇੱਕੋ ਹੀ ਹੈ ਕਿ ਸਾਡਾ ਕੋਹੇਨੂਰ ਹੀਰਾ ਕਦੋਂ ਵਾਪਸ ਆਉਣਾ
ਔਰ ਕੋਹੇਨੂਰ ਹੀਰਾ ਕਦੋਂ ਵਾਪਸ ਆਉਣਾ ਪੰਜਾਬ ਵਾਲੇ ਆਪਦੇ ਮਹਾਰਾਜਾ ਰਣਜੀਤ ਸਿੰਘ ਦਾ ਕੋਹੇਨੂਰ ਹੀਰਾ ਤੇ ਉਧਰ ਭਗਵਾਨ ਜਗਨਨਾਥ ਦਾ ਜਿਹੜਾ ਕਹਿੰਦੇ ਨੇ ਕਿ ਕੋਹੇਨੂਰ ਹੀਰਾ ਉਹਨਾਂ ਨੂੰ ਦਾਨ ਕੀਤਾ ਗਿਆ ਸੀਗਾ ਤੇ ਉਹਨਾਂ ਨੇ ਆਪਦਾ ਕਹਿ ਦਿੱਤਾ ਕਿ ਆਪਣਾ ਹੀਰਾ ਵਾਪਸ ਲਿਆ ਜਾਵੇ ਉਹਨਾਂ ਨੇ ਰਾਸ਼ਟਰਪਤੀ ਨੂੰ ਦਰਖਾਸਤ ਕਰ ਦਿੱਤੀ ਹੈ
ਪੰਜਾਬ ਦੇ ਵਿੱਚ ਵੀ ਚਰਚਾਵਾਂ ਤੇਜ ਨੇ ਜੀ ਔਰ ਕਿਸੇ ਨੂੰ ਕੋਈ ਫਰਕ ਨਹੀਂ ਕਿ ਕੌਣ ਉੱਥੋਂ ਹੁਣ ਜੋ ਹੈ ਅਗਲਾ ਜਿਹੜਾ ਰਾਜਾ ਬਣਿਆ ਜਾਂ ਨਹੀਂ ਬਣਿਆ ਇਹ ਗੱਲ ਨੂੰ ਮੇਰਾ ਖਿਆਲ ਹੈ ਪੰਜਾਬ ਦੇ ਲੋਕ ਬਹੁਤਾ ਜ਼ਿਆਦਾ ਤਵੱਜੋ ਨਹੀਂ ਦੇ ਰਹੇ ਬਸ ਇਹ ਜ਼ਰੂਰ ਪੋਸਟਾਂ ਸੀਗੀਆਂ ਸੋਸ਼ਲ ਮੀਡੀਆ ਤੇ ਪਿਛਲੇ 2 ਕੁ ਦਿਨਾਂ ਤੋਂ ਮੈਂ ਦੇਖ ਰਿਹਾ ਸੀਗਾ ਕਿ ਸਾਡੇ ਹੁਣ ਕੋਹੇਨੂਰ ਹੀਰੇ ਦੀ ਗੱਲ ਹੋਣੀ ਚਾਹੀਦੀ ਹੈ ਸਾਡਾ ਕੋਹੇਨੂਰ ਹੀਰਾ ਜਿਹੜਾ ਉਹ ਵਾਪਸ ਆਉਣਾ ਚਾਹੀਦਾ ਇਸ ਤਰੀਕੇ ਦੀ ਚਰਚਾ ਤਾਂ ਚੱਲਦੀ ਹੈ ਪੰਜਾਬ
ਅੱਛਾ ਕੁਝ ਫੋਟੋਆਂ ਕੁਈਨ ਦੀਆਂ ਐਸੀਆਂ ਵੀ ਘੁੰਮ ਰਹੀਆਂ ਨੇ ਜਿਹਦੇ ਚ ਉਹਨਾਂ ਨੇ ਕੁਝ ਬੜੇ ਕੀਮਤੀ ਆਪਣੇ ਗਹਿਣੇ ਪਾਏ ਹੋਏ ਨੇ ਔਰ ਉਹਨਾਂ ਗਹਿਣਿਆਂ ਦੇ ਉੱਤੇ ਕਿਸੇ ਨੇ ਪਾਇਆ ਹੋਇਆ ਮਾਰਕ ਕਰ ਕਰਕੇ ਇਕੱਲੀ ਇਕੱਲੀ ਚੀਜ਼ ਕਿ ਕਿਹੜੀ ਕਿਹੜੀ ਚੀਜ਼ ਗੋਰਿਆਂ ਨੇ ਕਿਹੜੇ ਕਿਹੜੇ ਦੇਸ਼ ਦੇ ਵਿੱਚੋਂ ਲੁੱਟ ਕੇ ਲਿਆ ਕੇ ਅਤੇ ਕੁਈਨ ਦੇ ਸਜਾਈ ਹੋਈ ਹੈ ਇਹ ਕਿ ਅੱਧਿਓਂ ਵੱਧ ਉਹਨੇ ਮਾਲ ਆ ਜਿਹੜਾ ਦੁਨੀਆਂ ਭਰ ਦੇ ਵਿੱਚੋਂ ਲੁੱਟੇ ਹੋਈਆਂ ਚੀਜ਼ਾਂ ਜਿਹੜੀਆਂ ਕੀਮਤੀ ਉਹਦਾ ਪਹਿਨਿਆ ਹੋਇਆ ਸੀਗਾ।
ਬਿਲਕੁਲ ਪੋਸਟਰ ਮੈਂ ਵੀ ਦੇਖੀ ਸੀਗੀ ਪਰ ਇਹਦੇ ਤੇ ਹੁਣ ਦੇਖੋ ਫੈਕਟ ਐਂਡ ਫਿਗਰ ਦੀ ਗੱਲ ਹੈ, ਖੋਜ ਕਰਨ ਦੀ ਗੱਲ ਹੈ ਕਿ ਉਹ ਕਿੰਨੀ ਕੁ ਜਿਹੜੀ ਪੋਸਟ ਜਿਹੜੀ ਵੀ ਕਿਸੇ ਨੇ ਪਾਈ ਹੈ ਕਿੰਨੀ ਕੁ ਠੀਕ ਹੈ ਤੇ ਕਿੰਨੀ ਕੁ ਗਲਤ ਹੈ। ਪਰ ਕੁਝ ਪੋਸਟਾਂ ਪੰਜਾਬ ਦੇ ਵਿੱਚ ਇਹ ਜ਼ਰੂਰ ਵਾਇਰਲ ਹੋ ਰਹੀਆਂ ਸੀ ਜਦੋਂ ਇਲਿਜ਼ਾਬੈਥ ਦਰਬਾਰ ਸਾਹਿਬ ਗਏ ਸੀਗੇ ਸ੍ਰੀ ਹਰਿਮੰਦਰ ਸਾਹਿਬ, ਉਦੋਂ ਦੀਆਂ ਪੋਸਟਾਂ ਜ਼ਰੂਰ ਜਿਹੜੀਆਂ ਪਿਛਲੇ ਦੋ ਤਿੰਨ ਦਿਨਾਂ ਤੋਂ ਵਾਇਰਲ ਹੋ ਰਹੀਆਂ
ਸੀ। ਰਵੀ ਜੀ ਹੋਲਡ ਕਰੋ, ਮੇਰੇ ਨਾਲ ਨੀਰੂ ਅਰੋੜਾ ਜੀ ਨੇ ਉਹਨਾਂ ਨਾਲ ਗੱਲ ਕਰ ਲਈਏ ਤੇ ਮੈਨੂੰ ਬਾਈ ਜੀ ਦਾ ਵੀ ਟੈਕਸਟ ਮੈਸੇਜ ਹੈ ਕਿ ਤੁਹਾਡੀ ਕਾਲ ਨਹੀਂ ਲੱਗ ਰਹੀ, ਕਿ ਇੱਕੋ ਟੈਕਸਟ ਮੈਸੇਜ ਹੈ ਤੁਹਾਡੀ ਕਾਲ ਨਹੀਂ ਲੱਗ ਰਹੀ, ਕਿ ਨੀਰੂ ਜੀ ਨੇ ਵੀ ਦੱਸਿਆ ਕਿ ਅਸੀਂ ਤੁਹਾਨੂੰ ਕਾਲ ਕਰ ਰਹੇ ਹਾਂ ਪਰ ਤੁਹਾਡਾ ਫੋਨ ਆ ਜਿਹੜਾ ਉਹ ਨਹੀਂ ਚੁੱਕਿਆ ਜਾ ਰਿਹਾ। ਨੀਰੂ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੀ ਕਹਿੰਦੇ ਹੋ ਕਿ ਅਸੀਂ ਤੁਹਾਨੂੰ ਫੋਨ ਕਰਦੇ ਹਾਂ ਤੇ ਫੋਨ ਨਹੀਂ ਚੁੱਕਿਆ।
ਅੱਛੀ ਗੱਲ ਹੈ ਨਾ ਜਗਦੀਸ਼ ਜੀ ਕਿ ਲਾਈਨਾਂ ਬਿਜ਼ੀ ਹੈ।
ਨਹੀਂ ਲਾਈਨ ਕੋਈ ਨਹੀਂ ਬਿਜ਼ੀ ਗੀ, ਲਾਈਨ ਕੋਈ ਫੋਨ ਚ ਖਰਾਬੀ ਹੋ ਸਕਦੀ ਹੈ, ਲਾਈਨ ਕੋਈ ਆਈ ਨਹੀਂ ਗੀ ਤੇ ਮੈਨੂੰ ਦੋ ਟੈਕਸਟ ਮੈਸੇਜ ਵੀ ਆ ਗਏ ਕਿ ਤੁਹਾਡਾ ਫੋਨ ਆ ਜਿਹੜਾ ਉਹ ਔਨ ਏਅਰ ਨਹੀਂ ਹੋ ਰਿਹਾ, ਜਾ ਨਹੀਂ ਰਿਹਾ ਹੈਗਾ।
ਨੀਰੂ ਜੀ ਨੂੰ ਜਦੋਂ ਮੈਂ ਕਾਲ ਆਈ ਕਹਿੰਦੇ ਮੈਂ ਤੁਹਾਨੂੰ ਕਾਲ ਆਈ, ਮੈਂ ਨੀਰੂ ਜੀ ਤੁਹਾਡੀ ਕਾਲ ਤੇ ਆਈ ਨੀ ਸਾਨੂੰ
ਜੀ। ਸੋ ਸਿੱਧਾ ਫੋਨ ਕੱਲ ਵੀ ਗੜਬੜ ਰਹੀ ਹੈ, ਸੋ ਸਾਡੀ ਕੋਈ ਨਾ ਕੋਈ ਏਦਾਂ ਦਾ ਸਿਲਸਿਲਾ ਇੱਥੇ ਸਾਡੇ ਸਟੇਸ਼ਨ ਦੇ ਉੱਤੇ ਚੱਲਦਾ ਹੀ ਰਹਿੰਦਾ ਆ। ਖੈਰ ਲੋਕ ਹੁਣ ਇੰਨੀ ਦੇਰ ਤੋਂ ਜਾਣਦੇ ਨੇ ਤੇ ਸਵੀਕਾਰ ਵੀ ਕਰਦੇ ਨੇ ਤੇ ਸਾਨੂੰ ਐਂ ਲੱਗਦਾ ਕਿ ਯਾਰ ਅਸੀਂ ਕਿਹਾ ਕਿ ਬਈ ਸਾਨੂੰ ਕਾਲ ਕਰੋ, ਕੋਈ ਕਾਲ ਨਹੀਂ ਆਏਗੀ ਤੇ ਆਪਣੀ ਥੋੜ੍ਹੀ ਜਿਹੀ ਬੇਇੱਜ਼ਤੀ ਜੀ ਮਹਿਸੂਸ ਕਰਦੇ ਹਾਂ ਕਿ ਯਾਰ ਕਾਲਰ ਸਾਡੇ ਨਾਲ ਜੁੜੇ ਨਹੀਂ ਹੋਏਗੇ, ਪਰ ਕੀ ਕਰੀਏ ਬਾਅਦ ਚ ਜਿਹੜਾ ਸਾਡਾ ਫੋਨ ਹੈ ਇਹ ਨਹੀਂ ਚੱਲਦਾ ਹੁੰਦਾ ਗਾ,
ਤੁਹਾਡੀ ਲਾਈਨ ਨਹੀਂ ਚੱਲ ਰਹੀ ਹੈ। ਉਹ ਡਾਇਰੈਕਟਲੀ ਅਗਰ ਅਸੀਂ ਇੱਥੋਂ ਕਾਲ ਕਰਦੇ ਹਾਂ ਉਹ ਡਾਇਰੈਕਟਲੀ ਕਹਿ ਦਿੰਦੀ ਹੈ ਨਾਟ ਅਵੇਲੇਬਲ
ਜੀ। ਆਲਰਾਈਟ, ਚਲੋ ਆਓ ਅੱਜ ਆਪਾਂ ਥੋੜੀ ਜਿਹੀ ਗੱਲਬਾਤ ਕਰੀਏ ਕੁਇਨਜ਼ਵੁੱਡ ਕਾਲਜ ਦੀ। ਕੁਇਨਜ਼ਵੁੱਡ ਕਾਲਜ ਆ ਜਿਹੜਾ, ਕੁਇਨਜ਼ਵੁੱਡ ਕਾਲਜ ਇੱਥੇ ਤੁਹਾਨੂੰ ਕਈ ਜਿਹੜੇ ਇੱਦਾਂ ਦੇ ਪ੍ਰੋਗਰਾਮ ਆ ਕਰਵਾਏ ਜਾ ਰਹੇ ਨੇ, ਇਹਨਾਂ ਪ੍ਰੋਗਰਾਮਾਂ ਦੇ ਤਹਿਤ ਤੁਸੀਂ ਆਪਣੀ ਲੇਬਰ ਮਾਰਕੀਟ ਦੇ ਵਿੱਚੋਂ ਨਿਕਲ ਕੇ, ਜਿਹਦੀ ਅੱਜ ਅਸੀਂ ਪਹਿਲਾਂ ਮੈਂ ਅਤੇ ਸਾਜਨਦੀਪ ਗੱਲ ਕਰਦੇ ਰਹੇ ਹਾਂ ਕਿ ਲੇਬਰ ਮਾਰਕੀਟ ਦੇ ਵਿੱਚ ਜੋਬਸ ਬਹੁਤ ਨੇ, ਪਰ ਜੇਕਰ ਤੁਸੀਂ ਕੋਈ ਵੀ ਸਕਿੱਲਡ ਅਤੇ ਹਾਈ ਪੇਡ ਜੋਬ ਲੈਣੀ ਹੈ ਤਾਂ ਉਹਦੇ ਲਈ ਤੁਹਾਨੂੰ ਇੱਥੋਂ ਦੀ ਐਕਸਪੀਰੀਅੰਸ ਅਤੇ ਇੱਥੋਂ ਦੀ ਐਜੂਕੇਸ਼ਨ ਦੀ ਮੰਗ ਕੀਤੀ ਜਾ ਰਹੀ ਹੈ। ਭਾਵੇਂ ਤੁਹਾਡੇ ਕੋਲ ਕਿਸੇ ਹੋਰ ਕੰਟਰੀ ਦਾ ਐਕਸਪੀਰੀਅੰਸ ਹੈ ਪਰ ਇੱਥੇ ਦੇ ਕੁਝ ਡਿਪਲੋਮੇ, ਇੱਥੋਂ ਦੇ ਕੁਝ ਐਜੂਕੇਸ਼ਨ ਜ਼ਰੂਰੀ ਹੈ, ਉਹ ਐਜੂਕੇਸ਼ਨ ਲੈ ਕੇ ਤੁਸੀਂ ਆਪਣੀ ਲੇਬਰ ਮਾਰਕੀਟ 'ਚੋਂ ਨਿਕਲ ਕੇ ਵਾਈਟ ਕਾਲਰ ਜੋਬ ਆ ਜਿਹੜੀ ਉਹ ਹਾਸਲ ਕਰ ਸਕਦੇ ਹੋ। ਉਹਦੇ ਲਈ ਇਹਨਾਂ ਦੇ ਪਾਸ ਬੜਾ ਅੱਛਾ ਸਲਿਊਸ਼ਨ, ਬੜਾ ਅੱਛੇ ਕੋਰਸਿਸ ਨੇ ਇਹਨਾਂ ਦੇ ਪਾਸ। 905-872-0088 ਇਹਨਾਂ ਨੰਬਰ ਹੈ, 905-872-0088 ਇਹਨਾਂ ਨੰਬਰ ਹੈ, ਇਸ ਨੰਬਰ 'ਤੇ ਤੁਸੀਂ ਕਾਲ ਕਰਨੀ ਹੈ ਅਤੇ ਅੱਗੇ ਤੁਹਾਨੂੰ ਨੀਰੂ ਜੀ ਦੱਸ ਦੇਣਗੇ ਕਿ ਕਿਹੜੇ ਪ੍ਰੋਗਰਾਮ ਇਸ ਸਮੇਂ ਚੱਲ ਰਹੇ ਨੇ। ਜੀ ਨੀਰੂ ਜੀ
ਜੀ ਜਗਦੀਸ਼ ਜੀ, ਹੁਣ ਸਾਡਾ ਸ਼ੁਰੂ ਹੋਣ ਜਾ ਰਿਹਾ ਮੈਡੀਕਲ ਆਫਿਸ ਅਸਿਸਟੈਂਟ ਦਾ ਪ੍ਰੋਗਰਾਮ, ਉਹਨਾਂ ਵਾਸਤੇ ਖਾਸ ਕਰਕੇ ਜਿਹੜੀਆਂ ਆਪਣੀਆਂ ਲੇਡੀਜ਼ ਹੈਗੀਆਂ ਉਹ ਕੋਈ ਅੱਛੀ ਵਾਈਟ ਕਾਲਰ ਜੋਬ ਲੈਣਾ ਚਾਹੁੰਦੀਆਂ, ਆਰਾਮ ਨਾਲ ਕੰਪਿਊਟਰ ਤੇ ਬੈਠ ਕੇ ਕੰਮ ਕਰਨਾ ਚਾਹੁੰਦੀਆਂ, ਤਾਂ ਉਹਨਾਂ ਵਾਸਤੇ ਜੋਬ ਬਹੁਤ ਅੱਛੀ ਹੁੰਦੀ ਕਿਉਂਕਿ ਉੱਥੇ ਰਿਸੈਪਸ਼ਨ ਦੇ ਵਿੱਚ ਮੋਸਟਲੀ ਲੇਡੀਜ਼ ਹੀ ਹੁੰਦੀਆਂ। ਔਰ ਡਾਕਟਰਸ ਆਫਿਸ ਦੇ ਵਿੱਚ ਤੁਸੀਂ ਅਗਰ ਕਦੀ ਕੋਈ ਵੀ ਜਾਂਦਾ ਤਾਂ ਉਹ ਦੇਖਦੇ ਹੀ ਹੈ ਕਿ ਉੱਥੇ ਲੇਡੀਜ਼ ਬੈਠੀਆਂ ਹੋਈਆਂ। ਔਰ ਇਹ ਜੋਬ ਜਿਹੜੀ ਹੈ ਇਹ 6 ਡੇਸ ਤਾਂ ਅਵੇਲੇਬਲ ਹੈ ਹੀ ਹੈ, ਟਿਲ ਸੈਟਰਡੇ ਸਾਰੇ ਡਾਕਟਰਸ ਆਫਿਸ ਖੁੱਲੇ ਹੁੰਦੇ ਆ। ਔਰ ਮੈਡੀਕਲ ਆਫਿਸ ਅਸਿਸਟੈਂਟ ਡਿਪਲੋਮਾ ਮਤਲਬ ਨਾਟ ਓਨਲੀ ਕਿ ਡਾਕਟਰਸ ਆਫਿਸ, ਤੁਸੀਂ ਕਿਸੇ ਵੀ ਮੈਡੀਕਲ ਆਫਿਸ ਦੇ ਵਿੱਚ ਹੋਸਪਿਟਲ, ਨਰਸਿੰਗ ਹੋਮ, ਲੌਂਗ ਟਰਮ ਕੇਅਰ, ਸੀਨੀਅਰ ਸਿਟੀਜ਼ਨ ਹੋਮ ਦੇ ਵਿੱਚ ਵੀ ਇੱਕ ਜੋਬ ਲੈ ਸਕਦੇ ਹੋ, ਐਡਮਿਨਿਸਟ੍ਰੇਸ਼ਨ ਦੇ ਵਿੱਚ ਜਾਂ ਰਿਸੈਪਸ਼ਨਿਸਟ ਦੀ ਜਾਂ ਕਲੈਰੀਕਲ ਕੋਈ ਜੋਬ ਹੋਏ ਇਸ ਫੀਲਡ ਦੇ ਵਿੱਚ, ਮੈਡੀਕਲ ਫੀਲਡ ਦੇ ਵਿੱਚ। ਔਰ ਇਹ ਪ੍ਰੋਗਰਾਮ ਸਾਡਾ ਨੈਕਸਟ ਕਮਿੰਗ ਮੰਡੇ ਤੋਂ ਸ਼ੁਰੂ ਹੋ ਰਿਹਾ ਹੈ, ਐਵਰੀ ਮੰਡੇ ਟੂ ਫਰਾਈਡੇ ਇਹ ਕਲਾਸਿਸ ਹੈਗੀਆਂ ਨੇ 10 to 2:30। ਸੋ ਜਿਹੜੀਆਂ ਮੈਂ ਨਾ ਘਰ ਬੈਠੀਆਂ ਔਰ ਕੋਈ ਪੜ੍ਹਾਈ ਕਰਨਾ ਚਾਹੁੰਦੀਆਂ, ਕੋਈ ਅੱਛੀ ਜੋਬ ਲੈਣਾ ਚਾਹੁੰਦੇ ਆ ਮਾਰਨਿੰਗ ਟਾਈਮ, ਤਾਂ ਬੱਚਿਆਂ ਨੂੰ ਸਕੂਲ ਭੇਜ ਕੇ ਤੁਸੀਂ 9-9:30 ਫ੍ਰੀ ਹੋ ਜਾਂਦੇ ਹੋ ਔਰ 3 ਤੁਸੀਂ ਬੱਚਿਆਂ ਨੂੰ ਪਿੱਕ ਕਰਨਾ ਹੁੰਦਾ। ਸਰ 10 to 2:30 ਦਾ ਟਾਈਮ ਹੈ, ਵਿਚਲਾ ਸਲੋਟ ਹੈ, ਇਸ ਟਾਈਮ ਤੇ ਤੁਸੀਂ ਪੜ੍ਹਾਈ ਕਰ ਸਕਦੇ ਹੋ। ਇਹ ਡਿਪਲੋਮਾ ਪ੍ਰੋਗਰਾਮ ਦੇ ਲਈ ਪ੍ਰੀ ਰੈਕੁਇਜ਼ਿਟ ਇਹੀ ਹੈ ਕਿ ਮਿਨੀਮਮ ਗ੍ਰੇਡ 12 ਤੁਸੀਂ ਕਿਸੇ ਵੀ ਕੰਟਰੀ ਤੋਂ ਕੀਤੀ ਹੋਏ, ਔਰ ਅਗਰ ਗ੍ਰੇਡ 12 ਕੰਪਲੀਟ ਨਹੀਂ ਹੈ ਤਾਂ ਉਮਰ 18 ਤੋਂ ਉੱਪਰ ਹੋਣੀ ਚਾਹੀਦੀ ਹੈ ਇਸ ਕੋਰਸ ਨੂੰ ਕਰਨ ਦੇ ਲਈ। ਇਸ ਤੋਂ ਇਲਾਵਾ ਪਰਸਨਲ ਸਪੋਰਟ ਵਰਕਰ ਔਰ ਫੂਡ ਸਰਵਿਸ ਵਰਕਰ ਦਾ ਪ੍ਰੋਗਰਾਮ ਵੀ ਸ਼ੁਰੂ ਹੋ ਰਿਹਾ ਹੈ, ਔਰ ਜਿਹੜੇ ਲੋਕ ਸ਼ਾਰਟ ਕੋਰਸਿਸ ਕਰਕੇ ਆਪਣੇ ਸਕਿੱਲਸ ਨੂੰ ਅਪਗ੍ਰੇਡ ਕਰਨਾ ਚਾਹੁੰਦੇ ਹੈ ਉਹਨਾਂ ਵਾਸਤੇ ਕੰਪਿਊਟਰ ਕੋਰਸਿਸ ਵੀਕਐਂਡ ਤੇ ਸ਼ੁਰੂ ਹੋਣ ਜਾ ਰਹੇ ਹੈ। ਔਰ ਬੇਸਿਕ ਕੰਪਿਊਟਰ ਦਾ ਜਿਹੜਾ ਸਾਡਾ ਕੋਰਸ ਹੈ ਉਹ ਬਿਲਕੁਲ ਸਕ੍ਰੈਚ ਤੋਂ ਸ਼ੁਰੂ ਹੁੰਦਾ ਹੈ, ਸੋ ਜਿਨ੍ਹਾਂ ਨੇ ਕਦੀ ਕੰਪਿਊਟਰ ਨਹੀਂ ਸਿੱਖਿਆ ਜਾਂ ਨਹੀਂ ਚਲਾਇਆ ਉਹ ਲੋਕ ਇਸ ਕੋਰਸ ਨੂੰ ਜੁਆਇਨ ਕਰ ਸਕਦੇ ਆ। ਐਵਰੀ ਸੈਟਰਡੇ ਕਲਾਸਿਸ ਸ਼ੁਰੂ ਹੋ ਰਹੀਆਂ, ਜੋ ਲੋਕ ਬੇਸਿਕਸ ਜਾਣਦੇ ਆ ਇੰਟਰਮੀਡੀਏਟ ਜਾਂ ਐਡਵਾਂਸ ਲੈਵਲ ਕਰਨਾ ਚਾਹੁੰਦੇ ਉਹਨਾਂ ਵਾਸਤੇ ਵੀ ਨਵੇਂ ਬੈਚਿਸ ਵੀਕਡੇਜ਼ ਔਰ ਵੀਕਐਂਡ ਤੇ ਸ਼ੁਰੂ ਹੋਣ ਜਾ ਰਹੇ ਆ। ਔਰ ਸ਼ਾਰਟ ਕੋਰਸਿਸ ਦੇ ਵਿੱਚ ਅਕਾਊਂਟਿੰਗ, ਬੁੱਕ ਕੀਪਿੰਗ, ਕੁਇਕ ਬੁੱਕਸ, ਆਈਐਲਟੀਐਸ ਐਂਡ ਸੈਲਪੀਪ ਦੀਆਂ ਪ੍ਰਿਪਰੇਸ਼ਨ ਕਲਾਸਿਸ ਨੇ, ਇੰਗਲਿਸ਼ ਲੈਂਗੁਏਜ ਦੇ ਕੋਰਸਿਸ ਨੇ ਔਰ ਡਾਟਾ ਐਂਟਰੀ ਦੇ ਕੋਰਸਿਸ ਸ਼ੁਰੂ ਹੋ ਰਹੇ ਆ। ਔਰ ਜਿਹੜੇ ਇੱਥੇ ਵਿਜ਼ਿਟਰ ਵਰਕ ਪਰਮਿਟ ਜਾਂ ਰਿਫਿਊਜ਼ੀ ਸਟੇਟਸ ਤੇ ਰਹਿ ਰਹੇ ਆ, ਕੋਈ ਪੜ੍ਹਾਈ ਕਰਨਾ ਚਾਹੁੰਦੇ ਆ ਬਿਨਾਂ ਆਪਣਾ ਸਟੇਟਸ ਚੇਂਜ ਕਰੇ, ਉਹ ਵੀ ਲੋਕ ਸਾਨੂੰ ਸੰਪਰਕ ਕਰ ਸਕਦੇ ਆ। ਸਾਡਾ ਫੋਨ ਨੰਬਰ ਹੈ 905-872-0088, 905-872-0088 ਔਰ ਸਾਡੀ ਵੈਬਸਾਈਟ ਹੈ queenswoodcollege.com। ਕੈਂਪਸ ਲੋਕੇਟਿਡ ਹੈ 2023 ਵਿਲੀਅਮਸ ਪਾਰਕਵੇ ਯੂਨਿਟ 3, ਮੇਜਰ ਇੰਟਰਸੈਕਸ਼ਨ ਹੈ ਏਅਰਪੋਰਟ ਐਂਡ ਵਿਲੀਅਮਸ ਦਾ, ਅਸੀਂ ਰੇਲਵੇ ਕ੍ਰੋਸਿੰਗ ਦੇ ਬਿਲਕੁਲ ਨਾਲ ਹੈਗੇ ਹਾਂ ਜੀ, ਵਿਲੀਅਮਸ ਨੂੰ ਫੇਸਿੰਗ। ਬਹੁਤ ਬਹੁਤ ਧੰਨਵਾਦ ਜਗਦੀਸ਼ ਜੀ ਸਮਾਂ ਦੇਣ ਦੇ,
ਬੜੀ ਮਿਹਰਬਾਨੀ, ਥੈਂਕ ਯੂ। 905-872-0088 ਇਹਨਾਂ ਨੰਬਰ ਹੈ, 905-872-0088 ਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਜਿਹੜੇ ਪ੍ਰੋਗਰਾਮ ਖਬਰਸਾਰ ਦੇ ਨਾਲ। ਮੇਰੇ ਨਾਲ ਪੰਜਾਬ ਤੋਂ ਇਸ ਸਮੇਂ ਰਵੀ ਜੀ ਨੇ, ਔਰ ਰਵੀ ਜੀ ਨਾਲ ਗੱਲਬਾਤ, ਤੁਸੀਂ ਕੋਈ ਖਬਰ ਤੁਸੀਂ ਕੋਈ ਪੜ੍ਹੀ ਸੁਣੀ ਕੋਈ ਸਾਂਝੀ ਕਰਨੀ ਚਾਹੁੰਦੇ ਹੋ ਤਾਂ 416-620-1778 ਸਟੂਡੀਓ ਦਾ ਨੰਬਰ ਹੈ।
ਹਾਂਜੀ ਭਾਜੀ, ਕਿੱਦਾਂ ਸਾਂਝੀ ਕਰ ਲੈਣਗੇ? ਚਾਰ ਕਾਲਾਂ ਮੇਰੇ ਫੋਨ ਤੇ ਆ ਗਈਆਂ,
ਡਾਇਲ ਕਰਕੇ ਦੇਖਿਓ ਤਾਂ ਕੀ ਕਹਿੰਦਾ ਆਪਣਾ ਫੋਨ। 416-620-1778 ਸੋ ਇੱਥੋਂ ਅਸੀਂ ਕਾਲ ਕਰ ਸਕਦੇ ਹਾਂ ਬਾਹਰ, ਲੇਕਿਨ ਬਾਹਰੋਂ ਕਾਲ ਇਸ ਸਮੇਂ ਅਸੀਂ ਔਨ ਏਅਰ ਨਹੀਂ ਕਰ ਸਕਾਂਗੇ। ਹਾਂ ਰਵੀ ਜੀ, ਆਓ ਫਿਰ ਕੁਝ ਖਬਰਾਂ ਦੇ ਉੱਤੇ ਝਾਤ ਮਾਰ ਦਈਏ। ਅਤੇ ਭਾਜਪਾ ਵਾਲਿਆਂ ਦੀ ਖਬਰ ਜਿਹੜੀ ਕਾਫੀ ਇਸ ਸਮੇਂ ਚੱਲ ਰਹੀ ਹੈ, ਆਮ ਆਦਮੀ ਪਾਰਟੀ ਵੱਲੋਂ ਜੋ ਚੀਮਾ ਸਾਹਿਬ ਨੇ ਕਿਹਾ 25-25 ਕਰੋੜ ਦੀ ਪੇਸ਼ਕਸ਼ ਕੀਤੀ ਗਈ ਹੈ, ਇਸ ਦੇ ਵਿੱਚ ਕਿੰਨੀ ਕੁ ਸੱਚਾਈ ਹੈ?
ਦੇਖੋ, ਪ੍ਰੈਸ ਕਾਨਫਰੰਸ ਹੋਈ ਹੈ ਉਚੇਚੇ ਤੌਰ ਤੇ, ਔਰ ਵਿੱਤ ਮੰਤਰੀ ਹਰਪਾਲ ਚੀਮਾ ਹੋਰਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਦਿੱਲੀ ਤੋਂ ਬਾਅਦ, ਕਿਉਂਕਿ ਇਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਹੋਰਾਂ ਨੇ ਦਿੱਲੀ ਦੇ ਵਿੱਚ ਇਹ ਗੱਲ ਕਹੀ ਸੀ ਕਿ ਉਹਨਾਂ ਦੇ ਦਿੱਲੀ ਦੇ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਪੰਜਾਬ ਦੇ ਵਿੱਚ ਵੀ ਇਹ ਜਿਹੜੇ ਆ ਦੋਸ਼ ਹੈ ਇਹ ਆਮ ਆਦਮੀ ਪਾਰਟੀ ਨੇ ਲਾਏ ਆ, ਔਰ ਉਹ ਕਹਿ ਰਹੇ ਨੇ ਕਿ ਸਾਡੀ ਸਰਕਾਰ ਡਿੱਗਣੀ ਚਾਹੁੰਦੇ ਨੇ, ਇਸ ਕਰਕੇ ਉਹਨਾਂ ਨੇ ਇਸ ਮਾਮਲੇ ਦੇ ਵਾਸਤੇ 1375 ਕਰੋੜ ਰੁਪਏ ਦਾ ਬਜਟ ਰੱਖ ਰੱਖਿਆ। ਬਜਟ ਮਤਲਬ ਉਹਨਾਂ ਨੇ ਪੈਸਾ ਆਪਣੇ ਕੋਲ ਰੱਖ ਲਿਆ ਕਿ ਇੰਨੇ ਪੈਸਿਆਂ ਦੇ ਵਿੱਚ ਆਪਾਂ ਬੰਦੇ ਹੀ ਖਰੀਦਣੇ ਆ, ਇਹ ਦੋਸ਼ ਆਮ ਆਦਮੀ ਪਾਰਟੀ ਲਾ ਰਹੀ ਹੈ। ਹੁਣ ਜਦੋਂ ਭਾਜਪਾ ਦੇ ਵੱਖ ਵੱਖ ਬੁਲਾਰਿਆਂ ਨਾਲ ਜਦੋਂ ਗੱਲਬਾਤ ਕੀਤੀ ਹੈ ਤਾਂ ਉਹ ਕਹਿ ਰਹੇ ਨੇ ਕਿ ਹੈਰਾਨੀ ਦੀ ਗੱਲ ਹੈ ਕਿ ਸਾਡੇ ਪੰਜਾਬ ਦੇ ਵਿੱਚ ਸਿਰਫ 2 ਵਿਧਾਇਕ ਨੇ ਔਰ ਸਰਕਾਰ ਬਣਾਉਣ ਦੇ ਲਈ 59 ਚਾਹੀਦੇ ਹੁੰਦੇ ਆ, ਇਹਦਾ ਮਤਲਬ ਹੈ ਕਿ ਸਾਨੂੰ 57 ਖਰੀਦਣੇ ਪੈਣਗੇ ਔਰ 57 ਨੂੰ 25-25 ਕਰੋੜ ਰੁਪਇਆ ਦੇਣਾ ਪਊਗਾ ਤੇ ਫੇਰ ਜਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਡਿੱਗਣੀ ਹੈ ਤੇ ਫੇਰ ਸਾਡੀ ਬਣਨੀ ਹੈ। ਉਹ ਕਹਿੰਦੇ ਵੀ ਨੌਟੰਕੀ ਕਰਦੀ ਆਮ ਆਦਮੀ ਪਾਰਟੀ ਦੀ ਸਰਕਾਰ, ਉਹ ਜਿਹੜੇ ਮੁੱਦੇ ਹੈਗੇ ਆ ਅਸਲ ਮੁੱਦੇ ਹੈਗੇ ਆ ਉਹਨਾਂ ਤੋਂ ਧਿਆਨ ਭਟਕਾਉਣਾ ਚਾਹੁੰਦੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਭਾਜਪਾ ਨੂੰ ਬਦਨਾਮ ਕਰਕੇ
ਜੀ। ਸੋ ਆਮ ਆਦਮੀ ਦੇ ਨੇਤਾ ਭਗਵੰਤ ਮਾਨ ਜੀ, ਸਾਡੇ ਸੀਐਮ ਸਾਹਿਬ ਵਿਦੇਸ਼ੀ ਦੌਰੇ ਦੇ ਉੱਤੇ ਗਏ ਨੇ, ਜਰਮਨ ਤੇ ਹੋਰਾਂ ਮੁਲਕਾਂ ਦੇ ਵਿੱਚ ਘੁੰਮ ਰਹੇ ਨੇ ਕਿ ਉੱਥੋਂ ਪੰਜਾਬ ਦੇ ਵਿੱਚ ਵਪਾਰ ਆ ਜਿਹੜਾ ਹੋਰ ਲਿਆਂਦਾ ਜਾਵੇ, ਵਪਾਰੀਆਂ ਨੂੰ ਲਿਆਂਦਾ ਜਾਵੇ ਬਿਜ਼ਨਸ ਦੇ ਲਈ, ਤੇ ਇੱਕ ਇਹ ਵੀ ਅਪਡੇਟ ਕਰ ਦਿਓ ਤੇ ਨਾਲ ਦੀ ਨਾਲ ਉਹਨਾਂ ਦੇ ਵਿਦੇਸ਼ੀ ਦੌਰੇ ਦੇ ਦੌਰਾਨ ਜਿਹੜੀ ਹੈ ਪੰਜਾਬ ਸਰਕਾਰ ਨੂੰ ਹਾਈ ਕੋਰਟ ਨੇ ਝਟਕਾ ਦੇ ਦਿੱਤਾ ਆਟਾ ਵੰਡਣ ਵਾਲੀ ਯੋਜਨਾ ਦੇ ਉੱਤੇ ਰੋਕ ਲਾ ਦਿੱਤੀ ਹੈ।
ਬਿਲਕੁਲ, ਸਭ ਤੋਂ ਪਹਿਲਾਂ ਤਾਂ ਆਪਾਂ ਆਟੇ ਵਾਲੀ ਸਕੀਮ ਤੇ ਗੱਲ ਕਰ ਲੈਂਦੇ ਹਾਂ। ਤੁਹਾਨੂੰ ਮੈਂ ਇੱਕ ਹੋਰ ਥੋੜੀ ਜਿਹੀ ਅਗਾਊਂ ਜਾਣਕਾਰੀ ਦੇ ਰਿਹਾ ਕਿ ਹੋ ਸਕਦਾ ਵੀ ਜਿਹੜੇ ਸਾਡੇ ਸੂਤਰ ਆ, ਹਾਲੇ ਤੱਕ ਅਸੀਂ ਆਪਣੇ ਚੈਨਲ ਤੇ ਬ੍ਰੇਕ ਤਾਂ ਨਹੀਂ ਕੀਤਾ, ਪਰ ਮੈਂ ਤੁਹਾਡੇ ਕੋਲੇ ਬ੍ਰੇਕ ਕਰ ਰਿਹਾ ਕਿ ਪੰਜਾਬ ਸਰਕਾਰ ਦਾ ਇੱਕ ਮੰਤਰੀ ਅੱਜ ਆਪਣੇ ਅਹੁਦੇ ਤੋਂ ਬਰਖਾਸਤ ਕੀਤਾ ਜਾ ਸਕਦਾ ਹੈ, ਇਹ ਜਾਣੀ ਇੱਕ ਇਨਪੁਟ ਹੈਗੀ ਆ, ਪਰ ਹਾਲੇ ਅਸੀਂ ਪੁਖਤਾ ਜਾਣਕਾਰੀ ਸਾਡੇ ਕੋਲੇ ਜਦੋਂ ਆਉਂਦੀ ਹੈ ਉਸ ਵੇਲੇ ਅਸੀਂ ਆਪਣੇ ਚੈਨਲ ਤੇ ਵੀ ਬ੍ਰੇਕ ਕਰਾਂਗੇ। ਹੁਣ ਜਿਹੜੀ ਆਟਾ ਦਾਲ ਸਕੀਮ ਵਾਲੀ ਗੱਲ ਹੈ ਜੀ, ਆਟਾ ਦਾਲ ਸਕੀਮ ਪੰਜਾਬ ਸਰਕਾਰ ਨੇ ਦਿੱਲੀ ਤੋਂ ਲਿਆਂਦੀ ਸੀ, ਕਿਉਂਕਿ ਇਸ ਤੋਂ ਪਹਿਲਾਂ ਦਿੱਲੀ ਚ ਅਰਵਿੰਦ ਕੇਜਰੀਵਾਲ ਹੋਰਾਂ ਨੇ ਸ਼ੁਰੂ ਕੀਤੀ ਸੀ ਔਰ ਕੇਂਦਰ ਸਰਕਾਰ ਨੇ ਉਹ ਚੱਲਣ ਨਹੀਂ ਦਿੱਤੀ ਸੀ, ਇਹ ਦੋਸ਼ ਆਮ ਆਦਮੀ ਪਾਰਟੀ ਨੇ ਲਾਏ ਉਹਨਾਂ ਨੇ ਸਾਡੀ ਉਹ ਸਕੀਮ, ਕਿਉਂਕਿ ਇੱਥੇ ਫੁੱਲ ਫਲੈਜ ਸਰਕਾਰ ਨਹੀਂ ਹੈਗੀ, ਬਹੁਤੇ ਅਧਿਕਾਰ ਨੇ ਜਿਹੜੇ ਉਹ ਕੇਂਦਰ ਸਰਕਾਰ ਕੋਲੇ ਵੀ ਆ ਔਰ ਕੁਛ ਅਧਿਕਾਰ ਜਿਹੜੇ ਆ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਕੋਲੇ ਹੈਗੇ ਆ, ਤਾਂ ਉਹ ਮੰਨਦੇ ਸੀ ਕਿ ਸਾਡੇ ਕੋਲੇ ਅਧਿਕਾਰ ਨਹੀਂ ਸੀ ਤਾਂ ਇਸ ਕਰਕੇ ਉਹਨਾਂ ਨੇ ਨਹੀਂ ਇਹਨੂੰ ਚੱਲਣ ਦਿੱਤਾ। ਹੁਣ ਪੰਜਾਬ ਦੇ ਵਿੱਚ ਫੁੱਲ ਫਲੈਜ ਸਰਕਾਰ ਆ ਤਾਂ ਉਹਨਾਂ ਨੂੰ ਇਹ ਸੀ ਕਿ ਅਸੀਂ ਪੰਜਾਬ ਦੇ ਵਿੱਚ ਇਹ
ਸਕੀਮ ਹੈ ਜਿਹੜੀ ਇਹਨੂੰ ਅੱਛੇ ਤਰੀਕੇ ਚਲਾ ਸਕਦੇ ਹਾਂ। ਮਕਸਦ ਆਮ ਆਦਮੀ ਪਾਰਟੀ ਦਾ ਇੱਕ ਤਾਂ ਸੀ ਕਿ ਲੋਕਾਂ ਨੂੰ ਜਿਹੜੇ ਜਿਹੜੇ ਉਹ ਲੋਕ ਜਿਹੜੇ ਜਿਹੜੇ ਮਤਲਬ BPL ਦੇ ਅੰਡਰ ਨੇ, ਬਿਲੋ ਪਾਵਰਟੀ ਲਾਈਨ ਚ ਆਉਂਦੇ ਨੇ, ਉਹਨਾਂ ਨੂੰ ਉਹਨਾਂ ਦੇ ਘਰ ਤੱਕ ਆਟਾ ਪਹੁੰਚਾਇਆ ਜਾਵੇ, ਉਹਨਾਂ ਨੂੰ ਕਣਕ ਨੂੰ ਪਿਹਾਉਣ ਵਾਸਤੇ ਵੀ ਨਾ ਤਾਂ ਜਾਣਾ ਪਵੇ ਨਾ ਪੈਸਾ ਲਾਉਣਾ ਪਵੇ। ਆਧਾਰ ਤਾਂ ਇਸ ਗੱਲ ਦਾ ਸੀ, ਪਰ ਇਹਦੇ ਵਿੱਚ ਇੱਕ ਫਾਇਦਾ ਇਹ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਦੇਖਦੀ ਸੀ ਕਿ ਸਾਡੀ ਖਪਤ ਘਟੂਗੀ। ਖਪਤ ਇਸ ਵਜ੍ਹਾ ਨਾਲ ਘਟੂਗੀ ਕਿ ਕੁਛ ਜਿਹੜੇ ਲੋਕ ਨੇ ਪਿਛਲੀਆਂ ਸਰਕਾਰਾਂ ਦੇ ਵਿੱਚ ਉਹ ਅਸਰ ਸੂਖ ਵਾਲਿਆਂ ਨੇ ਵੀ ਉਹ ਕਾਰਡ ਬਣਾ ਰੱਖੇ ਨੇ, ਨੀਲੇ ਕਾਰਡ ਜਿਹਨਾਂ ਨੂੰ ਆਪਾਂ ਪੰਜਾਬ ਚ ਕਹਿੰਦੇ ਹਾਂ, ਜਿਹਨਾਂ ਤੇ ਕਣਕ ਮਿਲਦੀ ਆ, ਉਹਨਾਂ ਨੇ ਬਣਾ ਰੱਖਿਆ। ਕਹਿੰਦੇ ਜਦੋਂ ਸਾਡੀ ਗੱਡੀ ਜਾਊਗੀ ਉੱਥੇ ਗਲੀ ਦੇ ਵਿੱਚ ਖੜ ਕੇ ਅਸੀਂ ਹੋਕਾ ਦੇਵਾਂਗੇ ਕਿ ਭਾਈ ਗਰੀਬਾਂ ਵਾਲਾ ਆਟਾ ਆ ਗਿਆ, ਗਰੀਬਾਂ ਵਾਲਾ ਰਾਸ਼ਨ ਆ ਗਿਆ, ਆ ਕੇ ਲੈ ਲਓ। ਫਿਰ ਕੋਠੀਆਂ ਦੇ ਬਾਹਰ ਆ ਕੇ ਲੈਣ ਨਹੀਂ ਆਉਣਗੇ, ਜਾਂ ਫਿਰ ਜਿਹਨਾਂ ਦੇ ਕੋਲ ਦੋ ਸਾਧਨ ਖੜੇ ਆ ਉਹ ਲੈਣ ਨਹੀਂ ਆਉਣਗੇ। ਬੇਸਿਕਲੀ ਇੱਕ ਤਾਂ ਇਹ ਵੀ ਇਹਦੇ ਵਿੱਚ ਮਕਸਦ ਸੀ। ਪਰ ਹੁਣ ਇਹਦੇ ਤੇ ਹਾਈਕੋਰਟ ਨੇ ਝਟਕਾ ਕਿਉਂ ਦਿੱਤਾ? ਕਿਉਂਕਿ ਡੀਪੂ ਹੋਲਡਰਾਂ ਦੇ ਵੱਲੋਂ ਇੱਕ ਰਿੱਟ ਪਾਈ ਗਈ ਸੀਗੀ ਕਿ ਦੇਖੋ ਸਾਡੇ ਤੋਂ ਘਰ ਘਰ ਰਾਸ਼ਨ ਨਹੀਂ ਪਹੁੰਚਾਇਆ ਜਾਣਾ। ਹਾਲਾਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਹਿ ਕਿਹਾ ਸੀ ਕਿ ਸਾਡੇ ਕੋਲ ਐਕਸਟਰਾ ਮੁਲਾਜ਼ਮ ਹੈ ਜਿਹੜੇ ਜਾਣਗੇ, ਡੀਪੂ ਹੋਲਡਰਾਂ ਤੇ ਕੋਈ ਇੱਥੇ ਬੋਝ ਨਹੀਂ ਰਹਿਣਾ। ਪਰ ਉਹਨਾਂ ਨੇ ਇਹ ਆਧਾਰ ਬਣਾਇਆ ਕਿ ਸਾਡੇ ਤੋਂ ਘਰ ਘਰ ਨਹੀਂ ਜਾਇਆ ਜਾਣਾ। ਪਰ ਇਹਦੇ ਵਿੱਚ ਵੀ ਕੁੰਡੀ ਹੈ, ਕੁੰਡੀ ਇਹ ਹੈ ਕਿ ਜਿਹੜੇ ਡੀਪੂ ਹੋਲਡਰ ਹੈ ਉਹਨਾਂ ਨੂੰ ਜਿੰਨੀ ਕਣਕ ਉਹਨਾਂ ਕੋਲੇ ਜਾਂਦੀ ਹੈ ਜਾਂ ਉਹ ਖਪਤਕਾਰਾਂ ਨੂੰ ਜਿੰਨੀ ਕਣਕ ਦੇ ਰਹੇ ਨੇ ਉਸ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਕਮਿਸ਼ਨ ਮਿਲਦਾ, ਪਰਸੈਂਟੇਜ ਦੇ ਹਿਸਾਬ ਨਾਲ। ਹੁਣ ਜਦੋਂ ਆਟਾ ਆਉਣਾ ਸ਼ੁਰੂ ਹੋ ਜਾਊਗਾ, ਪਹਿਲੀ ਗੱਲ ਤਾਂ ਇਹਨਾਂ ਕੋਲੇ ਆਉਣਾ ਨੀ, ਉਹ ਡੀਪੂ ਹੋਲਡਰਾਂ ਕੋਲੇ ਬਹੁਤ ਘੱਟ ਆਊਗਾ ਕਿਉਂਕਿ ਗੱਡੀਆਂ ਜਿਹੜੀਆਂ ਨੇ ਉਹ ਟਰੈਕਟਰ ਟਰਾਲੀਆਂ ਜਾਣਗੀਆਂ ਪਿੰਡਾਂ ਦੇ ਵਿੱਚ, ਉਹਨਾਂ ਦਾ ਕਮਿਸ਼ਨ ਜਾਣੀ ਇਹ ਕਹਿ ਲਓ ਕਿ 60-70% ਘੱਟ ਰਿਹਾ। ਔਰ ਉਹਨਾਂ ਕੋਲੇ ਕਿਤੇ ਪੂਰੀ ਪੂਰਾ ਆਟਾ ਨੀ ਪਹੁੰਚਣਾ, ਘੱਟ ਲੋਕ ਖਪਤਕਾਰਾਂ ਦਾ ਆਟਾ ਉਹਨਾਂ ਕੋਲੇ ਜਾਊਗਾ ਤਾਂ ਉਹਨਾਂ ਦਾ ਕਮਿਸ਼ਨ ਘਟੂਗਾ। ਬੇਸਿਕਲੀ ਇਹ ਫੰਡਾ ਹੈਗਾ ਵਿੱਚ, ਪਰ ਰੌਲਾ ਜ਼ਰੂਰ ਹੈ ਇਸ ਮਾਮਲੇ ਦੇ ਅੰਦਰ
ਜੀ। ਆਪਣੀ ਗੱਲ ਨੂੰ ਫਿਨਿਸ਼ ਕਰੋ, ਫਿਰ ਆਪਾਂ ਮੈਂ ਥੋੜਾ ਜਿਹਾ ਮੰਤਰੀ ਬਾਰੇ ਪੁੱਛਣਾ ਚਾਹਾਂਗਾ ਵੀ ਕਿਉਂ ਉਸ ਦੇ ਉੱਤੇ ਗਾਜ ਡਿੱਗਣ ਲੱਗੀ ਹੈ ਤੇ ਕਿਉਂ ਛੱਡ ਰਹੇ ਨੇ ਉਹ, ਉਹਦੇ ਤੇ ਬਾਅਦ ਚ ਪਹਿਲਾਂ ਗੱਲ ਫਿਨਿਸ਼ ਕਰ ਲਓ ਸਾਰੀ।
ਇਹਦੇ ਵਿੱਚ ਸਿਰਫ ਇੱਕ ਲਾਈਨ ਦੀ ਗੱਲ ਰਹਿ ਗਈ ਆ, ਉਹ ਇਹ ਵੀ ਸੀ ਕਿ ਇਹਦੇ ਵਿੱਚ ਖਪਤਕਾਰਾਂ ਦਾ ਨੁਕਸਾਨ ਵੀ ਹੈਗਾ ਜੀ ਜੇਕਰ ਆਟਾ ਪਹੁੰਚਦਾ। ਦੇਖੋ ਹੁਣ ਜਦੋਂ ਕਣਕ ਆਉਂਦੀ ਹੈ ਤਾਂ ਕਣਕ ਇੱਕ ਮੈਂਬਰ ਨੂੰ 30 ਕਿਲੋ ਜਾਣੀ ਮਿਲਦੀ ਹੈ, ਔਰ ਜਿਹੜੇ ਪਰਿਵਾਰ ਦੇ ਵਿੱਚ 3 ਜਾਂ 4 ਮੈਂਬਰ ਉਸ ਹਿਸਾਬ ਨਾਲ ਉਹਨੂੰ ਕਣਕ ਮਿਲਦੀ ਹੈ। ਕਣਕ ਨੂੰ ਆਪਾਂ ਸਾਲ ਬੱਧੀ ਰੱਖ ਸਕਦੇ ਹਾਂ, ਉਹਦਾ ਕੋਈ ਨੁਕਸਾਨ ਨਹੀਂ ਹੈਗਾ। ਪਰ ਜਿਹੜਾ ਆਟਾ ਹੈ, ਆਟਾ ਛੋਟੇ ਪਰਿਵਾਰ ਦੇ ਵਿੱਚ 2 ਜਾਂ 3 ਮੈਂਬਰਾਂ ਦੇ ਪਰਿਵਾਰ ਦੇ ਵਿੱਚ ਜਿਹੜਾ ਆਟਾ ਹੈਗਾ ਉਹ 10-15 ਕਿਲੋ ਤੱਕ ਜਿਹੜਾ ਰੱਖਦੇ ਨੇ ਘਰੇ। ਹੁਣ ਉਹੀ ਆਟਾ ਜੇ ਤੁਸੀਂ 40-50 ਕਿਲੋ ਆਏਗਾ ਤੁਹਾਡਾ ਤੇ ਉਹ 10-20 ਦਿਨ ਮਸਾ ਕੱਟਦਾ, ਆਟਾ ਖਰਾਬ ਹੋਣਾ ਸ਼ੁਰੂ ਹੋ ਜਾਂਦਾ, ਉਹ ਖਰਾਬ ਹੋ ਜਾਂਦਾ, ਉਹਨਾਂ ਦੇ ਕੰਮ ਵੀ ਨੀ ਜ਼ਿਆਦਾ ਆਉਣਾ। ਇਹ ਵੀ ਇੱਕ ਆਧਾਰ ਡੀਪੂ ਹੋਲਡਰਾਂ ਨੇ ਵੀ ਬਣਾਇਆ ਸੀ, ਔਰ ਕੁਝ ਲੋਕ ਇਸ ਗੱਲ ਦੇ ਲਈ ਕਾਫੀ ਚਰਚਾ ਕਰ ਰਹੇ ਸੀਗੇ, ਪਹਿਲਾਂ ਵੀ ਇਹ ਚਰਚਾ ਦਾ ਵਿਸ਼ਾ ਰਿਹਾ। ਹੁਣ ਜਿਹੜੀ ਮੰਤਰੀ ਵਾਲੀ ਗੱਲ ਹੈ ਜੀ, ਮੰਤਰੀ ਜਿਹੜੇ ਹੈਗੇ ਨੇ, ਮੰਤਰੀ ਹੈਗੇ ਨੇ ਫੌਜਾ ਸਿੰਘ ਸਰਾਰੀ, ਜਿਹੜੇ ਗੁਰੂ ਸਾਹਿਬ ਤੋਂ ਵਿਧਾਇਕ ਜਿੱਤੇ ਨੇ ਔਰ ਉਹ ਮੰਤਰੀ ਕੈਬਨਿਟ ਮੰਤਰੀ ਬਣੇ। ਉਹਨਾਂ ਦੀ ਇੱਕ ਵੀਡੀਓ ਪਿਛਲੇ ਦਿਨਾਂ ਦੇ ਵਿੱਚ ਵਾਇਰਲ ਹੋਈ ਆਪਣੇ OSD ਦੇ ਨਾਲ, ਔਰ ਉਹ DFSC ਦੀ ਕੋਈ ਚਰਚਾ ਕਰ ਰਹੇ ਸੀਗੇ ਕਿ ਉਹਦੇ ਵਿੱਚ ਆਪਾਂ ਕਿਵੇਂ ਉਹਨਾਂ ਨੂੰ ਇਲੀਗਲ ਸ਼ੋਅ ਕਰ ਸਕਦੇ ਹਾਂ ਜਾਂ ਫੜ ਸਕਦੇ ਹਾਂ, ਫਿਰ ਆਪਾਂ ਨੂੰ ਕਿਵੇਂ ਉਹਦੇ ਵਿੱਚੋਂ ਆਪਾਂ ਨੂੰ ਪੈਸੇ ਦੇ ਸਕਦੇ ਆ ਜਾਣੀ ਰਿਸ਼ਵਤ ਦੇ ਸਕਦੇ ਆ, ਇਸ ਮਾਮਲੇ ਨੂੰ ਰੱਖਣ ਵਾਸਤੇ ਇਸ ਟਾਈਪ ਆਡੀਓ ਵਾਇਰਲ ਹੋਈ। ਔਰ ਵੱਖ ਵੱਖ ਪਾਰਟੀਆਂ ਨੇ ਮੰਗ ਕੀਤੀ ਕਿ ਉਹਨਾਂ ਨੂੰ ਬਰਖਾਸਤ ਕੀਤਾ ਜਾਵੇ, ਜਿਵੇਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਮੁੱਖ ਬੁਲਾਰੇ ਹੈਗੇ ਨੇ ਆਪਣਾ ਢੀਂਡਸਾ ਸਾਹਿਬ ਦੇ ਬੀਬੇ ਪਰਮਿੰਦਰ ਸਿੰਘ ਢੀਂਡਸਾ, ਜਿਹੜੇ ਸਾਬਕਾ ਖਜ਼ਾਨਾ ਮੰਤਰੀ ਰਹੇ ਨੇ, ਉਹਨਾਂ ਨੇ ਵੀ ਮੰਗ ਕੀਤੀ ਕਿ ਬਰਖਾਸਤ ਕੀਤਾ ਜਾਵੇ। ਪਰ ਹੁਣ ਚਰਚਾਵਾਂ ਇਹ ਵੀ ਹੈਗੀਆਂ ਨੇ, ਕੁਝ ਚੈਨਲਾਂ ਨੇ ਸੂਤਰਾਂ ਦੇ ਹਵਾਲੇ ਤੋਂ ਬ੍ਰੇਕ ਕਰਤਾ ਕਿ ਜਿਹੜੇ ਫੌਜਾ ਸਿੰਘ ਸਰਾਰੀ ਆ ਉਹਨਾਂ ਨੂੰ ਬਰਖਾਸਤ ਕੀਤਾ ਜਾ ਸਕਦਾ ਹੈ, ਪਰ ਅਧਿਕਾਰਤ ਤੌਰ ਤੇ ਹਾਲੇ ਤੱਕ ਪੰਜਾਬ ਸਰਕਾਰ ਨੇ ਇਹ ਕੋਈ ਐਲਾਨ ਨਹੀਂ ਕੀਤਾ, ਨਾ ਹੀ ਇਹ ਕਿਹਾ ਕਿ ਅਸੀਂ ਕੋਈ ਜਾਂਚ ਕਰਵਾ ਰਹੇ ਹਾਂ, ਔਰ ਇਸ ਤੇ ਹਾਲੇ ਤੱਕ ਕੋਈ ਰਿਐਕਸ਼ਨ ਨਹੀਂ ਆ ਸਰਕਾਰ ਦਾ।
ਸਵਾਗਤ ਹੈ ਪ੍ਰੋਗਰਾਮ ਵਿੱਚ।
ਹਾਂਜੀ, ਧੰਨਵਾਦ ਜਗਦੀਸ਼ ਜੀ, ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਦੇਖੋ ਜੀ, ਰਾਸ਼ਨ ਦੀ ਗੱਲ ਚੱਲਦੀ ਹੈ, ਅੱਧੀਆਂ ਗੱਲਾਂ ਪਈ ਨੇ ਵਧੀਆ ਦੱਸੀਆਂ, ਕੁਛ ਮੈਂ ਇਨਪੁੱਟ ਪਾਉਣਾ ਇਹਨਾਂ ਗੱਲਾਂ ਚ। ਪਹਿਲੀ ਤਾਂ ਗੱਲ ਉਹਨੇ ਕਿਹਾ ਵੀ ਜਦੋਂ ਕਿਸੇ ਦੇ ਘਰੇ ਹੋਕਾ ਦੇਣੇ ਗਰੀਬ ਆਟਾ ਲੈ ਜਾਓ, ਜਿਹੜੀ ਹੁਣ ਡੀਪੂ ਤੋਂ ਕਣਕ ਮਿਲਦੀ ਸੀ ਉੱਥੇ ਬੋਰੀ ਚੱਕ ਕੇ ਜਾਣਾ ਪੈਂਦਾ ਸੀ, ਸਾਈਕਲ ਤੇ ਜਾਂ ਕਿਸੇ ਗੱਡੀ ਤੇ ਕਣਕ ਲੈਣ, ਉੱਥੇ ਵੀ ਸਾਰੇ ਜਾਂਦੇ ਸੀ ਉਹ ਆਪਣੇ ਪਿੰਡਾਂ ਦੇ ਲੋਕ, ਵੱਡੇ ਵੱਡੇ 20-20 ਕਿੱਲਿਆਂ ਦੇ ਮਾਲਕ ਜਾਂਦੇ ਸੀ ਉੱਥੇ ਜੀ। ਸਾਡੇ ਨਾਲ ਸੱਥ ਚ ਬਹਿਣਾ ਅਸੀਂ ਕਹਿੰਦਾ ਯਾਰ ਕਿਉਂ, ਕਹਿੰਦੇ ਸਾਨੂੰ ਗੌਰਮੈਂਟ ਦਿੰਦੀ ਆ, ਅਸੀਂ ਤਾਂ ਗਰੀਬ ਆਦਮੀ ਲੀਲਾ ਘਰ ਸਾਡਾ ਬਣਿਆ, ਉਹ ਝੇਠਪੁਣਿਆਂ ਦੀ ਨਿਸ਼ਾਨੀ ਹੁੰਦੀ ਹੈ। ਦੂਸਰੀ ਗੱਲ ਆ ਜੋ ਆਟੇ ਦੀ, ਕਣਕ ਤੋਂ ਆਟਾ। ਹੁਣ ਕਈ ਗਰੀਬ ਲੋਕ ਵਿਚਾਰੇ, ਇੱਕ ਤਾਂ ਸ੍ਰੀ ਨਾਲ ਕਿਸੇ ਨਾਲ ਰੋਟੀ ਉੱਥੇ ਖਾਂਦਾ, ਉਹਦੇ ਘਰਵਾਲੀ ਉਹਦੇ ਘਰੇ ਕੰਮ ਕਰਦੀ ਆ, ਉਹਨਾਂ ਨੂੰ ਆਟੇ ਦੀ ਲੋੜ ਕੋਈ ਨੀ, ਰੋਟੀਆਂ ਉੱਥੇ ਖਾਂਦੇ ਆ ਉਹ ਵਿਚਾਰੇ ਕਣਕ ਵੇਚ ਲੈਂਦੇ ਸੀਗੇ। ਦੂਸਰੀ ਗੱਲ, ਹੁਣ ਆਪਾਂ ਨੂੰ ਇਹ ਵੀ ਪਤਾ ਵੀ ਕਣਕ ਕਈ ਵਾਰੀ ਖਾਣ ਯੋਗ ਨੀ ਹੁੰਦੀ ਸੀ, ਡੰਗਰਾਂ ਨੂੰ ਪਾਉਣ ਯੋਗੀ ਫਸਲ ਉਹ ਵੀ ਨੀ ਹੁੰਦੀ ਸੀਗੀ। ਹੁਣ ਇਹਨਾਂ ਨੇ ਉਹ ਕਣਕ ਦਾ ਆਟਾ ਦੇਣਾ ਲੋਕਾਂ ਨੂੰ, ਆਟਾ ਖਾ ਕੇ ਲੋਕ ਬਿਮਾਰ ਵੀ ਹੋਣਗੇ। ਇਹ ਚੀਜ਼ਾਂ ਨੇ ਬਹੁਤ ਨੁਕਸਾਨ ਇਹਦਾ ਜ਼ਿਆਦਾ ਹੋਣਾ, ਬੈਨੀਫਿਟ ਤਾਂ ਕੁਛ ਵੀ ਨੀ ਹੋਣਾ ਇਹਦਾ। ਜਿਹੜੇ ਆਪਾਂ ਭਗਵੰਤ ਮਾਨ ਦੀਆਂ ਗੱਲਾਂ ਕਰਦੇ ਆ ਆਪ ਵਾਲੇ ਸਾਰੇ, ਆਪਦੇ ਕੋਲੋਂ ਕਦੇ ਕਹਿੰਦੇ 25-25 ਕਰੋੜ ਸਾਨੂੰ ਖਰੀਦ ਰਹੇ ਨੇ, ਕਹਿੰਦੇ ਸੋਸੇ ਛੱਡ ਰਹੇ ਨੇ ਸਾਰੀਆਂ ਗੱਲਾਂ।
ਸਿੱਧੂ ਮੂਸੇਵਾਲ ਦੀ ਮਾਂ ਵੱਲੋਂ ਦੋਸ਼ ਲਾਏ ਗਏ ਨੇ ਮੀਡੀਆ ਐਡਵਾਈਜ਼ਰਸ ਦੇ ਉੱਤੇ, ਉਹਨਾਂ ਚ ਕਿੰਨੀ ਸੱਚਾਈ ਨਜ਼ਰ ਆਉਂਦੀ ਹੈ?
ਦੇਖੋ ਜੀ, ਮੀਡੀਆ ਐਡਵਾਈਜ਼ਰ ਤੇ ਦੋਸ਼ ਹੱਦ ਤੱਕ ਜਾਇਜ਼ ਵੀ ਉਹਨਾਂ ਦੇ, ਕਿਉਂਕਿ ਮੀਡੀਆ ਵਾਲੇ ਆਪਣੇ ਜੱਜ ਬਣ ਜਾਂਦੇ ਨੇ, ਖਬਰ ਹਜੇ ਮਾੜੀ ਨੀ ਹੁੰਦੀ। ਇੱਕ ਤਾਂ ਹੈਗਾ ਬ੍ਰੇਕਿੰਗ ਨਿਊਜ਼ ਦਾ ਬੜਾ ਅਸਰ ਟ੍ਰੇਡ ਚੱਲਦਾ, ਮੈਂ ਪਹਿਲਾਂ ਆਉਂਦਿਆਂ, ਦੂਜਾ ਕਹਿੰਦਾ ਮੈਂ ਪਹਿਲਾਂ ਆਉਂਦਿਆਂ, ਇਹ ਚੀਜ਼ਾਂ ਨੇ। ਫਿਰ ਅਸੀਂ ਆਪਣੇ ਨਾਂ ਲੈ ਲਿਆ ਕਿ ਮੀਡੀਆ ਤੇ ਇੱਕ ਖਬਰ ਨੂੰ 5 ਮਿੰਟ ਤੋਂ ਬਾਅਦ 100 ਵਾਰੀ ਬੋਲਿਆ ਜਾਂਦਾ।
ਨਹੀਂ ਨਹੀਂ, ਉਹ ਤਾਂ ਮੀਡੀਆ ਵਾਲੇ ਹੋ ਗਏ, ਮੈਂ ਸਰਕਾਰ ਦੇ ਐਡਵਾਈਜ਼ਰ ਦੀ ਗੱਲ ਕਰਦਾ।
ਹਾਂਜੀ,
ਸਰਕਾਰ ਦੇ ਜਿਹੜੇ ਨਵੇਂ ਨਿਯੁਕਤ ਕੀਤੇ ਗਏ ਐਡਵਾਈਜ਼ਰ ਨੇ, ਮੈਂ ਉਹਨਾਂ ਦੀ ਗੱਲ ਕਰਦਾ।
ਉਹ ਵੀ ਮਹਾਰਾਜ ਉਹੀ ਚੀਜ਼ਾਂ ਨੇ ਸਾਰੀਆਂ, ਜਿਵੇਂ ਉੱਪਰਲੇ ਬੰਦੇ ਨੇ ਕਹਿਣਾ ਵਾ, ਰਾਘਵ ਚੱਢਾ ਨੇ ਕਹਿਣਾ, ਉਵੇਂ ਬੋਲ ਲੈਂਦੇ ਨੇ ਸਾਰਿਆਂ ਨੇ ਤਾਂ।
ਅਪਡੇਟ
ਕਰ ਦਿਓ ਇਸ ਗੱਲ ਦੇ ਉੱਤੇ।
ਦੇਖੋ, ਜਿਹੜੇ ਬਲਤੇਜ ਪੰਨੂ ਸਾਹਿਬ ਆ, ਉਹਨਾਂ ਦੀ ਇੱਕ ਪੁਰਾਣੀ ਪੋਸਟ ਵਾਇਰਲ ਹੋ ਰਹੀ ਆ, ਉਸ ਤੇ ਉਹਨਾਂ ਨੇ ਇਨਫੋਰਮੇਸ਼ਨ ਸਾਂਝੀ ਕੀਤੀ ਸੀਗੀ 28 ਤਰੀਕ ਨੂੰ, ਕਿਉਂਕਿ 29 ਨੂੰ ਸਿੱਧੂ ਮੂਸੇਵਾਲਾ ਦਾ ਕਤਲ ਹੁੰਦਾ, ਔਰ ਉਹਨਾਂ ਨੇ ਇਹ ਪੋਸਟ ਪਾਈ ਸੀ ਕਿ ਕਿਹੜੇ ਕਿਹੜੇ ਲੋਕਾਂ ਦੀਆਂ ਜਿਹੜੀਆਂ ਜਿਹੜੀ ਸਿਕਿਉਰਿਟੀ ਹੈ ਉਹ ਘਟਾਈ ਗਈ ਹੈ। ਹੁਣ ਡਿਮਾਂਡ ਕੀਤੀ ਜਾ ਰਹੀ ਹੈ, ਕਿਉਂਕਿ ਇਸ ਤੋਂ ਪਹਿਲਾਂ ਤਾਂ ਡਿਮਾਂਡ ਇਹ ਵੀ ਕੀਤੀ ਜਾ ਰਹੀ ਸੀਗੀ ਕਿ ਜਿਹੜੇ ਸੋਸ਼ਲ ਮੀਡੀਆ ਦਾ ਕੰਮ ਦੇਖਦੇ ਨੇ, ਮੀਡੀਆ ਦਾ ਕੰਮ ਦੇਖਦੇ ਨੇ, ਟੀਮ ਦੇ ਵਿੱਚੋਂ ਲੋਕ ਨੇ, ਉਹਨਾਂ ਨੇ ਇਨਫੋਰਮੇਸ਼ਨ ਵਾਇਰਲ ਕੀਤੀ ਹੈ। ਜਿਹੜਾ ਇੱਕ ਅੰਕਿਤ ਸਿਕਸੈਨਾ ਦਾ ਨਾਮ ਵੀ ਆ ਰਿਹਾ ਸੀਗਾ ਪਿਛਲੇ ਦਿਨੀ, ਸੁਪਾਲ ਖਹਿਰਾ ਹੋਰਾਂ ਨੇ ਪ੍ਰੈਸ ਕਾਨਫਰੰਸ ਕੀਤੀ ਔਰ ਉਸੇ ਨੂੰ ਲੈ ਕੇ ਉਹਨਾਂ ਤੇ FIR ਵੀ ਦਰਜ ਹੋਈ। ਉਹਨਾਂ ਨੇ ਵੀ ਡਿਮਾਂਡ ਕੀਤੀ ਸੀ ਕਿ ਅੰਕਿਤ ਸਕਸੈਨਾ ਵੀ ਇਸ ਮਾਮਲੇ ਦੇ ਅੰਦਰ ਹੈ, ਉਹਨੇ ਵੀ ਇਹ ਇਨਫੋਰਮੇਸ਼ਨ ਲੀਕ ਕੀਤੀ ਸੀ, ਉਹਦੇ ਤੇ ਵੀ ਜਿਹੜੀ ਆ ਕਾਰਵਾਈ ਹੋਣੀ ਚਾਹੀਦੀ ਹੈ। ਬੇਸਿਕਲੀ ਦੋਸ਼ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ, ਜਿਹੜੇ ਲੋਕ ਐਕਚੁਅਲ ਦੇ ਵਿੱਚ ਜ਼ਿੰਮੇਵਾਰ ਨੇ ਮੀਡੀਆ ਦੇ ਵਿੱਚ ਇਹ ਖਬਰ ਫੈਲਾ ਕੇ ਜਾਂ ਸੋਸ਼ਲ ਮੀਡੀਆ ਤੇ ਖਬਰ ਫੈਲਾ ਕੇ, ਉਹਨਾਂ ਤੇ ਕਾਰਵਾਈ ਨਹੀਂ ਕਰ ਰਹੀ, ਇਹ ਦੋਸ਼ ਲੱਗ ਰਿਹਾ। ਹੁਣ ਡਿਮਾਂਡ ਕੀਤੀ ਹੈ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ, ਉਹਨਾਂ ਦੀ ਮਾਤਾ ਨੇ ਵੀ, ਜਿਹੜੇ ਉਹਨਾਂ ਦੇ ਮੀਡੀਆ ਐਡਵਾਈਜ਼ਰ ਆ ਉਹਨਾਂ ਨੇ ਵੀ ਤਾਂ ਇਹ ਵੀ ਇਨਫੋਰਮੇਸ਼ਨ ਸਾਂਝੀ ਕੀਤੀ ਸੀ, ਕਿਉਂਕਿ ਚਾਰਜਸ਼ੀਟ ਦੇ ਵਿੱਚ ਇਹ ਗੱਲ ਸਾਫ ਸਾਫ ਲਿਖੀ ਗਈ ਹੈ ਅਗਰਵਾਲ ਸਾਹਿਬ, ਕਿ ਜੋ ਇਨਫੋਰਮੇਸ਼ਨ ਲੀਕ ਹੋਈ, ਜਿਹੜੇ ਹਮਲਾਵਰ ਨੇ ਉਹ ਫਿਰ ਐਕਟਿਵ ਹੋਏ ਔਰ ਉਸ ਤੋਂ ਅਗਲੇ ਦਿਨ ਹੀ ਉਹਨਾਂ ਨੇ ਹਮਲਾ ਕਰਤਾ, ਕਿਉਂਕਿ ਉਹ ਨਹੀਂ ਚਾਹੁੰਦੇ ਸੀ ਕਿ ਦੁਬਾਰਾ ਉਹਦੀ ਜਿਹੜੀ ਸਕਿਉਰਿਟੀ ਹੈ ਉਹ ਦੁਬਾਰਾ ਬਹਾਲ ਹੋ ਜਾਵੇ। ਉਹਨਾਂ ਕੋਲ ਉਹਨਾਂ ਕੀ ਸਮਾਂ ਸੀਗਾ, ਉਹਨਾਂ ਕੀ ਸਮਾਂ ਸੀ, ਇਹ ਗੱਲ ਚਾਰਜਸ਼ੀਟ ਦੇ ਵਿੱਚ ਸਾਫ ਸਾਫ ਲਿਖੀ ਗਈ ਆ। ਇਸੇ ਚੀਜ਼ ਨੂੰ ਹੀ ਆਧਾਰ ਬਣਾ ਕੇ ਜਿਹੜਾ ਪਰਿਵਾਰ ਦੇ ਵੱਲੋਂ ਹੁਣ ਮੰਗ ਕੀਤੀ ਜਾ ਰਹੀ ਹੈ ਇਸ ਮਾਮਲੇ ਦੇ ਅੰਦਰ, ਕਿ ਉਹਨਾਂ ਲੋਕਾਂ ਤੇ ਵੀ ਕਾਰਵਾਈ ਕਰੋ ਜਿਨ੍ਹਾਂ ਨੇ ਸੋਸ਼ਲ ਮੀਡੀਆ ਤੇ ਆਪਣੀਆਂ ਪੋਸਟਾਂ ਪਾਈਆਂ।
ਕੀ ਕੋਈ ਐਕਸ਼ਨ ਲਿਆ ਜਾਵੇਗਾ ਇਸ ਦੇ ਉੱਤੇ?
ਦੇਖੋ, ਇਹ ਤਾਂ ਹੁਣ ਭਵਿੱਖ ਦੇ ਗਰਭ 'ਚ ਹੀ ਹੈ ਜੀ। ਦੇਖੋ, ਆਮ ਆਦਮੀ ਪਾਰਟੀ ਸਰਕਾਰ ਆਪਣੇ ਬੰਦਿਆਂ ਤੇ ਐਕਸ਼ਨ ਲੈਂਦੀ ਹੈ ਜਾਂ ਨਹੀਂ ਲੈਂਦੀ, ਜਾਂ ਇਸ ਗੱਲ ਨੂੰ ਉਹ ਇੱਕ ਪੋਲੀਟੀਕਲ ਲੈਵਲ ਤੋਂ ਦੇਖਦੇ ਆ ਕਿ ਸਾਨੂੰ ਜੋ ਬਦਨਾਮ ਕਰਨ ਦੇ ਲਈ ਇਹ ਚੀਜ਼ਾਂ ਆਪੋਜੀਸ਼ਨ ਕਰਵਾ ਰਹੀ ਹੈ, ਜੋ ਆਮ ਹੀ ਇੱਕ ਰਾਹ ਹੁੰਦਾ ਨਿਕਲਣ ਦਾ ਕਿਸੇ ਵੀ ਸਰਕਾਰ ਨੂੰ, ਨਹੀਂ ਜੀ ਇਹ ਸਾਡੀ ਗਲਤੀ ਨਹੀਂ ਹੈਗੀ, ਇਹ ਤਾਂ ਆਪੋਜੀਸ਼ਨ ਰੌਲਾ ਪਾ ਰਹੀ ਹੈ, ਇਸ ਮਾਮਲੇ 'ਚ ਅਸੀਂ ਏਦਾਂ ਕਰਕੇ ਕਾਰਵਾਈ ਨਹੀਂ ਕਰ ਸਕਦੇ, ਹੋ ਸਕਦਾ ਅਜਿਹਾ ਵੀ ਹੋਵੇ।
ਥੈਂਕ ਯੂ ਰਵੀ ਜੀ, ਧੰਨਵਾਦ। ਚੋਣ ਹੋਈ ਔਰ ਉਸਨੇ ਆਪਣੇ ਕਾਕਸ ਨੂੰ ਐਡਰੈਸ ਕੀਤਾ ਕਿ ਉਹਨਾਂ ਨੇ ਨਿਸ਼ਾਨੇ ਜਿਹੜੇ ਨੇ ਮਿੱਥੇ ਨੇ, ਔਰ ਜਿੱਥੇ ਉਹਨਾਂ ਨੇ ਆਪਣੇ ਨਿਸ਼ਾਨੇ ਮਿੱਥੇ ਆ ਉਹਨਾਂ ਦੀ ਗੱਲ ਕੀਤੀ ਹੈ, ਤੇ ਉਸ ਦੇ ਨਾਲ ਨਾਲ ਜਸਟਿਨ ਟਰੂਡੋ ਨੇ ਉਸ ਤੇ ਨਿਸ਼ਾਨੇ ਨੇ ਜਿਹੜੇ ਉਹ ਸਾਧੇ ਨੇ ਕਿ ਕਿੰਨਾ ਕੁ ਕੋਈ ਉਹਨਾਂ ਦਾ ਨਿਸ਼ਾਨਾ ਹਿੱਟ ਕਰ ਰਿਹਾ, ਤੇ ਉਹ ਵੀ ਆਪਾਂ ਗੱਲਬਾਤ ਕਰਾਂਗੇ ਕੁਝ ਹੀ ਮਿੰਟਾਂ ਦੇ ਵਿੱਚ।
जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6477022023 6
लाइसेंस नंबर 1034। ट्रिपल ए लैंडस्केपिंग हूँ समर आ गई अपने ताजिया सब्जिया या फुल बूटे लाना चाहते हो तो एक नाम याद रखो, ट्रिपल ए लैंडस्केपिंग जो तुहाडे घर विच उपजाऊ मिट्टी डिलीवर करते हैं। बेस्ट क्वालिटी फॉर द लोएस्ट प्राइस। इन्हां कोलों नवा घर भी लवाओ अते जड़ी बूटियां तो छुटकारा पाओ। 100% ग्रीन ग्रास। हुणे कॉल करो 6477484-1213 6477844-1213 ट्रिपल ए लैंडस्केपिंग।
चाहते हो किसी को भी कनाडा बुलाना,
पर मम्मी पापा मेरे पास जल्दी जल्दी आना।
स्टूडेंट बिजनेस वीजा या कोई आना चाहे विजिटर,
ब्रदर को बुलाना है या आना चाहे सिस्टर।
CWC इमिग्रेशन,
CWC इमिग्रेशन
9056704444
6704444 CWC इमिग्रेशन आपको आपके अपनों से मिलाए।
जैग ऑयल जी का नंबर 416-371-7777 कोई घर खरीदना वेचना ज लिस्ट करवाना चाहते हो। जैग ऑयल इन्हें पास इन्हें जी दे कोल बहुत सोनिया दो तीन प्रॉपर्टियां ने और बहुत वधिया पोटेंशियल और बहुत सोहना इस वक्त इन्हों का रेट जिहड़ा वो लग्या होया तकरीबन 9,60,00,000 के तकरीबन इन्हों का प्राइस आ। ज़्यादा जानकारी दे लई तुसी जैग ऑयल जी दे नाल संपर्क कर सकते हो 416-371-7777 एशियन फूड सेंटर ग्रोसरी तुसी करनी आ, ऑनलाइन ग्रोसरी कर सकते हो afcgrocery.com इन्हां दी नवीं वैबसाइट आ, वैबसाइट जिहड़ी ओह लॉन्च कर दित्ती गई है। 416-740-3262 हैड ऑफिस दा नंबर 416-740-3262 ते तुसी गलबात इन्हां दे नाल कर सकते हो जी। और केड़ी होम्योपैथी 647-818-0055 डॉक्टर कुलदीप जी का नंबर 647-818-0055 ऑल काइंड इंश्योरेंस तो सिमरन जी 416-994-72-72 सिमरन जी गलबात कर लेनी है। इस वक्त बहुत वधिया इंश्योरेंस कंपनियों वालों 50% कैशबैक जो नवा ऑफर जो दिता जा रहा है, सो की है डील, किस तरह तुम ये ग्रैब कर सकते हो, ज़्यादा जानकारी के लिए सिमरन जी गलबात की जा सकती है 416-994-72-72 416-994-7272।
ਜਿਹੜੇ ਪ੍ਰੋਗਰਾਮ ਖਬਰ ਸਾਧ ਨੇ ਸੁਬਹ 8 ਤੋਂ ਲੈ ਕੇ 10 ਵਜੇ ਤੱਕ ਇਸ ਪ੍ਰੋਗਰਾਮ ਪੇਸ਼ ਕਰਦੇ ਹਾਂ। ਗੁਰਸ਼ਰਨ ਬਾਬੂ ਸਿੱਧੂ ਜੀ ਮੇਰੇ ਨਾਲ ਜੁੜੇ ਹੋਏ ਨੇ। ਬਾਬੂ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਜਗਦੀਸ਼ ਜੀ ਸਭ ਨੂੰ ਗੁੱਡ ਮਾਰਨਿੰਗ, ਥੈਂਕ ਯੂ ਜੀ।
ਗੁੱਡ ਮਾਰਨਿੰਗ ਬਾਬੂ ਜੀ, ਇਸ ਤੋਂ ਪਹਿਲਾਂ ਮੈਂ ਪ੍ਰੋਗਰਾਮ ਨੂੰ ਅੱਗੇ ਤੋਰਾਂ ਤੁਹਾਡੇ ਨਾਲ ਗੱਲਬਾਤ ਕਰਾਂ। ਮੈਂ ਇੱਕ ਵਾਰੀ ਫਿਰ ਜੋ ਸਾਡੇ ਪਾਕਿਸਤਾਨੀ ਭੈਣ ਭਰਾ ਨੇ ਜਾਂ ਫਿਰ ਮਿਲਟਨ ਵਾਸੀ ਜਾਂ ਫਿਰ ਜਿਹੜੇ ਸਾਰੇ ਸਾਡੇ ਲੋਕ ਨੇ ਉਹਨਾਂ ਦੇ ਨਾਲ ਇਸ ਦੁੱਖ ਦੇ ਵਿੱਚ ਜ਼ਰੂਰ ਸ਼ਰੀਕ ਹੋਣਾ ਚਾਹੁੰਦਾ ਹੈ ਕਿ ਜਿਹੜੀ ਕੱਲ੍ਹ ਵਿਅਕਤੀ ਵੱਲੋਂ ਕਤਲ ਕੀਤਾ ਗਿਆ ਇੱਕ ਐਮ ਕੇ ਆਟੋ ਰਿਪੇਅਰ ਦੇ ਉੱਤੇ ਜਾ ਕੇ ਸ਼ਕੀਲ ਅਸ਼ਰਫ ਦਾ, ਹੀ ਵਾਜ਼ ਵੈਰੀ ਵੈਲ ਨੋਨ ਇਨ ਦਾ ਪਾਕਿਸਤਾਨੀ ਕਮਿਊਨਿਟੀ ਐਂਡ ਜਿਹੜੇ ਮਿਲਟਨ ਦੇ ਇਲਾਕੇ ਦੇ ਵਿੱਚ ਕ੍ਰਿਕਟ ਦੇ ਨਾਲ ਬੜਾ ਉਹਨਾਂ ਦਾ ਪਿਆਰ ਸੀਗਾ ਅਤੇ ਬੜੇ ਕਮਿਊਨਿਟੀ ਦੇ ਵਿੱਚ ਉਹਨਾਂ ਵੱਲੋਂ ਕੰਮ ਜਿਹੜੇ ਕੀਤੇ ਜਾ ਰਹੇ ਸਨ। ਐਮ ਕੇ ਜਿਹੜੀ ਆਟੋ ਰਿਪੇਅਰ ਦੇ ਉੱਤੇ ਹੀ ਇਹ ਜਿਹੜਾ ਸ਼ੂਟਰ ਹੈ ਉਹ ਕੰਮ ਕਰਦਾ ਸੀਗਾ। ਸੋ ਸ਼ਕੀਲ ਅਸ਼ਰਫ ਜਿਸ ਦਾ ਕਤਲ ਕੱਲ ਇਸ ਸ਼ੂਟਰ ਵੱਲੋਂ ਕੀਤਾ ਗਿਆ ਅਤੇ ਨਾਲ ਦੀ ਨਾਲ ਇੱਕ ਪੁਲਿਸ ਆਫਿਸਰ ਦਾ ਕਤਲ ਹੋਇਆ ਅਤੇ ਇੱਕ ਖੁਦ ਆਪ ਬਾਅਦ ਵਿੱਚ ਇਸ ਨੂੰ ਗੋਲੀ ਹੈ ਜਿਹੜੀ ਮਾਰ ਦਿੱਤੀ ਗਈ ਸੀਗੀ। ਮੈਂ ਪੂਰਾ ਡਿਟੇਲ ਪਹਿਲਾਂ ਸੁਬਹਾ ਤੁਹਾਡੇ ਨਾਲ ਸਾਂਝਾ ਕਰ ਚੁੱਕੇ ਹਾਂ, ਪਰ ਇੱਕ ਵਾਰੀ ਫਿਰ ਮੈਂ ਆਪਣੇ ਸਾਰੇ ਜੋ ਮਿਲਟਨ ਵਾਸੀ ਪਾਕਿਸਤਾਨੀ ਭੈਣ ਭਰਾ ਜਿਹੜੇ ਸ਼ਕੀਲ ਅਸ਼ਰਫ ਨੂੰ ਜਾਣਦੇ ਨੇ ਉਹਨਾਂ ਦੇ ਨਾਲ ਉਹਨਾਂ ਦੇ ਦੁੱਖ ਦੇ ਵਿੱਚ ਸ਼ਰੀਕ ਹਾਂ ਔਰ ਇਸ ਮੰਦਭਾਗੀ ਘਟਨਾ ਦੀ ਪੁਰਜ਼ੋਰ ਅਸੀਂ ਨਿਖੇਧੀ ਕਰਦੇ ਹਾਂ।
ਜਗਦੀਸ਼ ਜੀ, ਮੈਂ ਵੀ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਜੋ ਟੋਰਾਂਟੋ ਪੁਲਿਸ ਆਫਿਸਰ ਤੇ ਜੋ ਸਾਡੇ ਪਾਕਿਸਤਾਨੀ ਵੀਰ ਜਿਹਨਾਂ ਨੂੰ ਬਹੁਤ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਗੋਲੀ ਮਾਰ ਕੇ, ਮੈਂ ਜਿੱਥੇ ਆਪਣੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਾ ਹੈ ਇਸ ਘਟਨਾ ਦੀ ਨਿਖੇਧੀ ਵੀ ਕਰਦਾ ਹੈ।
ਸੋ ਆਓ ਪ੍ਰੋਗਰਾਮ ਨੂੰ ਹੁਣ ਆਪਾਂ ਅੱਗੇ ਤੋਰਦੇ ਹਾਂ, ਥੋੜੀ ਜੀ ਗੱਲਬਾਤ ਕਰਦੇ ਹਾਂ। ਫਿਰ ਪੋਲੀਵਰ ਜਿਸਦਾ ਆਪਾਂ ਇੱਕ ਦਿਨ ਪਹਿਲਾਂ ਹੀ ਪਿਛਲੇ ਹਫ਼ਤੇ ਡਿਕਲੇਅਰ ਕਰ ਦਿੱਤਾ ਸੀ ਤੁਸੀਂ ਖੁਦ ਕਿ ਅਗਲੇ ਜਿਹੜੇ ਕੰਜ਼ਰਵੇਟਿਵ ਦੇ ਲੀਡਰ ਹੋਣਗੇ ਉਹ ਫਿਰ ਪੋਲੀਵਰ ਹੀ ਹੋਣਗੇ ਅਤੇ ਉਹ ਇਲੈਕਸ਼ਨ ਦੇ ਦੌਰਾਨ ਇਹ
ਜਿਹੜਾ ਸਾਬਤ ਹੋ ਗਿਆ ਕਿ ਉਹਨਾਂ ਨੂੰ ਸਭ ਤੋਂ ਵੱਧ ਵੋਟਾਂ ਪਈਆਂ। ਪਹਿਲੇ ਬੈਲਟ ਦੇ ਵਿੱਚ ਉਹਨਾਂ ਨੇ ਆਪਣੀ ਇਹ ਸੀਟ ਹੈ ਜਿਹੜੀ ਜਿੱਤੀ ਹੈ। ਇਹਦੇ 'ਚ ਥੋੜ੍ਹੇ ਇੰਟਰਸਟਿੰਗ ਨੰਬਰ ਇੱਕ ਤਾਂ ਇਹ ਚਾਹਾਂਗਾ ਕਿ ਕਿੰਨੇ ਫਰਕ ਦੇ ਨਾਲ ਉਹਨਾਂ ਦੀ ਜਿੱਤ ਹੋਈ ਹੈ, ਅਤੇ ਦੂਸਰਾ ਮੈਂ ਥੋੜ੍ਹਾ ਜਿਹਾ ਸਾਡੇ ਬ੍ਰੈਂਪਟਨ ਦੀ ਅਸੀਂ ਅਕਸਰ ਚਰਚਾ ਕਰਦੇ ਹਾਂ ਕਿ ਬ੍ਰੈਂਪਟਨ ਬੜਾ ਪੋਲੀਟਿਕਸ ਦੇ ਵਿੱਚ ਐਕਟਿਵ ਹੈ, ਕਿ ਬ੍ਰੈਂਪਟਨ ਦੇ ਜਾਣਾ ਚਾਹਾਂਗਾ ਬ੍ਰੈਂਪਟਨ ਦੀਆਂ 5 ਰਾਈਡਿੰਗਾਂ ਦੇ ਵਿੱਚੋਂ ਕਿਹੜਾ ਉਮੀਦਵਾਰ ਆ, ਉਹਦੀ ਜਿੱਤ ਹੋਈ ਅਤੇ ਕਿੰਨੀਆਂ ਵੋਟਾਂ ਜਿਹੜੀਆਂ ਪੋਲ ਹੋਈਆਂ?
ਦੇਖੋ ਜਗਦੀਸ਼ ਜੀ, ਇਹ ਤਾਂ ਸਭ ਨੂੰ ਪਤਾ ਹੀ ਸੀਗਾ ਕਿ ਪੀਅਰ ਪੋਲੇਵੀਅਰ ਉਹਨਾਂ ਨੂੰ ਪਹਿਲੀ ਬੈਲਟ ਤੇ ਵਿਕਟਰੀ ਮਿਲ ਜਾਣੀ ਹੈ ਤੇ 2/3 ਵੋਟ ਦੇ ਜਾਣ ਦੀ ਵੀ ਸੰਭਾਵਨਾ ਸੀ ਜਿਹੜੀ ਉਹ ਲੈ ਕੇ ਗਏ 70% ਦੇ ਲਾਗੇ ਤੇ 68% ਦੇ ਲਾਗੇ 70% ਦੇ ਲਾਗੇ ਉਹਨਾਂ ਨੂੰ ਵੋਟ ਪਈ ਹੈ ਤੇ ਜਿਹਦੇ ਨਾਲ ਦੇ ਵਿਰੋਧੀ ਸੀ ਯੌਨ ਸ਼੍ਰੀ ਦੂਜੇ ਤੇ ਰਹਿ ਗਏ ਬਹੁਤ ਪਿੱਛੇ ਸੀਗੇ। ਤੇ ਜੇ ਰਾਈਡਿੰਗਸ ਦੀ ਗੱਲ ਕਰੀਏ 338 ਰਾਈਡਿੰਗਸ ਦੇ ਵਿੱਚੋਂ 330 ਜਿਹੜੀਆਂ ਰਾਈਡਿੰਗਸ ਹੈ, ਕਿਉਂਕਿ ਹਰ ਇੱਕ ਰਾਈਡਿੰਗ ਨੂੰ ਇਕੁਅਲ ਪੁਆਇੰਟ ਮਿਲਦੇ ਆ, ਹਰ ਇੱਕ ਰਾਈਡਿੰਗ ਮੈਟਰ ਕਰਦੀ ਕੌਣ ਜਿੱਤਦਾ ਉਸ ਹਿਸਾਬ ਨਾਲ ਪੁਆਇੰਟ ਆਧਾਰਿਤ ਹੁੰਦੇ ਆ। 338 ਰਾਈਡਿੰਗ ਤੋਂ 330 ਰਾਈਡਿੰਗਸ ਜਿਹੜੀਆਂ ਉਹ ਪੀਅਰ ਪੋਲੀਵੀਅਰ ਜਿੱਤੇ ਤੇ 8 ਰਾਈਡਿੰਗਸ ਉਹ 'ਚ 6 ਕਿਊਬੈਕ ਦੇ ਵਿੱਚ ਤੇ 2 ਇੰਟੀਰੀਅਰ 'ਚ, ਉਹ ਯੌਨ ਸ਼੍ਰੇ ਜਿਹੜੇ ਕਿ ਕਿਊਬੈਕ ਦੇ ਬਹੁਤ ਲੰਮਾ ਚਿਰ ਪ੍ਰੀਮੀਅਰ ਰਹੇ ਨੇ ਉਹ ਜਿੱਤੇ ਆ, ਤੇ ਬਾਕੀ ਕੋਈ ਵੀ ਕੈਂਡੀਡੇਟ ਕੋਈ ਰਾਈਡਿੰਗ ਨਹੀਂ ਹੋਰ ਜਿੱਤਿਆ। ਲੈਸਟਨ ਲੂਇਸ 3 ਨੰਬਰ 'ਤੇ ਰਹੇ, ਰੋਮਨ ਬਾਰਬਰ 4 ਤੇ ਸਕੋਟ ਚਿੰਸਨ 5 'ਤੇ ਰਹੇ, ਪਰ ਜਿੱਤ ਜਿਹੜੀ ਬੜੀ ਇੱਕ ਪਾਸੇ ਵਾਲੀ ਇੱਕ ਤਰਫਾ ਸੀਗੀ ਪੀਅਰ ਪੋਲੀਵੀਅਰ ਦੀ। ਤੇ ਜੇਕਰ ਆਪਾਂ ਬ੍ਰੈਂਪਟਨ ਦੀ ਗੱਲ ਕਰੀਏ, ਬ੍ਰੈਂਪਟਨ ਦੀਆਂ ਦੇਖੋ ਜੀ 5 ਦੀਆਂ 5 ਜਿਹੜੀਆਂ ਰਾਈਡਿੰਗਸ ਹੈਗੀਆਂ ਉਹ 'ਚ ਜਿੱਤ ਪੀਅਰ ਪੋਲੀਵੀਅਰ ਦੀ ਹੀ ਹੋਈ ਆ, ਤੇ 70% ਦੇ ਲਾਗੇ ਹੀ ਵੋਟ ਉਹਨਾਂ ਨੂੰ ਪਈ ਆ ਹਰ ਇੱਕ ਰਾਈਡਿੰਗ ਦੇ ਵਿੱਚ ਇੱਥੇ। ਪਰ ਜਿਹੜੀ ਐਕਚੁਲੀ ਬੜਾ ਮੈਨੂੰ ਦੁੱਖ ਹੈ ਜਿਸ ਗੱਲ ਦਾ, ਪਹਿਲਾਂ ਵੀ ਦੇਖਣ ਕਈ ਵਾਰੀ ਬੜਿਆ ਆ, ਜਿਹੜਾ ਮੈਂਬਰਸ਼ਿਪ ਵੋਟਰ ਟਰਨ ਆਊਟ ਹੁੰਦਾ ਆ ਬਾਕੀ ਹਲਕਿਆਂ ਦੇ ਜੇ ਕੰਪੈਰੀਜ਼ਨ ਆਪਾਂ ਦੇਖਿਆ ਜਾਵੇ ਤਾਂ ਬ੍ਰੈਂਪਟਨ 'ਚ ਘੱਟ ਸੀਗਾ, ਬਾਕੀ ਓਵਰਆਲ 70% ਮੈਂਬਰਸ਼ਿਪ ਜਿਹੜੀ ਆ ਉਹਨਾਂ ਨੇ ਆ ਕੇ ਆਪਣੀ ਵੋਟ ਭੁਗਤਾਈ ਆ, ਕਿਉਂਕਿ 6 ਲੱਖ ਕੁਛ ਮੈਂਬਰ ਸੀ, 4 ਲੱਖ ਤੋਂ ਬਾਅਦ ਮੈਂਬਰ ਆਪਾਂ ਨੂੰ ਪਤਾ ਵੋਟ ਪਈ ਆ। ਪਰ ਬ੍ਰੈਂਪਟਨ ਦੇ ਵਿੱਚ ਜੇ 20,000 ਦਾ ਅੰਕੜਾ ਸੀ ਮੈਂਬਰਸ਼ਿਪ ਦਾ, ਇਹਦੇ ਵਿੱਚ ਜੋ ਪਤਾ ਲੱਗ ਰਿਹਾ ਆ ਸਿਰਫ 20% ਦੇ ਲਾਗੇ, ਯਾਨੀ ਕਿ 4,000 ਦੇ ਲਾਗੇ ਸਾਗੇ ਹੀ ਵੋਟ ਪਈ ਆ ਬ੍ਰੈਂਪਟਨ ਦੇ ਵਿੱਚ ਮੈਂਬਰਸ਼ਿਪ ਦੀ। ਸੋ ਇਹ ਕਾਰਨ ਕੁਛ ਵੀ ਹੋ ਸਕਦੇ, ਇਹਦਾ ਵੱਡਾ ਕਾਰਨ ਇਹ ਵੀ ਹੋ ਸਕਦਾ ਕਿ ਇੱਥੇ ਆਪਾਂ ਨੂੰ ਪਤਾ ਕਿ ਪੈਟਰਿਕ ਬਰਾਊਨ ਵੀ ਮੈਦਾਨ ਦੇ ਵਿੱਚ ਸੀਗੇ, ਉਹਨਾਂ ਦੇ ਪਾਸੇ ਹੋਣ ਤੋਂ ਬਾਅਦ ਸ਼ਾਇਦ ਉਹਨਾਂ ਦਾ ਜਿਹੜਾ ਕੈਂਪ ਸੀ ਉਹਦੇ 'ਚ ਰੁਝਾਨ ਨਾ ਰਿਹਾ ਹੋਵੇ, ਇਹ ਵੀ ਇੱਕ ਵੱਡਾ ਕਾਰਨ ਹੈਗਾ ਆ। ਪਰ ਹਾਂ, ਜਿੱਤੇ ਪੀਅਰ ਪੋਲੀਵੀਅਰ ਆ ਪਰ ਵੋਟਰ ਟਰਨਆਊਟ ਬ੍ਰੈਂਪਟਨ ਦਾ ਸਭ ਤੋਂ ਘੱਟ ਸਕਦਾ।
ਕੀ ਇਹਦੇ 'ਚ ਇਹ ਵੀ ਕਾਰਨ ਹੋ ਸਕਦਾ ਹੈ ਕਿ ਜਿਹੜੇ ਪੀਅਰ ਪੋਲੀਵੀਅਰ ਦੇ ਨਾਲ ਲੱਗੇ ਹੋਏ ਸੀਗੇ ਉਹਨਾਂ ਵੱਲੋਂ ਉਨਾ ਕੰਮ ਨਹੀਂ ਕੀਤਾ ਗਿਆ ਜਿੰਨਾ ਕੰਮ ਕਰਨ ਦੀ ਜ਼ਰੂਰਤ ਸੀਗੀ, ਕਿ ਬ੍ਰੈਂਪਟਨ ਨੂੰ ਐਟ ਪਾਰ ਬਾਕੀ ਰੈਸਟ ਆਫ ਦਾ ਕੰਟਰੀ ਦੇ ਐਟ ਪਾਰ ਰੱਖਣ ਦੇ ਲਈ 19% ਦੇ ਵਿੱਚ ਵੋਟਾਂ ਜਿਹੜੀਆਂ ਇੱਥੋਂ ਕੱਢੀਆਂ ਜਾਂਦੀਆਂ।
ਦੇਖੋ ਜਗਦੀਸ਼ ਜੀ, ਮੈਂਬਰਸ਼ਿਪ ਜਿਹੜੀ ਆ ਮੇਰੇ ਸੂਤਰਾਂ ਦੇ ਮੁਤਾਬਿਕ 20,000 ਦੇ ਵਿੱਚ 15,000 ਪੈਟਰਿਕ ਬਰਾਊਨ ਦੇ ਕੈਂਪ ਦੀ ਸੀਗੀ, ਉਹ ਪੈਟਰਿਕ ਵੱਲੋਂ ਉੱਥੇ ਮੇਅਰ ਆ। ਹਾਂ, ਬਾਕੀ ਜੇ ਦੇਖਿਆ ਜਾਵੇ ਜਿਹੜੀ ਮੈਂਬਰਸ਼ਿਪ ਸਾਈਨਡ ਸੀਗੀ ਉਹਦਾ ਤਾਂ ਜਿਹੜਾ ਉਹਨਾਂ ਦੀ ਕਰੰਟ ਮੈਂਬਰ ਜਿਹੜੇ ਉਹਦੇ ਨਾਲ ਪੀਅਰ ਪੋਲੀਵੀਅਰ ਦੇ ਨਾਲ ਸੀਗੇ ਉਹਦੇ ਹਿਸਾਬ ਨਾਲ ਤਾਂ ਉਹਨਾਂ ਦਾ ਵੀ ਜੋ ਰੇਸ਼ੋ ਆ ਬਾਕੀਆਂ ਦੇ ਬਾਕੀ ਦੇਸ਼ ਦੇ ਮੁਤਾਬਕ ਜਿਹੜੀ ਉਹਨਾਂ ਨੇ ਆਪ ਸਾਈਨ ਮੈਂਬਰਸ਼ਿਪ ਕੀਤੀ ਲੱਗਦੀ ਆ
ਜੀ।
ਪਰ ਜ਼ਿਆਦਾ ਇਹੀ ਲੱਗਦਾ ਹੈ ਕਿ ਜਿਹੜਾ ਬ੍ਰੈਂਪਟਨ ਦੇ ਵਿੱਚ ਪੈਟਰਿਕ ਬਰਾਊਨ ਉਹਨਾਂ ਦੀ ਸਪੋਰਟ ਜ਼ਿਆਦਾ ਹੋਣ ਕਰਕੇ ਉਹਨਾਂ ਦੇ ਜ਼ਿਆਦਾਤਰ ਸਪੋਰਟਰ ਜਿਹੜੇ ਆ ਉਹ ਘਰ ਬਹਿ ਕੇ ਉਹਨਾਂ ਨੇ ਹਿੱਸਾ ਨਹੀਂ ਲਿਆ ਜੀ।
ਖੈਰ, ਜਿਹੜਾ ਆਉਣ ਵਾਲਾ ਟੈਸਟ ਹੋਵੇਗਾ ਪੀਅਰ ਪੋਲੀਵੀਅਰ ਦੀ ਲੀਡਰਸ਼ਿਪ ਦਾ ਪੀਲ ਰੀਜਨ ਦੇ ਵਿੱਚ, ਉਹ ਨਵੰਬਰ ਦੇ ਵਿੱਚ ਹੋਵੇਗਾ। ਨਵੰਬਰ ਦੇ ਵਿੱਚ ਇੱਥੇ ਇੱਕ ਬਾਈ ਇਲੈਕਸ਼ਨ ਹੋਣੀ ਹੈ, ਉਹਦੇ ਬਾਰੇ ਤੁਸੀਂ ਥੋੜ੍ਹਾ ਜਿਹਾ ਸਿਨੈਰੀਓ ਜਿਹੜਾ ਅਪਡੇਟ ਕਰਨਾ। ਲੇਕਿਨ ਇਸ ਤੋਂ ਪਹਿਲਾਂ ਮੈਂ ਸਾਂਝਦੀਪ ਨੂੰ ਵੀ ਇੱਕ ਅੱਧਾ ਕੁ ਮਿੰਟ ਇਹਨਾਂ ਨੂੰ ਦੇਣਾ ਚਾਹਾਂਗਾ, ਅੱਧਾ ਕੁ ਮਿੰਟ ਮੈਂ ਗੱਲ ਕਰਨੀ ਚਾਹਾਂਗਾ ਕਿ ਜਿਹੜਾ ਆਈ ਮੇਲਾ ਕਰਵਾਇਆ ਗਿਆ ਔਰ ਉਹਦੇ ਲਈ ਸਾਰੀ ਪ੍ਰਬੰਧਕੀ ਟੀਮ ਨੂੰ ਮੈਂ ਬਹੁਤ ਬਹੁਤ ਮੁਬਾਰਕਬਾਦ ਦਿੰਦਾ, ਜਿਹਦੇ 'ਚ ਸੁਖਰਾਜ ਸੰਧੂ ਜੀ, ਕਸ਼ਮੀਰ ਧਾਰਨੀ ਜੀ, ਸੁਖਰਾਜ ਜੀ ਅਤੇ ਬਲਜਿੰਦਰ ਤੰਬੜ ਜੀ ਅਤੇ ਇਹਨਾਂ ਦੀ ਪੂਰੀ ਪੂਰੀ ਟੀਮ ਵੱਲੋਂ ਜੋ ਨਾਇਗਰਾ ਫਾਲ ਦੇ ਵਿੱਚ ਰੌਣਕਾਂ ਲਾਈਆਂ ਗਈਆਂ ਔਰ ਇਸ ਦੇ ਨਾਲ ਨਾਲ ਓਕੇਡੀ ਕਬੱਡੀ ਕਲੱਬ ਤੋਂ ਸ਼ੇਰਾ ਜੀ ਔਰ ਲਾਡਾ ਸਹੋਤਾ ਜੀ, ਗੁਰਮੁਖ ਸਿੰਘ ਅਟਵਾਲ ਜੀ ਅਤੇ ਹੋਰ ਜਿਹੜੇ ਸਾਰੇ ਉਹਨਾਂ ਦੇ ਸਹਿਯੋਗੀ ਆ ਉਹਨਾਂ ਸਾਰਿਆਂ ਨੂੰ ਇਹ ਵਧੀਆ ਮੇਲਾ ਆਯੋਜਿਤ ਕਰਨ ਦੇ ਉੱਤੇ ਬਹੁਤ ਬਹੁਤ ਅਸੀਂ ਮੁਬਾਰਕਬਾਦ ਦੇਣੀ ਚਾਹੁੰਦੇ ਹਾਂ। ਸਾਜਨਦੀਪ ਨੂੰ ਮੈਂ ਪੁੱਛਣਾ ਚਾਹਾਂਗਾ ਕਿ ਜਿਹੜੀ ਫਿਲਮ ਹਰਦੀਪ ਗਰੇਵਾਲ ਦੀ ਰਿਲੀਜ਼ ਹੋਈ ਹੈ ਉਹ ਕਿਸ ਤਰ੍ਹਾਂ ਦੀ ਹੈ, ਅੱਧੇ ਮਿੰਟ ਦੀ ਟਿੱਪਣੀ ਕਰ ਦਿਓ
ਜੀ। ਬਹੁਤ ਵਧੀਆ ਫਿਲਮ ਹੈ ਔਰ ਇਹਦੇ ਵਿੱਚ ਮੋਟੀਵੇਸ਼ਨਲ ਫਿਲਮਾਂ ਉਹਨਾਂ ਦੀਆਂ, ਹਰਦੀਪ ਹੋਣਾ ਦੀਆਂ ਪਿਛਲੀਆਂ ਫਿਲਮਾਂ ਵੀ ਮੋਟੀਵੇਸ਼ਨਲ ਅਤੇ ਇਹ ਵੀ ਇਸੇ ਤਰ੍ਹਾਂ ਦੀ ਮੋਟੀਵੇਸ਼ਨਲ ਫਿਲਮ ਹੈ ਔਰ ਮੈਸੇਜ ਬਹੁਤ ਸੋਹਣੇ ਸੋਹਣੇ ਇਸ ਫਿਲਮ ਦੇ ਵਿੱਚ ਦਿੱਤੇ ਗਏ ਨੇ। ਕਹਿੰਦਾ ਵੀ ਆਪਾਂ ਨੂੰ ਕੰਮ ਔਖੇ ਕਿਉਂ ਲੱਗਦੇ ਨੇ, ਕੋਈ ਵੀ ਕੰਮ ਆਪਾਂ ਜੇ ਕਰਨਾ ਕਹਿੰਦਾ ਨਹੀਂ ਸੰਭਵ ਨਹੀਂ ਹੋਣਾ, ਕਿਉਂ ਕਹਿੰਦਾ ਵੀ ਆਪਾਂ ਕੋਸ਼ਿਸ਼ ਹੀ ਨਹੀਂ ਕਰਦੇ। ਜੇ ਆਪਾਂ ਕਿਸੇ ਵੀ ਕੰਮ ਨੂੰ ਸ਼ਿੱਦਤ ਨਾਲ ਕੋਸ਼ਿਸ਼ ਕਰਾਂਗੇ, ਮਿਹਨਤ, ਜੋਸ਼, ਜਜ਼ਬਾ, ਹਿੰਮਤ ਸਾਡੇ ਵਿੱਚ ਹੋਊਗਾ ਤੇ ਸਾਰੇ ਕੰਮ ਸਾਨੂੰ ਸੌਖੇ ਲੱਗਣ ਲੱਗ ਪਣਗੇ ਤੇ ਆਪਾਂ ਉਹਦੇ ਵਿੱਚ ਸਫਲ ਹੋ ਜਾਵਾਂਗੇ।
ਮੋਟੀਵੇਸ਼ਨਲ ਪਿਕਚਰ
ਜੀ, ਬਿਲਕੁਲ।
ਆਲਰਾਈਟ ਬਾਬੀ ਜੀ, ਆਪਣੇ ਪਾਸ 2 ਮਿੰਟ ਨੇ ਇਹ ਸਾਰਾ ਸਿਨੈਰੀਓ ਸਮੇਟ ਦਿਓ 2 ਮਿੰਟ ਦੇ ਵਿੱਚ ਕਿ ਕਿਉਂ ਮੈਂ ਕਹਿੰਦਾ ਕਿ ਹੁਣ ਮਿਸਾਗਾ ਦੇ ਵਿੱਚ ਵਰਖੀ ਜਾਵੇਗੀ ਪੀਅਰ ਪੋਲੀਵਰ ਦੀ ਲੀਡਰਸ਼ਿਪ।
ਦੇਖੋ ਜਗਦੀਸ਼ ਜੀ, ਨਵੰਬਰ 10 ਤੋਂ ਪਹਿਲਾਂ ਬਾਈ ਇਲੈਕਸ਼ਨ ਹੋਣੀ ਤੈਅ ਆ ਮਿਸਾਗਾ ਲੇਕ ਸ਼ੋਰ ਦੀ, ਕਿਉਂਕਿ ਮਈ 10 ਨੂੰ ਅਸਤੀਫਾ ਦਿੱਤਾ ਸੀ ਉੱਥੋਂ ਦੇ ਐਮ ਪੀ ਸਾਹਿਬ ਨੇ, ਉਹਨਾਂ ਨੂੰ ਜੋਬ ਮਿਲ ਗਈ ਯੂਐਨ ਦੇ ਵਿੱਚ ਤੇ 6 ਮਹੀਨਿਆਂ 'ਚ ਇਲੈਕਸ਼ਨ ਹੋਣੀ ਹੁੰਦੀ ਆ, ਇਲੈਕਸ਼ਨ ਕਾਲ ਹੋਏਗੀ ਨਵੰਬਰ 10 ਤੋਂ ਪਹਿਲਾਂ ਇਲੈਕਸ਼ਨ ਹੋਏਗੀ ਤੇ ਮਿਸਾਗਾ ਲੇਕ ਸ਼ੋਰ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਵੀ ਚਾਹੁਣਗੇ ਉਹ ਆਪਣਾ ਚੰਗਾ ਇੰਪ੍ਰੈਸ਼ਨ ਛੱਡਣ ਤੇ ਪੀਲ ਰੀਜਨ ਦੇ ਵਿੱਚ, ਇਹ ਤੁਸੀਂ ਕਿਸੇ ਨਾਲ ਵੀ ਗੱਲ ਕਰ ਲਓ ਪੋਲੀਟੀਕਲ ਮਾਹਰ ਦੇ ਨਾਲ, ਹਾਲਾਂਕਿ ਪੀਲ ਰੀਜਨ ਨੂੰ ਲਿਬਰਲ ਦਾ ਗੜ ਮੰਨਿਆ ਜਾਂਦਾ ਹੈ, ਪਰ ਜਿਹੜਾ ਇੱਕ ਗੜ ਵਿੱਚ ਸਭ ਤੋਂ ਇੱਕ ਕਮਜ਼ੋਰ ਕੜੀ ਹੁੰਦੀ ਆ ਉਹ ਸ਼ਾਇਦ ਮਿਸਾਗਾ ਲੇਕ ਸ਼ੋਰ ਆ। ਮਿਸਾਗਾ ਲੇਕ ਸ਼ੋਰ ਦੇ ਵਿੱਚ ਪਿਛਲੀਆਂ 2 ਇਲੈਕਸ਼ਨ ਦੇ ਵਿੱਚ ਜਦੋਂ ਟਰੂਡੋ ਸਾਹਿਬ ਨੇ ਜਿੱਤੀਆਂ, ਪਿਛਲੇ 3 ਹੀ ਲਾ ਲਓ, ਸਭ ਤੋਂ ਜਿਹੜਾ ਘੱਟ ਮਾਰਜਿਨ ਸ਼ਾਇਦ ਰਿਹਾ ਤੇ ਮਿਸਾਗਾ ਲੇਕ ਸ਼ੋਰ ਦੇ ਵਿੱਚ ਹੀ ਰਹਿੰਦਾ ਰਿਹਾ ਆ। ਸੋ ਇਸ ਕਰਕੇ ਇੱਥੇ ਲੋਕਾਂ ਦੀ ਸਭ ਦੀਆਂ ਨਜ਼ਰਾਂ ਟਿੱਕੀਆਂ ਰਹਿਣਗੀਆਂ ਤੇ ਇਮੀਡੀਏਟ ਲੀਡਰ ਜਿਹੜਾ ਕੋਈ ਬਣਦਾ ਉਹਨੂੰ ਇੱਕ ਬੂਸਟ ਵੀ ਹੁੰਦਾ ਹੈ ਥੋੜਾ ਜਿਹਾ ਕਿ ਉਹਨਾਂ ਨੂੰ ਪੀਅਰ ਪੋਲੀਵੀਅਰ ਨੂੰ ਕੋਈ ਉਹਦਾ ਫਾਇਦਾ ਹੋਏਗਾ, ਇਹ ਤਾਂ ਇਲੈਕਸ਼ਨ ਜਦੋਂ ਪਤਾ ਲੱਗੂਗਾ। ਪਰ ਰਾਈਟ ਵੇ ਹੀ ਜਸਟਿਨ ਟਰੂਡੋ ਉਹਨਾਂ ਲਈ ਤੇ ਪੀਅਰ ਪੋਲੀਵੀਅਰ ਲਈ ਇੱਕ ਕਹਿੰਦੇ ਚੈਲੰਜ ਉਹਨਾਂ ਲਈ ਹੈਗਾ ਆ, ਕਿਉਂਕਿ ਅਗਰ ਮਿਸ ਹੈਗਾ ਲੇਕ ਸ਼ੋਰ ਦਾ ਕੋਈ ਰਿਜ਼ਲਟ ਉਲਟ ਫੇਰ ਹੋ ਜਾਂਦੀ ਹੈ
ਤਾਂ ਉਹਦਾ ਕੱਪ ਹੋਰ ਕਰੋ। ਪੀਅਰ ਪੋਲੀਵੀਅਰ ਇਸ ਸਮੇਂ ਪੈਟ੍ਰਿਕ ਬਰਾਊਨ ਦੇ ਖਿਲਾਫ ਬੋਲਣੋਂ ਹਟ ਚੁੱਕੇ ਨੇ ਔਰ ਪੈਟ੍ਰਿਕ ਬਰਾਊਨ ਦਾ ਕੀ ਰਿਲੇਸ਼ਨ ਹੈ ਇਸ ਹਲਕੇ ਦੇ ਨਾਲ?
ਦੇਖੋ ਜਗਦੀਸ਼ ਜੀ, ਪੈਟ੍ਰਿਕ ਬਰਾਊਨ ਦਾ ਰਿਲੇਸ਼ਨ ਇਹ ਹੈਗਾ ਕਿ ਉਹਨਾਂ ਦੇ ਵਾਈਫ ਦੇ ਮਾਮਾ ਜੀ ਉੱਥੇ ਐਸਪੀਪੀ ਹੈਗੇ ਆ ਤੇ ਨਾਲ ਦੀ ਨਾਲ ਪੈਟ੍ਰਿਕ ਬਰਾਊਨ ਦੇ ਜਿਹੜੇ ਮਦਰ ਇਨ ਲਾਅ ਉੱਥੇ ਕਾਉਂਸਲਰ ਦੀ ਇਲੈਕਸ਼ਨ ਹਿੱਸਾ ਲੈ ਰਹੇ ਆ ਤੇ ਸਭ ਤੋਂ ਵੱਧ ਸਟਰੋਂਗ ਕੰਟੈਂਡਰ ਬਣੇ ਜਾ ਰਹੇ ਉੱਥੇ ਜਿੱਤਣ ਦੇ।
ਤੇ ਪੈਟ੍ਰਿਕ ਬਰਾਊਨ ਦੀ ਸੱਸ ਉੱਥੋਂ ਸਿਟੀ ਕਾਉਂਸਲਰ ਬਣ ਸਕਦੀ ਆ
ਜੀ,
ਉਹਦੇ ਮਾਮਾ ਜੀ ਆਲਰੇਡੀ ਉੱਥੋਂ ਐਮ ਪੀ ਪੀ ਨੇ, ਸੋ ਇਹ 2 ਸ਼ਖਸੀਅਤਾਂ ਦਾ ਪ੍ਰਭਾਵ ਆਲਰੇਡੀ ਇਸ ਹਲਕੇ ਦੇ ਵਿੱਚ ਹੈ ਤੇ ਪੈਟ੍ਰਿਕ ਆਪਣੇ ਪੀਅਰ ਪੋਲੀਵੀਅਰ ਪੈਟ੍ਰਿਕ ਬਰਾਊਨ ਬਾਰੇ ਕੁਛ ਬੋਲ ਕੇ ਇਸ ਸਮੇਂ ਆਪਣੇ ਇਹ 2 ਲਿੰਕ ਖਰਾਬ ਨਹੀਂ ਕਰਨੇ ਚਾਹੁਣਗੇ। ਸੋ ਪੋਲੀਟੀਕਲ ਸਮੀਕਰਨਾਂ ਬਦਲਦੀਆਂ ਰਹਿੰਦੀਆਂ ਨੇ, ਸਾਨੂੰ ਇਹ ਪੂਰੀ ਉਮੀਦ ਹੈ ਕਿ ਇਸ ਪੀਅਰ ਪੋਲੀਵੀਅਰ ਦੇ ਹੁਣ ਲੀਡਰ ਬਣਨ ਤੋਂ ਬਾਅਦ ਇਹ ਪੋਲੀਟੀਕਲ ਸਮੀਕਰਨ ਆ ਜਿਹੜੀ ਉਹ ਮਿਊਂਸੀਪਲ ਇਲੈਕਸ਼ਨ ਦੇ ਉੱਤੇ ਜਿਸ ਦਾ ਫਰਕ ਪੈਣਾ ਸੀਗਾ ਉਹ ਨਹੀਂ ਪਵੇਗਾ।
ਜਗਦੀਸ਼ ਜੀ, ਬਿਲਕੁਲ ਨਹੀਂ ਪਏਗਾ। ਅਗਰ ਪ੍ਰੀਮੀਅਰ ਡਗ ਫੋਰਡ ਤੇ ਪੈਟ੍ਰਿਕ ਬਰਾਊਨ ਦੀਆਂ ਜੱਫੀਆਂ ਪੈ ਸਕਦੀਆਂ, ਅਗਰ ਪੈਟ੍ਰਿਕ ਬਰਾਊਨ ਕੰਜ਼ਰਵੇਟਿਵ ਐਮ ਪੀ ਰਹਿ ਕੇ ਜਸਟਿਨ ਟਰੂਡੋ ਨਾਲ ਵੀ ਚੰਗੇ ਸੰਬੰਧ ਰੱਖ ਸਕਦੇ ਆ। ਪੈਟ੍ਰਿਕ ਬਰਾਊਨ ਚ ਇੱਕ ਕਾਬਲੀਅਤ ਤਾਂ ਹੈਗੀ ਆ ਕਿ ਉਹ ਰਿਲੇਸ਼ਨ ਮੇਨਟੇਨ ਕਰ ਲੈਂਦੇ ਆ ਤੇ ਪੀਅਰ ਪੋਲੀਵਰ ਵੀ ਨਹੀਂ ਚਾਹੁਣਗੇ ਕਿ ਬੇਲੋੜੀ ਦਖਲ ਅੰਦਾਜ਼ੀ ਉਹ ਕਿਸੇ ਵੀ ਮਿਊਂਸੀਪਲ ਲੈਵਲ ਤੇ ਕਰਨ, ਕਿਉਂਕਿ ਹੁਣ ਉਹ ਲੜਾਈ ਪ੍ਰਾਈਮ ਮਿਨਿਸਟਰ ਦੀ ਲੜਨ ਜਾ ਰਹੇ ਆ ਰਾਦਰ ਦੈਨ ਕਿ ਉਹ ਕਿਸੇ ਸਿਟੀ ਕਾਉਂਸਲ ਦੀ ਲੜਾਈ।
ਥੈਂਕ ਯੂ ਬਾਬੂ ਜੀ, ਧੰਨਵਾਦ,
ਸ਼ੁਕਰੀਆ ਸ਼ੁਕਰੀਆ।
ਜਿਹੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸੁਬਹ 8 ਤੋਂ 10 ਵਜੇ ਪ੍ਰੋਗਰਾਮ ਪੇਸ਼ ਕਰਦੇ ਜੀ ਸੰਦੀਪ
ਜੀ, ਆਪਣਾ ਮੈਸੇਜ ਦੇ ਦਿਓ।
ਮੇਰਾ ਮੈਸੇਜ 416-970-5005 ਮੇਰਾ ਨੰਬਰ ਹੈ ਔਰ ਅੱਜ ਬ੍ਰਿਸਟਲ ਪਲੇਸ ਜਿਹੜੀ ਬਿਲਡਿੰਗ ਹੈ ਉਹ ਰਿਲੀਜ਼ ਹੋਣ ਜਾ ਰਹੀ ਹੈ, ਉਹਦਾ ਅੱਜ ਮੈਂ ਤੁਹਾਨੂੰ ਪੂਰਾ ਫਲੋਰ ਪਲੈਨ ਤੇ ਪੂਰੀ ਪ੍ਰਾਈਸ ਤੇ ਐਵਰੀ ਸਿੰਗਲ ਕਿਹੜੀ ਯੂਨਿਟਸ ਅਵੇਲੇਬਲ ਹੈ, ਤੁਸੀਂ ਕਿਹੜੀ ਯੂਨਿਟ ਲੈ ਸਕਦੇ ਹੋ। ਇਨ ਫੇਜ਼ ਦੇ ਸਾਰੀ ਰਿਲੀਜ਼ ਹੋਣੀ ਹੈ। ਬਿਲਡਿੰਗ 1146 ਯੂਨਿਟਸ ਇਸ ਦੇ ਵਿੱਚ ਬਣਨੀਆਂ ਨੇ, ਵੱਡੀ ਬਿਲਡਿੰਗ ਹੈ। ਇਹਨਾਂ ਨੂੰ ਬੁੱਕ ਕਰਾਉਣ ਦੇ ਲਈ ਫਸਟ ਜਿਹੜਾ ਪ੍ਰਾਈਸ ਆ ਉਸ ਨੂੰ ਹੋਲਡ ਕਰਨ ਦੇ ਲਈ ਅੱਜ ਹੀ ਮੇਰੇ ਨਾਲ ਸੰਪਰਕ ਕਰ ਲਿਓ। 416-970-5005 ਕੁਈਨ ਐਂਡ ਹੋਰ ਇੰਟੈਰੀਓ ਦੇ ਉੱਤੇ ਬਿਲਡਿੰਗ ਬਣਨੀ ਹੈ, 2027 'ਚ ਬਣ ਕੇ ਤਿਆਰ ਹੋਣੀ ਹੈ। 416-970-5005
ਦਿਓ ਅੱਗੇ ਫਿਰ ਮਿਲਣ ਦੀ ਵਿੱਚ। ਸਤਿ ਸ਼੍ਰੀ ਅਕਾਲ।
The views expressed on the preceding program may not necessarily be those of the owner or management of WTOR radio station.
The most glorious, the most exciting, the most star-studded evening is returning for its 8th edition. Hum Awards, once again in Canada. On 24th September 2022, First Ontario Centre. To book your tickets, log on to www.ticketmaster.ca.
For Canadian sponsorship, please call 905-849-5551 or log on to hamawards.ca.
UK, Switzerland, ਅਤੇ ਇਟਲੀ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਕੈਨੇਡਾ। ਕੈਨੇਡਾ ਵਿੱਚ ਖਾਲਿਸਤਾਨ ਦੀਆਂ ਵੋਟਾਂ ਦਾ ਪਹਿਲਾ ਸੈਂਟਰ ਬ੍ਰੈਂਪਟਨ ਵਿੱਚ ਲੱਗੇਗਾ। ਬ੍ਰੈਂਪਟਨ ਵਿੱਚ ਖਾਲਿਸਤਾਨ ਦੀਆਂ ਵੋਟਾਂ 18 ਸਪਤੰਬਰ ਦਿਨ ਐਤਵਾਰ ਨੂੰ ਗੌਰ ਰੋਡ ਤੇ ਸਥਿਤ ਗੌਰ ਮੈਡੋਜ਼ ਕਮਿਊਨਿਟੀ ਸੈਂਟਰ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437-423-2669 ਜਾਂ 437-423-2666।
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा। सोडी फर्नीचर तो 3 साल लई 9 ब्याज
142 कैनेडी रोड, ब्रैम्पटन 9058747171।
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नूं मिलेगी ते जिंदगी दी सब तो प्यारी दौलत बच्चे किस कोल रहणगे।
SNS लॉयर्स को इन सारे सवालों के जवाब ते तुहाडे हक ले लड़न वास्ते लियाकत है। अपने हक जानन लई या सलाह लैण लई अज ही SNS लॉयर्स नूं कॉल करो 416-655-2000।
ट्रकिंग वाले वीरो ध्यान नाल सुनो, ट्रक जिद्दां दा भी चलाउंदे हो, मैनुअल जां ऑटोमैटिक, क्विक ट्रक ल्यूब, चेते आही ना रखियो।